ਹਾਲਾਂਕਿ ਇਸ ਕੜੇ ਕਾਨੂੰਨ ਦੇ ਖਿਲਾਫ ਓਪੋਜੀਸ਼ਨ ਲੀਡਰਸ ਜਿਨ੍ਹਾਂ ਦੇ ਵਿੱਚ ਕਿ ਤ੍ਰਿਣਮੂਲ ਕਾਂਗਰਸ ਨੇ ਵੀ ਇਹਨੂੰ ਓਬਜੈਕਟ ਕੀਤਾ ਹੈਗਾ, ਉਹਨਾਂ ਦਾ ਕਹਿਣਾ ਹੈਗਾ ਕਿ ਨਹੀਂ ਇਹ ਕਾਨੂੰਨ ਬਹੁਤ ਜ਼ਿਆਦਾ ਕੜਾ ਹੈਗਾ, ਇਹਦੇ ਨਾਲ ਕੁਝ ਹੋਰ ਇਸ਼ੂਜ਼ ਉਹ ਖੜੇ ਹੋ ਸਕਦੇ ਨੇ।
ਇਸਰਾਇਲ ਨੇ ਕੀਆ ਹੈ, ਯੂਰੋਪੀਅਨ ਯੂਨੀਅਨ ਨੇ ਕੀਆ ਹੈ, ਇਹ ਸਭ ਨੇ ਕੀਆ ਹੈ।
ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਇਸ ਕਾਨੂੰਨ ਦੇ ਬਾਰੇ ਅਸੀਂ ਕੁਝ ਹੋਰ ਡਿਟੇਲ ਐਨਾਲਿਸਿਸ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ, ਜਿੱਥੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੁਝ ਸਾਡੇ ਕੋਲ ਜੋ ਸੋਰਸਿਸ ਤੋਂ ਖਬਰ ਪਹੁੰਚ ਰਹੀ ਹੈਗੀ ਉਸ ਦੇ ਮੁਤਾਬਿਕ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਰਹਿ ਕੇ ਕੰਮ ਕਰਨ ਦਾ ਮਨ ਜਿਹੜਾ ਉਹ ਬਣਾ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਖਾਸ ਕਰ NRI ਹਲਕਿਆਂ ਦੇ ਵਿੱਚ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਕਿਆ ਉਹ ਤੀਸਰੇ ਫਰੰਟ ਨੂੰ ਲੀਡ ਕਰਨਗੇ। ਤੀਸਰੇ ਫਰੰਟ ਦੇ ਵਿੱਚ ਉਹਨਾਂ ਨੂੰ ਚੀਫ ਮਿਨਿਸਟਰ ਦੀ ਪੋਜੀਸ਼ਨ ਜਿਹੜੀ ਆਫਰ ਵੀ ਕੀਤੀ ਜਾ ਚੁੱਕੀ ਆ, ਲੇਕਿਨ ਸਾਡੇ ਸੋਰਸ ਨੇ ਕੱਲ ਸਾਨੂੰ ਖਬਰ ਦਿੱਤੀ ਹੈ ਕਿ ਜ਼ਿਆਦਾ ਚਾਂਸਿਸ ਇਸੇ ਗੱਲ ਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਜਿੱਥੇ ਕਿ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ 2022 ਦੇ ਵਿੱਚ ਉਹਨਾਂ ਨੂੰ ਕਮਾਂਡ ਸੰਭਾਲ ਦਿੱਤੀ ਜਾਏਗੀ। ਇਸ ਤੋਂ ਇਲਾਵਾ ਨੈਸ਼ਨਲ ਲੈਵਲ ਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਇੱਕ ਬੜਾ ਅਹਿਮ ਰੋਲ ਮਿਲੇਗਾ। ਪਰ ਫਿਲਹਾਲ ਨਵਜੋਤ ਸਿੰਘ ਸਿੱਧੂ ਸਿਰਫ MLA ਹੀ ਰਹਿ ਗਏ ਨੇ, ਕੈਬਨਿਟ ਪੋਜੀਸ਼ਨ ਤੋਂ ਇਸਤੀਫਾ ਦੇ ਚੁੱਕੇ ਆ, ਕੈਬਨਿਟ ਪੋਜੀਸ਼ਨ ਤੋਂ ਉਹਨਾਂ ਦਾ ਇਸਤੀਫਾ ਮਨਜ਼ੂਰ ਹੋ ਚੁੱਕਾ ਹੈ। ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹੈਗੇ ਆ ਸ਼ੁਭਮਨ ਗਿੱਲ ਦੀ। ਅਸੀਂ ਦੱਸ ਦਈਏ ਕਿ ਸ਼ੁਭਮਨ ਗਿੱਲ ਨੂੰ ਹਾਲ ਹੀ ਦੇ ਵਿੱਚ ਜਿਹੜੀ ਭਾਰਤ ਦੀ ਵੈਸਟ ਇੰਡੀਜ਼ ਵਾਸਤੇ ODI ਟੀਮ ਦਾ ਐਲਾਨ ਕੀਤਾ ਗਿਆ ਸੀ, ਉਹਦੇ ਵਿੱਚ ਸਿਲੈਕਟ ਨਹੀਂ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਸੌਰਵ ਗਾਂਗੁਲੀ ਨੇ ਸਵਾਲ ਖੜੇ ਕੀਤੇ ਨੇ। ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਵਨਡੇ ਟੀਮ ਦੇ ਵਿੱਚ ਸ਼ੁਭਮਨ ਗਿੱਲ ਔਰ ਅਜਿੰਕਾ ਰਹਾਣੇ ਦੀ ਜਗ੍ਹਾ ਬਣਦੀ ਹੈ। ਉਹਨਾਂ ਨੇ ਕਿਹਾ ਹੈ ਕਿ ਟਾਈਮ ਆ ਗਿਆ ਹੈ ਕਿ ਹੁਣ ਇੰਡੀਅਨ ਸਿਲੈਕਟਰਸ ਜਿਹੜੇ ਨੇ ਉਹ ਸਾਰੇ ਫਾਰਮੈਟਸ ਵਾਸਤੇ ਸੇਮ ਖਿਲਾੜੀ ਨਾ ਚੁੱਕਣ, ਡਿਫਰੈਂਟ ਫਾਰਮੈਟ ਵਾਸਤੇ ਅਲੱਗ ਅਲੱਗ ਖਿਲਾੜੀਆਂ ਦੀ ਜ਼ਰੂਰਤ ਹੈ। ਜਿੱਥੇ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਉਹਨਾਂ ਨੂੰ ਬੜੀ ਹੈਰਾਨੀ ਹੈਗੀ ਹੈ ਕਿ ਸ਼ੁਭਮਨ ਗਿੱਲ ਔਰ ਰਹਾਣੇ ਨੂੰ ਵਨਡੇ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸ਼ੁਭਮਨ ਗਿੱਲ ਜਿਨ੍ਹਾਂ ਨੇ ਕਿ ਹਾਲ ਹੀ ਦੇ ਵਿੱਚ ਇੰਡੀਆ ਏ ਔਰ ਵੈਸਟ ਇੰਡੀਜ਼ ਏ ਦੇ ਵਿੱਚ ਜੋ ਸੀਰੀਜ਼ ਹੋਈ ਹੈ ਉਹਦੇ ਵਿੱਚ 3.5 ਸੈਂਚਰੀਜ਼ ਲਗਾਈਆਂ। ਇਸ ਤੋਂ ਇਲਾਵਾ 218 ਰਨ ਸ਼ੁਭਮਨ ਗਿੱਲ ਨੇ ਬਣਾਏ ਸੀ। ਸ਼ੁਭਮਨ ਗਿੱਲ ਨੇ ਖੁਦ ਵੀ ਨਿਰਾਸ਼ਾ ਜਤਾਈ ਹੈ, ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸੈਂਚਰੀਜ਼ ਚਾਹੇ ਨਹੀਂ ਲਗਾਈਆਂ ਲੇਕਿਨ ਲਗਾਤਾਰ 3.5 ਸੈਂਚਰੀਜ਼ ਉਹਨਾਂ ਨੇ ਹਾਲ ਹੀ ਦੇ ਵਿੱਚ ਵੈਸਟ ਇੰਡੀਜ਼ 'ਚ ਲਗਾਈਆਂ ਨੇ, ਜਿਸ ਦੀ ਬਦੌਲਤ ਸ਼ੁਭਮਨ ਗਿੱਲ ਨੂੰ ਉਮੀਦ ਸੀਗੀ ਕਿ ਉਹਨਾਂ ਨੂੰ ਇੰਡੀਅਨ ਟੀਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਹੁਣ ਗੱਲਬਾਤ ਕਰਦੇ ਹਾਂ ਇੰਗਲੈਂਡ ਔਰ ਆਇਰਲੈਂਡ ਦੇ ਵਿੱਚ ਖੇਲੇ ਜਾ ਰਹੇ ਟੈਸਟ ਮੈਚ ਦੀ। ਅੱਜ ਦੇ ਇਸ ਟੈਸਟ ਮੈਚ ਜੋ ਕਿ ਲਾਰਡਸ ਦੇ ਵਿੱਚ ਖੇਲਿਆ ਜਾ ਰਿਹਾ, ਇਸ ਦੇ ਵਿੱਚ ਇੰਗਲੈਂਡ ਦੀ ਟੀਮ 85 ਰਨ ਦੇ ਉੱਤੇ ਆਲ ਆਊਟ ਹੋ ਗਈ ਹੈ ਔਰ ਆਇਰਲੈਂਡ ਨੇ ਬਣਾ ਲਏ ਨੇ 115 ਰਨ 2 ਵਿਕਟ ਦੇ ਨੁਕਸਾਨ ਦੇ ਉੱਤੇ। ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਪਾਰਟ 2 ਅਸੀਂ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਕੁਝ ਹੋਰ ਖਬਰਾਂ ਔਰ ਉਹਦੇ ਉੱਤੇ ਐਨਾਲਿਸਿਸ ਅਸੀਂ ਪੇਸ਼ ਕਰਾਂਗੇ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈਗੀ ਆ ਉਹ ਤੁਸੀਂ ਕਾਲ ਕਰ ਸਕਦੇ ਹੋ 6472781 6472781 8182। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜਗਤਾਰ ਜੱਗੀ ਜੋਹਲ ਬਾਰੇ ਸਾਨੂੰ ਪੁੱਛਿਆ ਗਿਆ ਸੀ, ਜਿਸ ਤਰ੍ਹਾਂ ਕਿ ਸਾਡੀ ਟੀਮ ਨੇ ਮੈਨੂੰ ਜੋ ਖਬਰ ਭੇਜੀ ਉਸ ਦੇ ਮੁਤਾਬਿਕ ਸਾਡੇ ਕੋਲ ਖਬਰ ਇਹੀ ਆ ਰਹੀ ਹੈ। ਸਾਡੇ ਕੁਝ ਕਾਲਰਸ ਨੇ ਵੀ, ਮੈਂ ਉਹਨਾਂ ਦਾ ਵੀ ਧੰਨਵਾਦੀ, ਉਹਨਾਂ ਨੇ ਵੀ ਮੈਨੂੰ ਕੁਝ ਟੈਕਸਟ ਮੈਸੇਜ ਭੇਜੇ ਨੇ ਇਸ ਖਬਰ ਦੇ ਬਾਰੇ। ਸੋ ਆਈ ਲਾਈਕ ਟੂ ਥੈਂਕ ਯੂ ਆਲਸੋ, ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਇਹ ਖਬਰ ਭੇਜੀ ਹੈ। ਅਮਨਪ੍ਰੀਤ ਜੀ ਨੇ ਵੀ ਸਾਨੂੰ ਇਹ ਖਬਰ ਦਾ ਲਿੰਕ ਭੇਜਿਆ ਹੈਗਾ, ਕਿਰਪਾਲ ਸਾਹਿਬ ਨੇ ਵੀ ਖਬਰ ਦਾ ਲਿੰਕ ਭੇਜਿਆ। ਸੋ ਮੈਂ ਬਹੁਤ ਉਹਨਾਂ ਸਾਰਿਆਂ ਦਾ ਵੀ ਸ਼ੁਕਰਗੁਜ਼ਾਰ ਹੈ। ਮੈਂ ਇੱਥੇ ਦੱਸਦਾਂ ਕਿ ਇੱਕ ਕੇਸ ਦੇ ਵਿੱਚ ਜਗਤਾਰ ਜੱਗੀ ਜੋਹਲ ਉਹਨਾਂ ਨੂੰ ਫਿਲਹਾਲ ਬਰੀ ਕੀਤਾ ਗਿਆ। ਸੋ ਉਹਨਾਂ ਦੇ ਖਿਲਾਫ ਕਈ ਹੋਰ ਮਾਮਲੇ ਨੇ। ਇਹ ਜਿਹੜਾ ਕੇਸ ਸੀਗਾ ਜਗਤਾਰ ਜੱਗੀ ਜੋਹਲ ਦਾ, ਉਹਦੇ ਵਿੱਚ 5 ਟੋਟਲ ਮੁਲਜ਼ਮ ਉਹਨਾਂ ਨੂੰ ਪੰਜਾਬ ਪੁਲਿਸ ਨੇ ਬਣਾਇਆ ਸੀਗਾ। ਸੋ ਅਦਾਲਤ ਦੇ ਵਿੱਚ ਪੁਖਤਾ ਸਬੂਤ ਜਿਹੜੇ ਸੀਗੇ ਉਹ ਨਹੀਂ ਸੀਗੇ ਇਸ ਦੇ ਕਾਰਨ। ਜਗਤਾਰ ਜੱਗੀ ਜੋਹਲ ਤੋਂ ਇਲਾਵਾ ਦਲਜੀਤ ਸਿੰਘ ਜਿੰਮੀ, ਤਰਲੋਕ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਨੂੰ ਵੀ ਜਿਹਨਾਂ ਨੂੰ ਕਿ ਪੁਲਿਸ ਨੇ ਦੋਸ਼ੀ ਬਣਾਇਆ ਸੀਗਾ, ਉਹਨਾਂ ਸਾਰਿਆਂ ਨੂੰ ਹੀ ਫਿਲਹਾਲ ਜਿਹੜਾ ਹੈਗਾ ਬਰੀ ਕਰਨ ਦੇ ਜਿਹੜੇ ਹੁਕਮ ਨੇ ਉਹ ਦੇ ਦਿੱਤੇ ਗਏ ਨੇ। ਲੇਕਿਨ ਬਾਕੀ ਕੇਸਿਸ ਦਾ ਕੀ ਹੈ ਉਹ ਮੈਂ ਸਾਰੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਅੱਗੇ ਚੱਲ ਕੇ ਡਿਟੇਲ ਦੇ ਵਿੱਚ ਸਾਂਝੀ ਕਰਾਂਗਾ। ਨਾਲ ਹੀ ਸਾਡੇ ਕੁਝ ਕਾਲਰਸ ਵੀ ਨੇ, ਮੈਂ ਉਹਨਾਂ ਨੂੰ ਵੀ ਔਨ ਦੇਅਰ ਕਰਾਂਗਾ। ਅਮਰੀਕ ਜੀ ਤੁਹਾਡੀ ਕਾਲ ਪਹਿਲੀ ਹੈ, ਤੁਹਾਨੂੰ ਲੈਣ ਜਾ ਰਹੇ ਹਾਂ, ਬਾਕੀ ਕਾਲਰਸ ਨੂੰ ਵੀ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰ ਲੈਣਾ ਸਾਡੇ ਨਾਲ। ਕੁਝ ਜਗਦੀਪ ਸਾਚਾ ਜੀ ਨੇ ਕੁਝ ਸਪੋਂਸਰਸ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਕੁਝ ਮੇਨ ਸਪੋਂਸਰਸ ਮੈਂ ਕੁਇਕਲੀ ਹਾਈਲਾਈਟ ਕਰ ਦਵਾਂ। ਇੱਕ ਤਾਂ ਅਸੀਂ ਦੱਸਣਾ ਚਾਹਾਂਗੇ ਕਿ ਸਾਡੀਆਂ ਦੀਆਂ ਜਿਹੜੀਆਂ ਅੱਜ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਸਾਡੇ ਕੋਲ ਚਾਰ ਪੰਜ ਮੇਨ ਸਪੋਂਸਰ ਨੇ, ਮੈਂ ਉਹਨਾਂ ਨੂੰ ਹਾਈਲਾਈਟ ਕਰ ਦਵਾਂ। ਹੀਰੋ ਆਟਾ ਦੀ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੇ। ਹੀਰੋ ਆਟਾ ਸਾਡੇ ਪ੍ਰੋਗਰਾਮ ਦੀ ਸਾਡੀ ਹੈਡਲਾਈਨਸ ਤੇ ਮੇਨ ਸਪੋਂਸਰ ਨੇ। ਤੁਸੀਂ ਵੀ ਜੇ ਹੀਰੋ ਆਟਾ ਨਹੀਂ ਹਜੇ ਤੱਕ ਟਰਾਈ ਕੀਤਾ ਤਾਂ ਜ਼ਰੂਰ ਕਰੋ। ਜਦੋਂ ਵੀ ਤੁਸੀਂ ਨੈਕਸਟ ਟਾਈਮ ਕਿਸੇ ਗਰੋਸਰੀ ਸਟੋਰ ਦੇ ਉੱਤੇ ਜਾਣਾ ਤਾਂ ਤੁਸੀਂ ਹੀਰੋ ਆਟਾ ਜਿਹੜਾ ਉਹ ਤੁਸੀਂ ਉਹਨਾਂ ਨੂੰ ਪੁੱਛੋ ਔਰ ਤੁਹਾਨੂੰ ਹੀਰੋ ਆਟਾ ਜ਼ਰੂਰ ਟਰਾਈ ਕਰੋ ਔਰ ਸਾਨੂੰ ਇਹਦੀ ਜਿਹੜੀ ਫੀਡਬੈਕ ਹੈ ਉਹ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ। ਹੀਰੋ ਆਟਾ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸ ਰਿਹਾ। ਦੂਸਰਾ ਅਸੀਂ ਦੱਸਣਾ ਚਾਹਾਂਗੇ ਕੁਈਨ ਮੈਨਰ ਜਿਹਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਦੱਸਦੇ ਚਲੇ ਆ ਰਹੇ ਹਾਂ। ਕੁਈਨ ਮੈਨਰ ਇੱਕ ਐਸਾ ਵਧੀਆ ਜ਼ਬਰਦਸਤ ਬੈਂਕਟ ਹਾਲ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਕਿ ਜਿਹਦੇ ਬਾਰੇ ਕਿ ਤੁਸੀਂ ਖੁਦ ਕਹੋਗੇ ਕਿ ਵਾਕਈ ਹੀ ਇਹਦੇ ਵਰਗਾ ਬੈਂਕਟ ਹਾਲ ਹਜੇ ਤੱਕ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਨਹੀਂ ਬਣਿਆ। ਦੂਸਰੀ ਖਾਸੀਅਤ ਕੁਈਨ ਮੈਨਰ ਦੀ ਫਿਲਹਾਲ ਇਹ ਹੈ, ਫਿਲਹਾਲ ਹੀ ਹੈ ਕਿਉਂਕਿ ਚੇਂਜ ਹੋ ਜਾਏਗੀ ਬੜੀ ਜਲਦੀ। ਉਹਨਾਂ ਦੀਆਂ ਡੇਟਸ ਬਹੁਤ ਤੇਜ਼ੀ ਦੇ ਨਾਲ ਨਿਕਲ ਰਹੀਆਂ ਨੇ ਕੁਈਨ ਮੈਨਰ ਦੀਆਂ। ਅਗਲੇ ਸਾਲ ਮੇ 2020 ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਣਾ ਹੈ ਔਰ ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਕਿ ਮੇ 2020 ਜਾਂ ਜੂਨ ਜੁਲਾਈ ਅਗਸਤ ਅਗਲੇ ਸਾਲ ਦੀ ਜਾਂ 2021 ਦੀ ਕੋਈ ਵੀ ਤੁਸੀਂ ਡੇਟ ਲੈਣਾ ਚਾਹੁੰਦੇ ਹੋ ਤਾਂ ਹੁਣੇ ਹੀ ਸੰਪਰਕ ਕਰ ਲਓ ਲੱਕੀ ਸਾਹਿਬ ਨੂੰ ਕੁਈਨ ਮੈਨਰ ਦੇ ਉੱਤੇ 647-9061-0071 ਨੰਬਰ ਫਿਰ ਧਿਆਨ ਦੇ ਨਾਲ ਨੋਟ ਕਰੋ 647-9061-0071 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਕੋਈ ਵੱਡੀ ਕੋਈ ਵਿਆਹ ਸ਼ਾਦੀ ਬੁੱਕ ਕਰਨੀ ਹੈ, ਕੋਈ ਪਾਰਟੀ ਬੁੱਕ ਕਰਨਾ ਚਾਹੁੰਦੇ ਹੈਗੇ ਹੋ, 500 ਬੰਦੇ ਦੀ, 400 ਬੰਦੇ ਦੀ, 800, 1000, 1200 ਬੰਦਿਆਂ ਤੱਕ ਦੀ। ਸੋ ਬਹੁਤ ਹੀ ਖੂਬਸੂਰਤ ਔਰ ਲੋਕੇਸ਼ਨ ਬੜੀ ਕੰਫਰਟੇਬਲ ਹੈਗੀ ਹੈ, ਏਅਰਪੋਰਟ ਔਰ ਕੁਈਨ ਦੀ ਇੰਟਰਸੈਕਸ਼ਨ ਦੇ ਨਾਲ ਉੱਥੇ ਕੰਸਟਰਕਸ਼ਨ ਸ਼ੁਰੂ ਹੋ ਗਈ ਹੈ। ਬਹੁਤ ਹੀ ਖੂਬਸੂਰਤ ਇਹ ਬੈਂਕਟ ਹਾਲ ਬਣਨ ਜਾ ਰਿਹਾ। 647-9061-0071 ਇਹਦੇ ਤੁਸੀਂ ਸੰਪਰਕ ਕਰ ਲੈਣਾ। ਨਾਲ ਹੀ ਸਾਡੇ ਪ੍ਰੋਗਰਾਮ ਦੀ ਜਿਹੜੀਆਂ ਹੈਡਲਾਈਨਸ ਨੇ, ਹੈਡਲਾਈਨਸ ਪਾਰਟ 2 ਦੇ ਇੱਕ ਹੋਰ ਸਪੋਂਸਰ ਮੈਂ ਅਨਾਊਂਸ ਕਰ ਦਵਾਂ ਔਰ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਹੈ ਤੇ ਅਸੀਂ ਇਹਨਾਂ ਦੇ ਬੜੇ ਬੜੇ ਧੰਨਵਾਦੀ ਵੀ ਹਾਂ। ਨੇਸ਼ਨ ਵਾਈਡ ਮੋਰਗੇਜਸ, ਨੇਸ਼ਨ ਵਾਈਡ ਮੋਰਗੇਜ ਦੇ ਗੁਰਪ੍ਰੀਤ ਲਿੱਦਰ, ਉਹਨਾਂ ਨੇ ਸਾਨੂੰ ਜੁਆਇਨ ਕੀਤਾ ਹੈ। ਸੋ ਇਹਨਾਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿੱਥੇ ਮੋਰਗੇਜ ਦੀ ਗੱਲ, ਇਹਨਾਂ ਦੀ ਜੋ ਖਾਸੀਅਤ ਹੈ, ਇੱਕ ਤੇ ਮੇਨ ਖਾਸੀਅਤ ਇਹਨਾਂ ਦੀ ਇਹ ਹੈਗੀ ਹੈ ਕਿ ਪੂਰੀ ਟਰਾਂਸਪੇਰੈਂਸੀ ਰੱਖਦੇ ਨੇ। ਹੁੰਦਾ ਕੀ ਹੈ, ਕਈ ਵਾਰ ਤੁਸੀਂ ਕੋਈ ਮੋਰਗੇਜ ਕਰਵਾਉਣ ਦੀ ਗੱਲ ਕਰਦੇ ਹੋ ਔਰ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਹੋ ਜਾਏਗੀ, ਮੌਕੇ ਤੇ ਆ ਕੇ 2-4 ਦਿਨ ਪਹਿਲਾਂ ਕਹਿੰਦੇ ਜੀ ਬੈਂਕ ਨੇ ਆਹ ਡਾਕੂਮੈਂਟ ਮੰਗ ਲਿਆ, ਬੈਂਕ ਨੇ ਆਹ ਡਾਕੂਮੈਂਟ ਮੰਗ ਲਿਆ ਔਰ ਐਸਾ ਤੁਹਾਨੂੰ ਉਲਝਾ ਦਿੰਦੇ ਨੇ ਕਿ ਕਈ ਵਾਰ ਤੁਹਾਡੀ ਮੋਰਗੇਜ, ਫਿਰ ਉਹ ਕਹਿੰਦੇ ਜੀ ਬੈਂਕ ਨਹੀਂ ਕਰ ਰਿਹਾ, ਚਲੋ ਜੀ ਹੁਣ ਬੀ ਲੈਂਡਰ ਸੀ ਲੈਂਡਰ ਜਾਂ ਇੱਧਰ ਉੱਧਰੋਂ ਕਰਵਾ ਦਿੰਦੇ ਆ, ਉਹ $10,000, $15,000, $20,000 ਤੁਹਾਡਾ ਉੱਧਰੋਂ, ਤੁਸੀਂ ਕਿਉਂਕਿ ਘਰ ਲੈਣਾ ਹੁੰਦਾ, ਤੁਸੀਂ ਸਾਰੀ ਪਲੈਨਿੰਗ ਕਰ ਚੁੱਕੇ ਹੁੰਦੇ ਹੋ, ਉਹ ਮੌਕੇ ਦੇ ਤੁਹਾਡੇ ਪੈਸੇ ਖਰਾਬ ਹੋ ਜਾਂਦੇ ਨੇ। ਲੇਕਿਨ ਨੇਸ਼ਨ ਵਾਈਡ ਮੋਰਗੇਜ ਪਿਛਲੇ 10 ਸਾਲਾਂ ਤੋਂ ਕਮਿਊਨਿਟੀ ਦੀ ਖਿਦਮਤ ਕਰ ਰਹੇ ਨੇ। ਸੋ ਕਹਿੰਦੇ ਜੀ ਜਿਹਨੂੰ ਮਰਜ਼ੀ ਰੈਫਰੈਂਸ ਦੇ ਲਓ, ਜਿਹਨਾਂ ਨੇ ਵੀ ਸਾਡੇ ਤੋਂ ਅਸੀਂ ਰੈਫਰੈਂਸ ਦੇ ਦਿੰਦੇ ਹਾਂ, 10 ਸਾਲ ਤੋਂ ਇਹ ਕਰ ਰਹੇ ਨੇ ਮੋਰਗੇਜ ਬਿਜ਼ਨਸ, ਪੂਰੀ ਟਰਾਂਸਪੇਰੈਂਸੀ ਨਾਲ ਕੰਮ ਕਰਨਗੇ। ਜੇ ਹੋਏਗੀ ਤਾਂ ਦੱਸ ਦੇਣਗੇ, ਨਹੀਂ ਹੋਏਗੀ ਤਾਂ ਕਹਿ ਦੇਣਗੇ, ਪਹਿਲਾਂ ਹੀ ਕਹਿ ਦੇਣਗੇ ਜੀ ਬੈਂਕ ਤੋਂ ਨਹੀਂ ਹੋਣੀ, ਇਹ ਤੁਹਾਨੂੰ ਕਿਤੋਂ ਹੋਰੋਂ ਕਰਾਉਣੀ ਪੈਣੀ ਹੈ। ਸੋ ਨੇਸ਼ਨ ਵਾਈਡ ਮੋਰਗੇਜ ਦਾ ਪਹਿਲਾਂ ਨੰਬਰ ਨੋਟ ਕਰੋ, 416-624-9690, ਨੇਸ਼ਨ ਵਾਈਡ ਮੋਰਗੇਜ 416-624-9690। ਦੂਸਰੀ ਇੰਪੋਰਟੈਂਟ ਚੀਜ਼ ਮੈਂ ਇਹਨਾਂ ਦੇ ਬਾਰੇ, ਵੈਸੇ ਤਾਂ ਬੜੀ ਸਾਰੀਆਂ ਖਾਸਤਾਂ ਨੇ, ਅਸੀਂ ਜ਼ਰੂਰ ਦੱਸਦੇ ਰਵਾਂਗੇ, ਪਰ ਇੱਕ ਹੋਰ ਮੈਂ ਦੱਸਵਾਂ ਕਿ ਟਾਈਮਲੀ ਫੈਸ਼ਨ ਦੇ ਵਿੱਚ ਸਾਰਾ ਕੰਮ ਕਰਦੇ ਨੇ। ਕਿ ਲੋਕ ਕਹਿੰਦੇ ਜੀ ਕੰਮ ਹੋ ਜਾਏਗਾ, ਬਸ ਚਿੰਤਾ ਨਾ ਕਰੋ, ਇੱਕ ਦਿਨ 'ਚ ਕੰਮ ਹੋ ਜਾਏਗਾ। ਉਸ ਵੇਲੇ ਪਤਾ ਲੱਗਦਾ, ਦੋ ਤਿੰਨ ਦਿਨ ਪੇਪਰ ਆ ਰਹੇ ਆ, ਲਟਕਦੇ ਰਹਿੰਦੇ ਹੋ ਤੁਸੀਂ, ਪਤਾ ਨਹੀਂ ਲੱਗਦਾ ਕੀ ਹੋ ਰਿਹਾ, ਕਿਉਂਕਿ ਜਦੋਂ ਮੋਰਗੇਜ ਦੀ ਗੱਲ ਹੁੰਦੀ ਹੈ ਤੁਸੀਂ ਚਾਹੁੰਦੇ ਹੋ ਕਿ ਟਾਈਮਲੀ ਫੈਸ਼ਨ ਦੇ ਵਿੱਚ ਬੜੇ ਟਾਈਮ ਸਿਰੇ ਤੁਹਾਨੂੰ ਤੁਹਾਡੀ ਸਾਰੀ ਸਰਵਿਸ ਦਿੱਤੀ ਜਾਵੇ। ਨੇਸ਼ਨ ਵਾਈਡ ਮੋਰਗੇਜ ਦੇ ਉੱਤੇ ਤੁਸੀਂ ਸੰਪਰਕ ਕਰ ਲਓ ਗੁਰਪ੍ਰੀਤ ਲਿੱਦਰ ਹੋਣਾ ਨੂੰ। ਨੰਬਰ ਨੋਟ ਕਰੋ 416-624-9690, 416-624-9690, ਇਸ ਨੰਬਰ ਤੇ ਤੁਸੀਂ ਕੰਟੈਕਟ ਤੁਸੀਂ ਕਰ ਲੈਣਾ। ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈਗਾ ਕਿ ਤੁਸੀਂ ਵਧੀਆ ਸੂਟਿੰਗ ਸ਼ਰਟਿੰਗ ਲੈਣਾ ਚਾਹੁੰਦੇ ਹੋ ਤਾਂ ਦੈਨ ਸਪੀਰ ਐਂਡ ਮਕੇ ਇਸ ਦਾ ਆਂਸਰ। ਮੈਨ ਸੂਟਿੰਗ ਸ਼ਰਟਿੰਗ ਉੱਥੇ ਸਿਰਫ ਹੈਗੀ ਹੈ, ਲੇਡੀਜ਼ ਦੇ ਕੋਈ ਸੂਟ ਨਹੀਂ, ਸਿਰਫ ਮੈਨ ਸੂਟਿੰਗ ਸ਼ਰਟਿੰਗ ਸਪੀਰ ਐਂਡ ਮਕੇ ਡਿਕਸੀ ਔਰ ਤੁਸੀਂ ਕੋਟਨੀ ਪਾਰਕ ਦੀ ਇੰਟਰਸੈਕਸ਼ਨ ਜਾਣਾ ਸਪੀਰ ਐਂਡ ਮਕੇ। ਹਾਂਜੀ, ਅਗਲੀ ਕਾਲ ਵੱਲ ਜਾਵਾਂਗੇ ਜੀ। ਅਮਰੀਕ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਬਹੁਤ ਥੈਂਕ ਯੂ ਜਸਵਾਲ ਸਾਹਿਬ। ਸਿਮਰਨ ਨਹੀਂ ਆਏ ਲੱਗਦਾ ਮੈਨੂੰ। ਸਭ ਤੋਂ ਪਹਿਲਾਂ ਤੁਹਾਨੂੰ ਜਸਵਾਲ ਸਾਹਿਬ ਸਤਿ ਸ਼੍ਰੀ ਅਕਾਲ ਔਰ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸਿਮਰਨ ਜੀ ਵੀ ਨਾਲ ਨੇ ਜੀ, ਉਹ ਮੇਰੇ ਖਿਆਲ ਦੇ ਨਾਲ ਅੱਜ ਥੋੜਾ ਸ਼ਾਂਤ ਰਹੇ ਨੇ ਹਜੇ ਤੱਕ। ਸਿਮਰਨ ਜੀ ਹੈਲੋ, ਹਾਊ ਆਰ ਯੂ? ਹੈਲੋ
ਹੈਲੋ ਯੁਦੀਰ ਜੀ, ਆਈ ਐਮ ਗੁੱਡ ਥੈਂਕ ਯੂ, ਆਪ ਕੈਸੇ ਹੈਂ?
ਬਿਲਕੁਲ ਠੀਕ ਹੈ ਜੀ। ਸਿਮਰਨ ਜੀ ਨਾਲ ਨੇ, ਤੁਹਾਨੂੰ ਅਮਰੀਕ ਜੀ ਤੁਹਾਨੂੰ ਮਿਸ ਕਰ ਰਹੇ ਸੀ, ਸਤਿ ਸ਼੍ਰੀ ਅਕਾਲ ਬੁਲਾ ਦਿਓ।
ਸਤਿ ਸ਼੍ਰੀ ਅਕਾਲ ਅਮਰੀਕ ਜੀ, ਹਾਊ ਆਰ ਯੂ?
ਸਤਿ ਸ਼੍ਰੀ ਅਕਾਲ ਸਿਮਰਨ, ਮਿਸ ਸਿਮਰਨ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਥੋੜੀ ਜੀ ਗੱਲ ਕਰਦਾ ਸੀ, ਉਹ ਜਿਹੜਾ ਸਾਡਾ ਭਰਾ ਮੇਰਾ ਵੀਰ ਇਹਦੀ ਕ੍ਰਿਕਟ ਦੀ ਅਪਡੇਟ ਕਰਦੇ ਹੁੰਦੇ ਆ ਨਾ, ਕੱਲ ਪਰਸੋਂ ਪਰ 3-4 ਦਿਨ ਹੋਏ, ਜਸਵਾਲ ਸਾਹਿਬ ਗੱਲ ਕੀਤੀ ਸੀ ਨਾ ਵੀ ਆਲਮੰਡ ਬਦਾਮਾਂ ਦੀ, ਉਹ ਮੈਂ ਬਹੁਤ ਸੋਹਣੀ ਗੱਲ ਕਰਨੀ ਹੈ, ਦੁਬਰ ਦਿਓ ਇੱਕ ਦੋ ਮਿੰਟ। ਤੇ ਉਹ ਮੈਂ ਗੱਲ ਕੀਤੀ ਸੀ ਕਿ ਇੰਡੀਆ ਦੇ ਵਿੱਚ ਜਿਹੜੇ ਗਰੀਬ ਲੋਕ ਨੇ, ਜੇ ਉਹ ਮੇਰਾ ਵੀਰ ਕਹਿੰਦਾ ਸੀ ਜਸਵਾਲ ਵੀ ਕਿਆ ਬਦਾਮ ਖਰੀਦ ਨਹੀਂ ਸਕਦਾ? ਨਹੀਂ ਨਹੀਂ, ਜਸਵਾਲ ਦਾ ਇੰਨੀ ਬਖਸ਼ਿਸ਼ ਹੈ ਪ੍ਰਮਾਤਮਾ ਦੀ ਕਿ ਉਹ ਤਾਂ ਅਮਰੀਕ ਨੂੰ ਬਾਏ ਕਰ ਲੂਗਾ। ਔਰ ਦੂਜੀ ਗੱਲ ਜਸਵਾਲ ਸਾਹਿਬ, ਸਾਡੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਸਾਹਿਬ ਬੜੇ ਇੰਟੈਲੀਜੈਂਟ ਔਰ ਬੜਾ ਸੋਹਣਾ ਸਿਟੀ ਨੂੰ ਰਨ ਕਰ ਰਹੇ ਨੇ, ਔਰ ਕੁਦਰਤੀ ਉਹਨਾਂ ਦੀ ਕੱਲ ਸਰਜਰੀ ਹੋਈ ਹੈ, ਔਰ ਉਹ ਜਿਹੜੀ ਸਰਜਰੀ ਹੈ ਉਹ ਪੈਰ ਗਿੱਟੇ ਜੇ ਦੇ ਨੇੜੇ ਤੇੜੇ ਕਿਤੇ ਹੋਈ ਹੈ, ਔਰ ਟੈਂਡਨ TENDON ਮੂਹਰੇ ਕੁਛ ਹੋਰ ਵੀ ਲੱਗਦਾ ਕੋਈ ਮੈਡੀਕਲ ਇਹ ਵਰਡ ਏਦਾਂ ਦਾ, ਸੋ ਹੈ ਮਤਲਬ ਗਿੱਟੇ ਜੇ ਦੇ ਨੇੜੇ ਤੇੜੇ ਕਿਤੇ ਸਰਜਰੀ, ਔਰ ਉਹ ਠੀਕ ਠਾਕ ਹੋ ਗਈ ਹੈ, ਮੇਰਾ 99% ਸ਼ੋਰ ਹੈ, ਔਰ ਫਰਾਈਡੇ ਨੂੰ ਉਹਨਾਂ ਨੇ ਦੁਬਾਰੇ ਮੇਅਰ ਦੀ ਆਪਣੀ ਚੇਅਰ ਤੇ ਆ ਜਾਣਾ। ਔਰ ਇੱਕ ਮੇਰੇ ਦਿਮਾਗ 'ਚ ਗੱਲ ਆਈ ਕਿ ਅਸੀਂ ਕਿਉਂਕਿ ਸਿੱਖ ਰਿਲੀਜਨ ਨੂੰ ਬਿਲੋਂਗ ਕਰਦੇ ਹਾਂ, ਔਰ ਇਹਦੇ ਵਿੱਚ ਟੈਕਸੀ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਓਨਰ ਆਪਰੇਟਰ ਜਿਨ੍ਹਾਂ ਨੇ ਟੈਕਸੀ ਪਲੇਟਾਂ ਰਜਿਸਟਰੀਆਂ ਕਰਾਈਆਂ ਸੀ, ਬਾਏ ਕੀਤੀਆਂ ਸੀ, ਉਹਨਾਂ 'ਚ ਜਸਵੀਰ ਆਪਣਾ ਜਸਵਾਲ ਸਾਹਿਬ, ਮੈਂ ਵੀ ਇੱਕ ਬੰਦਾ ਜਿਹਨੇ $300,000 $315,000 ਤੁਸੀਂ ਕਹਿ ਸਕਦੇ ਹੈ ਕਿ ਮੈਂ ਵੀ ਇੱਕ ਟੈਕਸੀ ਪਲੇਟ 2013 ਦੇ ਵਿੱਚ ਲਈ ਸੀ ਜੂਨ ਦੇ ਮੰਥ ਦੇ ਵਿੱਚ, ਸੋ ਮੈਂ ਵੀ ਇੱਕ ਇਸ ਤਰ੍ਹਾਂ ਉਹਨਾਂ ਦੇ ਵਿੱਚੋਂ ਇੱਕ ਹੈ। ਅਸੀਂ ਕੀ ਕਰਦੇ ਹਾਂ ਕਿ ਅਸੀਂ ਦੁਆਵਾਂ ਕਰਦੇ ਹਾਂ ਇਹ ਕਿ ਸਾਡੇ ਮੇਅਰ ਸਾਹਿਬ ਠੀਕ ਹੋ ਗਏ ਨੇ, ਘਰ ਵੀ ਮੇਰੇ ਖਿਆਲ ਪਹੁੰਚ ਗਏ ਹੋਣੇ, ਜੇ ਹੋ ਸਕਦਾ ਅੱਜ ਵੀ ਅਜੇ ਹੋਸਪਿਟਲ ਹੋਣ, ਪਰ ਅਸੀਂ ਮੈਂ ਇਵੇਂ ਦਿਮਾਗ 'ਚ ਆਇਆ ਕਿ ਸੁਖਮਨੀ ਸਾਹਿਬ ਦਾ ਸੁੱਖਾਂ ਵਾਲੀ ਕਿ ਸੁੱਖ ਦੇਵੇ ਪਰਮਾਤਮਾ ਜੌਨ ਟੋਰੀ ਸਾਹਿਬ ਨੂੰ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ 2 ਘੰਟੇ ਦਾ ਕੀਰਤਨ ਕਰਵਾ ਕੇ, ਅੱਛਾ ਉਹ ਕੀਰਤਨ ਕਰਵਾ ਕੇ ਤੇ 2 ਘੰਟੇ ਦਾ ਸੁੱਖਾਂ ਵਿੱਚ ਸੁੱਖ ਦੇਵੇ ਪਰਮਾਤਮਾ, ਤੇ ਉਹ ਵਾਪਸ ਆਉਣ ਆਪਣੇ ਘਰ ਤੇ ਸਿਟੀ ਕੌਂਸਲ ਦੇ ਹੁਣ ਆ ਕੇ ਮੇਅਰ ਸਾਹਿਬ ਬੈਠ ਕੇ ਔਰ ਇਹ ਵਿਚਾਰ ਕਰਨ ਵੀ ਯਾਰ ਵਾਕਿਆ ਟੋਰਾਂਟੋ ਦੇ ਟੈਕਸੀ ਜਿਹੜੀ ਪਲੇਟਾਂ ਦਾ ਲਾਸ ਹੋਇਆ ਵੈਲਿਊ ਦਾ ਉਹ ਯਾਰ ਆਪਾਂ ਪੂਰਾ ਕਰ ਦਈਏ, ਕਿਉਂਕਿ ਸਿਟੀ ਕੋਲ ਵਾਧੂ ਪੈਸਾ ਹੁੰਦਾ, ਐਸਾ ਤਾਂ ਕੋਈ ਕੜਾਹ ਗੱਫਾ ਵੰਡ ਦੇਣ ਤਾਂ ਜੋ ਜਿਹੜੇ ਸਾਡੇ ਭੈਣ ਭਰਾਵਾਂ ਦਾ ਜਿਓ ਵੈਲਿਊ ਹੋ ਗਈ ਹੈ ਪਲੇਟਾਂ ਦੀ 10-20 ਹਜ਼ਾਰ ਦੀ ਰਹਿ ਗਈ ਹੈ, ਸੋ ਉਹ ਪੂਰਾ ਕਰ ਦੇਣ ਘਾਟਾ, ਔਰ ਅਸੀਂ ਇਹੀ ਮੇਅਰ ਸਾਹਿਬ ਨੂੰ ਬੇਨਤੀ ਕਰਦੇ ਹਾਂ, ਸਿਟੀ ਕੌਂਸਲ ਨਾਲ ਵਿਚਾਰ ਕਰਕੇ ਅਸੀਂ ਜਸਟਿਨ ਟਰੂਡੋ ਨੂੰ ਵੀ ਸੱਦ ਲਾਂਗੇ, ਇੱਧਰ ਅਸੀਂ ਡੱਗ ਫੋਰ ਸਾਹਿਬ ਨੂੰ ਵੀ ਪ੍ਰੀਮੀਅਰ ਸਾਹਿਬ ਨੂੰ ਸੱਦ ਕੇ ਗੱਫਾ ਦੇਣਾ ਕੀ ਕਿੰਨਾ ਔਖਾ, ਬਹੁਤ ਛੋਟੀ ਜਿਹੀ ਗੱਲ ਹੈ। ਸਾਡੇ ਦਲ 3400 ਪਲੇਟ ਆ ਸਾਡੀ ਟੋਟਲ ਸਟੈਂਡਰਡ ਪਲੇਟ ਜਿਹੜੀ, ਬਾਕੀ ਅੰਬੈਸਡਰ ਹੈ ਉਹ ਜਿੱਦਾਂ ਮਰਜ਼ੀ ਉਹਨਾਂ ਦੀ ਮਰਜ਼ੀ ਹੈ ਕਿੱਦਾਂ ਕਰਨਾ। ਬਹੁਤ ਥੈਂਕ ਯੂ ਮੇਰੇ ਵੱਡੇ ਵੀਰ ਆਉਣ ਦੀਅਰ ਕਰਨ ਦਾ।
ਥੈਂਕ ਯੂ ਅਮਰੀਕ ਸਾਹਿਬ। ਅਮਰੀਕ ਸਾਹਿਬ ਜਿਹੜੇ ਨੇ ਹੰਬਰ ਰਿਵਰ ਹਸਪੀਟਲ ਦੇ ਵਿੱਚ ਅੱਜ ਉਹਨਾਂ ਦੀ ਸਰਜਰੀ ਹੋ ਰਹੀ ਹੈ, ਅੱਜ ਵੈਨਸਡੇ ਵਾਲੇ ਦਿਨ ਜੌਨ ਟੋਰੀ ਸਾਹਿਬ ਦੀ, ਵਾਪਸ ਉਹ ਘਰ ਚਲੇ ਜਾਣਗੇ ਅੱਜ ਹੀ ਸ਼ਾਮ ਨੂੰ, ਔਰ ਫਰਾਈਡੇ ਨੂੰ ਉਹ ਜਿਹੜਾ ਵਾਪਸ ਆਪਣੀ ਜਿਹੜੀ ਸਰਵਿਸਿਸ ਜਿਹੜੀਆਂ ਰਿਜ਼ਿਊਮ ਕਰ ਲੈਣਗੇ। 10-15 ਦਿਨ ਹਜੇ ਉਹਨਾਂ ਨੇ ਕੋਈ ਬਹੁਤੇ ਕੋਈ ਇੰਪੋਰਟੈਂਟ ਕੰਮ ਵੀ ਉਹਨਾਂ ਨੇ ਕਰਨੇ ਨੇ, ਬਾਕੀ ਕੋਈ ਪਬਲਿਕ ਈਵੈਂਟਸ ਹਜੇ ਜੌਨ ਟੋਰੀ ਸਾਹਿਬ ਨਹੀਂ ਅਟੈਂਡ ਕਰਨਗੇ। ਫਿਲਹਾਲ ਜਿਹੜੇ ਉਹਨਾਂ ਦੀ ਗੈਰਹਾਜ਼ਰੀ ਦੇ ਜਦੋਂ ਸਰਜਰੀ ਦੀ ਗੈਰਹਾਜ਼ਰੀ ਦੇ ਕਾਰਨ ਡੈਪਟੀ ਮੇਅਰ ਜਿਹੜੇ ਨੇ ਡੈਂਜ਼ਲ ਮਿਨਨ ਵੋਂਗ, ਉਹ ਜਿਹੜੇ ਨੇ ਡੈਂਜ਼ਲ ਵੋਂਗ, ਉਹ ਬਾਕੀ ਸਾਰਾ ਜਿਹੜਾ ਕੰਮਕਾਜ ਹੈ ਉਹਨਾਂ ਦਾ ਸੰਭਾਲਣਗੇ। ਬਾਕੀ ਸਰ ਜਿਹੜੀ ਤੁਹਾਡੀਆਂ ਟੈਕਸੀ ਪਲੇਸ ਦਾ ਜਿਹੜੇ ਲੋਸਿਸ ਹੋਏ ਨੇ ਉਹ ਤੇ ਮੈਂ ਉਹਦੇ ਬਾਰੇ ਬਸ ਇੰਨੀ ਗੱਲ ਹੀ ਕਹਿ ਸਕਦਾ ਹੈਗਾ ਕਿ ਆਈ ਹੋਪ ਕਿ ਇਹਦੇ ਬਾਰੇ ਤੁਹਾਨੂੰ ਜੌਨ ਟੋਰੀ ਸਾਹਿਬ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਦੇਣ। ਇੰਦਰਜੀਤ ਜੀ ਤੁਸੀਂ ਆਉਂਦੇ ਰਹੋ ਨੈਕਸਟ ਕਾਲ ਜੀ। ਇੰਦਰਜੀਤ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ ਭਾਈ।
ਸਤਿ ਸ਼੍ਰੀ ਅਕਾਲ ਜੀ
ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਮੈਂ ਸੁਣਦਾ ਹੁੰਦਾ, ਤੁਸੀਂ ਸਾਰੀ ਗੱਲਾਂ ਮੈਂ ਪੂਰਾ ਹਫ਼ਤਾ ਸੁਣਿਆ ਸੀਗਾ, ਤੁਸੀਂ ਖਾਲਿਸਤਾਨ ਦੀ ਵੀ ਗੱਲ ਕੀਤੀ ਸੀਗੀ ਤੇ ਭਾਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਈ ਜਿਹੜਾ ਹੈ ਨਾ ਜਿਹੜੇ ਹਾਦਸੇ ਹੋਏ ਸੀ 84 ਚ ਉਹਨੂੰ ਟਾਲਿਆ ਜਾ ਸਕਦਾ ਸੀਗਾ, ਪਰ ਗਲਤੀ ਸਾਡੀ ਵੀ ਹੈਗੀ ਹੈ। ਦੇਖ ਲਓ ਸੰਤ ਨੰਗੋਵਾਲ ਜਦੋਂ ਗ੍ਰਿਫਤਾਰ ਹੋਏ ਸੀਗੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਬਈ ਤੁਸੀਂ ਗ੍ਰਿਫਤਾਰ ਕਿਉਂ ਹੋਏ, ਤਾਂ ਉਹਨਾਂ ਨੇ ਕਿਹਾ ਸੀਗਾ ਕਹਿੰਦਾ ਮੈਂ ਆਪਣੀ ਜਾਨ ਵੀ ਦੇ ਸਕਦਾ ਸੀਗਾ, ਪਰ ਚੱਕਰ ਇਹ ਸੀਗਾ ਕਿ ਉਸ ਦਿਨ ਗੁਰੂ ਗੁਰਪੁਰਖ ਸੀਗਾ, ਹਜ਼ਾਰੋਂ ਸ਼ਰਧਾਲੂ ਆਏ ਸੀਗੇ, ਮੈਂ ਉਹਨਾਂ ਵੱਲ ਦੇਖਿਆ। ਜਦੋਂ ਮੈਂ ਉਹਨਾਂ ਵੱਲ ਦੇਖਿਆ ਮੈਂ ਕਿਹਾ ਕਿ ਜੇ ਮੇਰੇ ਕਰਕੇ ਇਹਨਾਂ ਦੀ ਜਾਨ ਨਾ ਜਾਵੇ, ਮੈਂ ਪਿੰਡਾਂ ਵਾਲੇ ਸੰਤ ਨੂੰ ਵੀ ਕਿਹਾ ਸੀਗਾ ਕਿ ਬਈ ਜੇ ਆਪਾਂ ਕੋਈ ਗਲਤ ਕੰਮ ਕਰਾਂਗੇ ਇਹਨਾਂ ਦੀ ਵੀ ਜਾਨ ਜਾ ਸਕਦੀ ਹੈ, ਤਾਂ ਕਹਿੰਦਾ ਮੈਂ ਆ ਗਿਆ ਬਾਹਰ। ਪਰ ਸੰਤ ਜਿਹੜੇ ਸੀਗੇ ਉਹ ਦੋਸ਼ 'ਚ ਸੀਗੇ, ਉਹਨਾਂ ਨੇ ਕਹਿੰਦਾ ਕੰਮ ਚੱਕਿਆ, ਉਹਦੇ ਨਾਲ ਹਜ਼ਾਰੋਂ ਸ਼ਰਧਾਲੂ ਮਾਰੇ ਗਏ। ਫਿਰ ਕਹਿੰਦਾ ਦਿੱਲੀ 'ਚ ਜਿਹੜੀ ਗੱਲ ਹੋਈ ਆ, ਦਿੱਲੀ 'ਚ ਜਿਹੜੀ ਗੱਲ ਹੋਈ ਆ, ਜਿਹੜੇ ਸੰਤ ਜਿਹੜੇ ਸਤਵੰਤ ਸਿੰਘ ਸੀਗੇ ਜਾਂ ਹੋਰ ਦੂਸਰੇ ਸੀਗੇ, ਮੈਨੂੰ ਨਾਂ ਨੀ ਉਹਨਾਂ ਦਾ ਪਤਾ, ਉਹਨਾਂ ਨੇ ਵੀ ਗਲਤੀ ਕੀਤੀ। ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਹਜ਼ਾਰੋਂ ਬੰਦੇ ਕਰੋੜੋ ਬੰਦਾ ਦਿੱਲੀ 'ਚ ਰਹਿੰਦਾ ਸਿੱਖ, ਉਹਨਾਂ ਦੀ ਜਾਨ ਜਾ ਸਕਦੀ ਹੈ, ਉਹਨਾਂ ਨਾਲ ਸੋਚਿਆ ਨੀ, ਜੋਸ਼ 'ਚ ਆ ਗਏ, ਜੋਸ਼ 'ਚ ਆ ਕੇ ਉਹਨੂੰ ਇੰਦਰਾ ਗਾਂਧੀ ਨੂੰ ਮਾਰਤਾ। ਉਹਦਾ ਨੁਕਸਾਨ ਕਿੰਨਾ ਹੋਇਆ, ਹਜ਼ਾਰੋਂ ਬੰਦੇ ਮਰ ਗਏ, ਹਜ਼ਾਰੋਂ ਉਜੜ ਗਏ। ਬੰਦੇ ਕਹਿੰਦੇ ਆਪਣੇ ਬੰਦੇ ਜਿਹੜੇ ਨਾ ਦਿਮਾਗ ਨਾਲ ਕੰਮ ਨਹੀਂ ਕਰਦੇ, ਜੋਸ਼ ਨਾਲ ਕੰਮ ਕਰਦੇ, ਸੋਚਦੇ ਨਹੀਂ, ਅਕਲ ਨਹੀਂ ਕਰਦੇ, ਇਹਦੇ ਬਾਰੇ ਤੁਸੀਂ ਦੱਸੋ।
ਇੰਦਰਜੀਤ ਜੀ, ਗੱਲ ਇਹ ਹੈ ਕਿ ਇਹ ਟੌਪਿਕ ਹੁਣ ਤੁਸੀਂ ਛੇੜ ਦਿੱਤਾ, ਮੈਂ ਅੱਜ ਇਹਦੇ ਬਾਰੇ ਗੱਲ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਸਾਡੇ ਕੋਲ ਹੋਰ ਬੜੇ ਇੰਪੋਰਟੈਂਟ ਟੌਪਿਕਸ ਜਿਹੜੇ ਨੇ ਅਸੀਂ ਉਹਨਾਂ 'ਤੇ ਗੱਲ ਕਰ ਲਈਏ, ਲੇਕਿਨ ਤੁਸੀਂ ਸਵਾਲ ਪੁੱਛਿਆ, ਸੋ ਆਈ ਡੋਂਟ ਵਾਂਟ ਟੂ ਸਾਊਂਡ ਰੂਡ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਨਾ ਦਵਾਂ, ਔਰ ਦਿਸ ਇਸ਼ੂ ਇਜ਼ ਵੈਰੀ ਡੀਅਰ ਟੂ ਮੀ ਅਮੰਗ ਅਦਰ ਇਸ਼ੂਜ਼। ਮੈਂ ਸਰ ਇਹੀ ਗੱਲ ਕਹਿ ਸਕਦਾ ਹਾਂ ਕਿ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਪਤਾ ਨਹੀਂ ਉਹਨਾਂ ਨੂੰ ਜਾਂ ਤਾਂ ਖੁਦ ਸਮਝ ਨਹੀਂ ਹੈ ਜਾਂ ਉਹ ਪਤਾ ਨਹੀਂ ਸਾਨੂੰ ਗੁੰਮਰਾਹ ਕਰਕੇ ਰੱਖਦੀ ਹੈ। ਅਸਲ ਦੇ ਵਿੱਚ ਗੱਲ ਸਿਰਫ ਇੰਨੀ ਹੈ ਕਿ ਜਿਹੜੇ ਵੀ ਲੋਕ ਇਹ ਗੱਲ ਕਰਦੇ ਨੇ ਆਜ਼ਾਦੀ ਦੀ ਗੱਲ ਕਰਦੇ ਨੇ, ਵੱਖਵਾਦੀ ਸੋਚ, ਸੈਪਰੇਟਿਜ਼ਮ, ਉਹਨਾਂ ਦੇ ਵਿੱਚੋਂ ਬਹੁਤ ਸਾਰੇ, ਮੈਂ ਨਹੀਂ ਕਹਾਂਗਾ ਕਿ 100%, ਬਟ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੈ ਜਿਹੜੇ ਕਿ ਸਿਰਫ ਆਪਣੇ ਜ਼ਾਤੀ ਮਫਾਦ, ਆਪਣੇ ਫਾਇਦੇ ਲਈ ਇਹ ਸਾਰਾ ਜੋ ਕੁਛ ਵੀ ਪ੍ਰਪੰਚ ਰਚਦੇ ਨੇ, ਕਾਰਜਕ੍ਰਮ ਕਰਦੇ ਨੇ, ਔਰ ਇਹਨਾਂ ਨੂੰ ਸਮਝ ਹੀ ਨਹੀਂ ਹੈ, ਇਹਨਾਂ ਦੇ ਅੰਦਰ ਕੋਈ ਵਿਜ਼ਨ ਨਹੀਂ ਹੈ। ਔਰ ਜੋ ਉਸ ਵੇਲੇ ਉਹ ਕਾਲਾ ਦੌਰ ਹੋਇਆ ਉਹਦੇ ਵਿੱਚ ਵੀ ਇਹੀ ਸੀਗਾ ਕਿ ਤੁਸੀਂ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ, ਲੌਂਗੋਵਾਲ ਸਾਹਿਬ ਦੇ ਵੀ ਆਪਣੇ ਮਤਲਬ ਸੀਗੇ ਕਿ ਕਿਹੜੇ ਉਹਨਾਂ ਨੂੰ ਫਾਇਦੇ ਪਹੁੰਚ ਰਹੇ ਆ, ਕਿਹੜੀ ਚੀਜ਼ਾਂ ਨਹੀਂ ਪਹੁੰਚ ਰਹੀਆਂ ਉਹਨਾਂ ਦੇ ਫਾਇਦੇ ਦੇ ਵਿੱਚ। ਸੋ ਉਸ ਸਮੇਂ ਕਿਸੇ ਵੀ ਸਾਡੇ ਲੀਡਰ ਨੇ ਕੋਈ ਸਹੀ ਕੰਮ ਨਹੀਂ ਕੀਤਾ। ਅੱਜ ਦੇ ਦੌਰ ਦੇ ਵਿੱਚ ਤੁਹਾਨੂੰ ਐਡੀ ਵੱਡੀ ਕੋਈ ਲੜਾਈ ਲੜਨ ਦੀ ਜ਼ਰੂਰਤ ਹੀ ਨਹੀਂ ਹੈ। ਅੱਜ ਤੁਸੀਂ ਦੇਖ ਲਓ, ਮਤਲਬ ਕਿਆ ਕਦੇ ਕਿਸੇ ਨੇ ਸੋਚਿਆ ਸੀਗਾ ਕਿ ਅਕਾਲੀ ਦਲ ਔਰ ਬੀਜੇਪੀ ਦੋਨਾਂ ਦਾ ਗਠਬੰਧਨ ਜਿਹੜਾ ਹੋਏਗਾ ਅਫੀਸ਼ੀਅਲ ਓਪੋਜੀਸ਼ਨ ਤੋਂ ਵੀ ਹੱਥ ਧੋ ਬੈਠੇਗਾ। ਪਹਿਲੀ ਵਾਰ ਪੰਜਾਬ ਦੇ ਵਿੱਚ ਇਲੈਕਸ਼ਨ ਇੱਕ ਪਾਰਟੀ ਨੇ ਲੜੀ ਹੋਵੇ, ਪਹਿਲੀ ਵਾਰ, ਦੱਸ ਦਿਓ ਕਿ ਇਹਨਾਂ ਨੇ ਪਹਿਲਾਂ ਕੋਈ ਇਲੈਕਸ਼ਨਾਂ ਲੜੀਆਂ ਸੀਗੀਆਂ ਪੰਜਾਬ ਦੇ ਵਿੱਚ। ਮੈਂ ਪੰਜਾਬ ਸਟੇਟ ਇਲੈਕਸ਼ਨ, ਅਸੈਂਬਲੀ ਇਲੈਕਸ਼ਨ ਦੀਆਂ ਗੱਲਾਂ ਕਰ ਰਿਹਾ। ਇਸ ਤਰ੍ਹਾਂ ਹੁਣ ਦੇਖੋ, ਇਮਰਾਨ ਖਾਨ ਸਾਹਿਬ ਨੂੰ 22 ਸਾਲ ਲੱਗ ਗਏ ਨੇ। ਮੈਂ ਕਈ ਚੀਜ਼ਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਇਮਰਾਨ ਖਾਨ ਸਾਹਿਬ ਦੀ, ਪਰ ਜਿੱਥੇ ਕ੍ਰੈਡਿਟ ਡਿਊ ਉੱਥੇ ਜ਼ਰੂਰ ਦਈਏ। ਹੀ ਇਜ਼ ਅ ਵੈਰੀ ਕਰਿਸਮੈਟਿਕ ਲੀਡਰ, ਔਰ ਅੱਜ ਬੜੀ ਵੱਡੀ ਡਿਪਲੋਮੈਟਿਕ ਵਿਕਟਰੀ ਹੈ। ਮੈਂ ਕੱਲ੍ਹ ਦਾ ਇਹ ਗੱਲ ਕਰ ਰਿਹਾ, ਇਟਸ ਅ ਬਿਗ ਡਿਪਲੋਮੈਟਿਕ ਵਿਕਟਰੀ। ਇੱਕ ਰਾਸ਼ਟਰਪਤੀ ਜਿਹਨੇ ਤੁਹਾਡੇ ਬਾਰੇ, ਸਾਲ ਦਾ ਪਹਿਲਾ ਦਿਨ ਸੀਗਾ, ਸਵੇਰੇ ਲੋਕ ਸੁੱਤੇ ਉੱਠੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਆ, ਔਰ ਡੋਨਲਡ ਟਰੰਪ ਸਾਹਿਬ ਨੇ ਕੀ ਕੁਛ ਬਿਆਨ ਦੇ ਦਿੱਤੇ ਪਾਕਿਸਤਾਨ ਦੇ ਬਾਰੇ, ਹਰ ਤਰ੍ਹਾਂ ਦੀ ਬੁਰਿਆ ਭਲਾ, ਬਿਲੀਅਨਸ ਆਫ ਡਾਲਰ ਸਾਡੇ ਤੋਂ ਲੈਂਦੇ ਆ, ਕੁਛ ਨਹੀਂ ਕਰਦੇ ਪਾਕਿਸਤਾਨ। ਉਸ ਪੁਆਇੰਟ ਤੋਂ, ਉਸ ਪੁਆਇੰਟ ਤੋਂ ਇਮਰਾਨ ਖਾਨ ਸਾਹਿਬ ਅੱਜ ਇਸ ਗੱਲ ਦੇ ਲਿਆਣਾ ਕਿ ਜੀ, ਚਾਹੇ ਅਨਅਫੀਸ਼ੀਅਲ ਵਿਜ਼ਿਟ ਸੀ, ਬੜੇ ਲੋਕ ਕਹਿ ਰਹੇ ਜੀ ਸਟੇਟ, ਮੈਨੂੰ ਵੀ ਪਤਾ ਹੈ ਸਟੇਟ ਡਿਪਾਰਟਮੈਂਟ ਦੀ ਵਿਜ਼ਿਟ ਨਹੀਂ ਸੀਗੀ, ਚਾਹੇ ਸਿਫਾਰਿਸ਼ ਲਵਾਈ ਉਹਨਾਂ ਨੇ ਜੈਰਡ ਕੁਸ਼ਰ ਨਾਲ ਗੱਲ ਕੀਤੀ, ਚਾਹੇ ਉਹਨਾਂ ਨੇ ਪ੍ਰਿੰਸ ਸਲਮਾਨ ਨਾਲ ਕੀਤੀ, ਬਟ ਮੈਂ ਕ੍ਰੈਡਿਟ ਦੇਣਾ ਚਾਹਾਂਗਾ ਕਿ ਲੁੱਕ ਐਟ ਹਿਸ ਸਟਾਈਲ। ਉਹ ਉੱਥੇ ਇਮਰਾਨ ਖਾਨ ਸਾਹਿਬ ਪਹੁੰਚ ਗਏ, ਗੱਲਬਾਤ ਹੋਈ, ਬੜਾ ਸੋਹਣਾ ਉਹਨਾਂ ਦਾ ਸਵਾਗਤ ਹੋਇਆ, ਸਭ ਕੁਛ ਹੋਇਆ। ਸੋ 22 ਸਾਲ ਲੱਗ ਗਏ ਉਹਨਾਂ ਨੂੰ ਇੱਕ ਤੇ ਪਹਿਲਾਂ ਪ੍ਰਧਾਨ ਮੰਤਰੀ ਬਣਨ ਦੇ ਵਿੱਚ, ਔਰ ਹੁਣ ਜਿੱਥੇ ਤੱਕ ਉਹ ਪਹੁੰਚੇ ਨੇ। ਸੋ ਇਹ ਕ੍ਰੈਡਿਟ ਉਹਨਾਂ ਨੂੰ ਦਿਓ। ਦੂਸਰਾ, ਪੰਜਾਬ ਦੇ ਵਿੱਚ ਅੱਜ ਜੇ ਤੁਸੀਂ ਕੁਛ ਬਦਲਣਾ ਹੈ, ਤੇ ਜਿਹੜੀ ਇੱਕ ਪਾਰਟੀ ਕੱਲ੍ਹ ਹਜੇ ਬਣੀ ਹੈ ਉਹ ਅੱਜ ਬੀਜੇਪੀ ਔਰ ਅਕਾਲੀ ਦਲ ਨੂੰ ਸਰਕਾਰ ਤੋਂ ਉਤਾਰ ਸਕਦੀ ਹੈ, ਔਰ ਅਫੀਸ਼ੀਅਲ ਓਪੋਜੀਸ਼ਨ ਵੀ ਨਹੀਂ ਰਹਿਣ ਦਿੱਤਾ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ। ਤੇ ਜੇ ਕੋਈ ਇਮਾਨਦਾਰ 4-5 ਬੰਦੇ ਇਕੱਠੇ ਹੋ ਕੇ, ਜਿਨ੍ਹਾਂ ਦੇ ਅੰਦਰ ਸਾਰਾ ਵਿਜ਼ਨ ਹੈ, ਲੀਡਰਸ਼ਿਪ ਹੈ, ਸਕਿੱਲ ਹੈ, ਉਹ ਬੜਾ ਕੁਛ ਅੱਜ ਪੰਜਾਬ ਦਾ ਬਦਲ ਸਕਦੇ ਨੇ। ਔਰ ਇਹ ਜਿੰਨੇ ਵੀ ਲੋਕ ਨੇ, ਇਹ ਮੈਂ ਦੁਬਾਰਾ ਤੁਹਾਨੂੰ ਇਹੀ ਗੱਲ ਕਹਿ ਦਵਾਂ, ਅੱਜ ਵੀ ਆ ਜਿਹੜੀ ਬੜੀਆਂ ਗੱਲਾਂ ਹੋ ਰਹੀਆਂ ਜੀ, ਅਸੀਂ ਉੱਥੇ ਖਾਲਿਸਤਾਨ ਬਣਾ ਦੇਣਾ ਹੈ, ਉੱਥੇ ਨੋਬਡੀ ਵਾਂਟਸ। ਇਹ ਖਾਲਿਸਤਾਨ ਦੇ ਨਾਂ ਦੇ ਉੱਤੇ ਜਿੰਨੀ ਬਰਬਾਦੀ ਹੋਈ ਹੈ, ਜਿੰਨੀ ਬਰਬਾਦੀ ਹੋਈ ਹੈ ਖਾਲਿਸਤਾਨ ਦੇ ਨਾਂ ਦੇ ਉੱਤੇ ਪੰਜਾਬ ਦੀ, ਔਰ ਇੱਥੇ ਕੈਨੇਡਾ 'ਚ ਵੀ, ਇਹ ਹੁਣ ਉੱਥੇ ਇੰਡੀਆ 'ਚ ਤਾਂ ਇੰਨਾ ਇਸ਼ੂ ਨਹੀਂ ਬਣਨਾ, ਮੈਂ ਤੁਹਾਨੂੰ ਹੁਣ ਵੀ ਦੱਸ ਰਿਹਾ। ਹੁਣ ਅੱਜ ਹੀ ਹੁਣੇ ਹੀ ਸਾਡੇ ਪ੍ਰੀਵੀਅਸ ਕਾਲਰ ਪੁੱਛ ਕੇ ਗਏ ਨੇ ਨਾ, ਤੁਸੀਂ ਦੇਖੋ ਜਗਤਾਰ ਜੱਗੀ ਜੌਹਲ ਜਿਹੜੇ ਵਿਆਹ ਕਰਾ ਕੇ ਉਹਨੇ ਆਪਣੀ ਲਾਈਫ ਵਿਚਾਰੇ ਨੇ ਵਧੀਆ ਕਰਨੀ ਸੀਗੀ, ਕਿੰਨੇ ਅਫਸੋਸ ਦੀ ਗੱਲ ਹੈ ਕਿ ਉਹ ਨਾਲ ਜਗਤਾਰ ਜੱਗੀ ਜੌਹਲ ਤਾਂ ਹੋਇਆ ਹੀ ਹੋਇਆ, ਹੋਰ 40-50 ਮੇਰੇ ਖਿਆਲ ਨਾਲ 50 ਕੁ ਬੰਦੇ ਗ੍ਰਿਫਤਾਰ ਹੋਏ ਨੇ ਟੋਟਲ, 50 ਬੰਦੇ, 3 ਤਾਂ ਉੱਥੋਂ ਬਾਹਰਲੇ ਨੌਜਵਾਨ ਸੀ। ਜਿਹੜਾ ਉਹ ਜਰਮਨੀ ਤੋਂ ਲੜਕਾ ਗਿਆ ਸੀਗਾ, ਉਹਦੀ ਮਦਰ ਨੂੰ ਪਤਾ ਹੀ ਨਹੀਂ ਸੀਗਾ ਕਿ ਜਰਮਨੀ ਤੋਂ ਇੱਥੇ ਉਹ ਪੰਜਾਬ ਦੇ ਵਿੱਚ ਪਹੁੰਚਿਆ ਹੋਇਆ। ਸੋ ਇਹ ਯੰਗ ਨੌਜਵਾਨਾਂ ਨੂੰ ਲੀਡਰਸ ਜਿਹੜੇ ਨੇ ਭੜਕਾ ਭੜਕਾ ਕੇ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਪਤਾ ਲੌਂਗੋਵਾਲ ਦਾ ਮੁੰਡਾ ਕਿੱਥੇ ਹੈ? ਤੁਸੀਂ ਹੁਣੇ ਨਾਂ ਲਿਆ ਇੰਦਰਜੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੰਦਰਜੀਤ ਸਾਹਿਬ, ਤੁਸੀਂ ਮੜ ਜਾ ਇੰਦਰਜੀਤ ਜੀ, ਮੈਨੂੰ ਦੱਸੋ ਕਿ ਲੌਂਗੋਵਾਲ ਦਾ ਆਪਣਾ ਲੜਕਾ ਕਿੱਥੇ ਹੈ? ਜਿਨ੍ਹਾਂ ਲੋਕਾਂ ਨੇ ਉਹ ਕਾਲਾ ਦੌਰ ਦੇਖਿਆ, ਜੋ ਲੋਕ ਅਮਰੀਕਾ ਚਲੇ ਗਏ, ਇੰਗਲੈਂਡ ਚਲੇ ਗਏ, ਇੱਥੇ ਕੈਨੇਡਾ ਆ ਗਏ, ਉਹਨਾਂ ਦੇ ਆਪਣੇ, ਉਹਨਾਂ ਨੂੰ ਪਤਾ ਹੈ ਕਿ ਇਸ ਲੜਾਈ 'ਚ ਕੁਛ ਨਹੀਂ ਪਿਆ, ਬਰਬਾਦ ਹੋ ਗਏ ਨੇ ਲੋਕ ਉੱਥੇ। ਔਰ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਕੁਛ ਦੇਰ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ, 2 ਹਫ਼ਤੇ ਪਹਿਲਾਂ ਤੁਹਾਨੂੰ ਮੈਂ ਰਿਪੋਰਟ ਜਾਰੀ ਕੀਤੀ ਸੀਗੀ, ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਰਿਪੋਰਟ ਲੈ ਲਈਓ। ਆ ਕਸ਼ਮੀਰ ਦੀ ਅਸੀਂ ਗੱਲ ਕਰਦੇ ਹਾਂ, ਕਸ਼ਮੀਰ ਦੇ ਵਿੱਚ ਟੋਟਲ 200 ਜਿਹੜੇ ਹੁਰੀਅਤ ਦੇ ਲੀਡਰਸ ਨੇ, ਉਹਨਾਂ ਦੇ ਵਿੱਚੋਂ ਮਤਲਬ ਕਿ ਜੇ ਤੁਸੀਂ ਚਲੋ 100 ਵੀ ਲਗਾ ਲਓ, 100 ਲੀਡਰ ਦੇ ਮੈਂ ਤੁਹਾਨੂੰ ਨਾਮ ਦੇ ਦੇਣਾ, ਜਦੋਂ ਮਰਜ਼ੀ ਵੇਖੋ 100 ਲੀਡਰ ਦੇ ਨਾਮ ਲੈ ਲੈਣਾ ਜੰਮੂ ਕਸ਼ਮੀਰ ਦੇ ਵਿੱਚ, ਜਿਹੜੇ ਗੱਲਾਂ ਕਰਦੇ ਨਾ ਆਜ਼ਾਦੀ ਦੀ, ਵੀ ਜੀ ਹਾਂਜੀ ਜੰਮੂ ਕਸ਼ਮੀਰ ਆਜ਼ਾਦ ਕਰ ਦਿਓ, ਇਹਨਾਂ ਦੇ ਆਪਣੇ, ਮੈਂ ਤੁਹਾਨੂੂੰ 200 ਬੱਚਿਆਂ ਦੀ ਇਹਨਾਂ ਦੇ ਨਾਮ ਲੈ ਕੇ ਲਿਸਟ ਦੇਵਾਂਗਾ ਕਿ ਆਹ ਪਕੜੋ ਜੀ, ਆਹ 100 ਲੀਡਰ ਨੇ ਜਿਹੜੇ ਕਸ਼ਮੀਰ ਦੇ ਵਿੱਚ ਆਜ਼ਾਦੀ ਦੀ ਗੱਲ ਕਰਦੇ ਆ, ਅਤੇ ਆਹ ਮੇਰੇ ਕੋਲ ਜਦੋਂ ਚਾਹੀਦੀ ਤਾਂ ਤੁਸੀਂ ਮੇਰੇ ਕੋਲ ਨਾ ਆ ਕੇ ਉੱਥੋਂ ਲਿਸਟ ਲੈ ਲਿਓ ਕਿ ਆਹ ਲੀਡਰ ਹੈ, ਮੈਂ ਤੁਹਾਨੂੰ ਚਾਰ ਪੰਜ ਹੁਣੇ ਗਿਣਾ ਦਿੰਦਾ। ਤਰੀਕੇ ਹੁਰੀਅਤ ਦਾ ਚੇਅਰਮੈਨ ਕੌਣ ਹੈ? ਅਸ਼ਰਫ ਸਰਾਈ। ਨਾਮ ਨੂੰ ਸੁਣ ਲਓ, ਰਿਕਾਰਡ 'ਤੇ ਪਾ ਰਿਹਾ ਸਾਰੇ ਨਾਮ, ਔਰ ਜਦੋਂ ਮਰਜ਼ੀ ਵੈਰੀਫਾਈ ਕਰ ਲੈਣਾ ਇਹਨਾਂ ਨੂੰ ਲੱਭ ਕੇ, ਜਿਹੜੇ ਮੈਂ ਨਾਮ ਬੋਲ ਰਿਹਾ ਹੁਣੇ ਔਨ ਦੀ ਏਅਰ ਰੇਡੀਓ, ਇਹਨਾਂ ਨੂੰ ਵੈਰੀਫਾਈ ਕਰ ਲੈਣਾ। ਤਰੀਕੇ ਹੁਰੀਅਤ ਦਾ ਚੇਅਰਮੈਨ ਕੌਣ ਹੈ? ਅਸ਼ਰਫ ਸਰਾਈ। ਉਹਦੇ ਦੋ ਮੁੰਡੇ ਨੇ, ਇੱਕ ਖਾਲਿਦ ਅਤੇ ਦੂਸਰਾ ਅਬਿਦ, ਦੋਨੋਂ ਸਾਊਦੀ ਅਰੇਬੀਆ 'ਚ ਕੰਮ ਕਰ ਰਹੇ ਨੇ, ਆਰਾਮ ਨਾਲ ਮੌਜਾਂ ਕਰ ਰਹੇ ਨੇ ਦੋਨੋਂ ਮੁੰਡੇ। ਇਹ ਉੱਥੇ ਲੋਕਾਂ ਦੇ ਮੁੰਡੇ ਮਰਵਾਉਣ ਲੱਗਾ ਹੋਇਆ। ਅਗਲਾ ਨਾਮ ਸੁਣੋ, ਜਮਾਤ ਏ ਇਸਲਾਮੀ ਦਾ ਪ੍ਰੈਜੀਡੈਂਟ ਕੌਣ ਆ ਉੱਥੇ? ਗੁਲਾਮ ਮੁਹੰਮਦ ਭੱਟ। ਇਹਦਾ ਬੇਟਾ ਸਾਊਦੀ ਅਰੇਬੀਆ ਦੇ ਵਿੱਚ ਡਾਕਟਰ ਹੈ, ਉਹ ਆਰਾਮ ਦੇ ਨਾਲ ਉੱਥੇ ਮੌਜਾਂ ਕਰ ਰਿਹਾ। ਅੱਗੇ ਆ ਜਾਓ, ਦੁਖਤਰਨ ਮਿਲਾਦ ਆਸੀਆ ਦਾ ਜਿਹੜੇ ਦੋ ਬੇਟੇ ਨੇ ਇਹਦੇ, ਮੁਹੰਮਦ ਬਿਨ ਕਾਸਿਮ, ਉਹ ਮਲੇਸ਼ੀਆ ਦੇ ਵਿੱਚ ਹੈਗਾ। ਦੂਸਰਾ ਮੁੰਡਾ ਇਹਦਾ ਅਹਿਮਦ ਬਿਨ ਕਾਸਿਮ, ਉਹ ਆਸਟ੍ਰੇਲੀਆ ਦੇ ਵਿੱਚ ਹੈਗਾ, ਠੀਕ ਹੈ। ਸੋ ਬੱਚੇ ਇਹਨਾਂ ਦੇ ਕੋਈ ਆਸਟ੍ਰੇਲੀਆ 'ਚ ਹੈ, ਕੋਈ ਮਲੇਸ਼ੀਆ 'ਚ, ਕੋਈ ਸਾਊਦੀ ਅਰੇਬੀਆ 'ਚ, ਕੋਈ ਅਮੈਰੀਕਾ 'ਚ, ਕੋਈ ਇੱਥੇ ਕੈਨੇਡਾ ਦੇ ਵਿੱਚ ਹੈਗੇ ਨੇ। ਸੋ ਐਟ ਦੀ ਐਂਡ ਆਫ ਦਾ ਡੇ ਮਤਲਬ ਕਿ ਇਹਨਾਂ ਨੇ ਕੋਈ, ਮੈਂ ਤੁਹਾਨੂੰ ਸਿੱਧੀ ਗੱਲ ਵਾਸਤੇ ਦੱਸਦਾ ਕਿ ਜਿੰਨੇ ਉਹ ਪੰਜਾਬ ਦੀ ਮੂਵਮੈਂਟ ਦੇ ਵਿੱਚ ਵੀ, ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦੇ ਆਪਣੇ ਬੱਚੇ ਕਿੱਥੇ ਨੇ? ਈਵਨ ਭਿੰਡਰਾਂ ਵਾਲੇ ਜੀ ਦੇ ਜਿਹੜੇ ਦੋ ਲੜਕੇ ਨੇ, ਉਹ ਅੱਜ ਉਹ ਬੰਦੂਕਾਂ ਲੈ ਕੇ ਲੜ ਰਹੇ ਨੇ ਕਿਤੇ? ਮੈਨੂੰ ਦੱਸੋ, ਉਹ ਲੜਾਈ ਲੜ ਰਹੇ ਨੇ ਭਿੰਡਰਾਂ ਵਾਲੇ? ਉਹਨਾਂ ਦੇ ਆਪਣੇ ਜਿਹੜੇ ਦੋ ਬੇਟੇ ਨੇ, ਉਹ ਵੀ ਆਪਣਾ ਆਰਾਮ ਨਾਲ ਸ਼ਾਂਤਮਈ ਢੰਗ ਦੇ ਨਾਲ ਰਹਿ ਰਹੇ ਨੇ, ਕਿਉਂਕਿ ਉਹਨਾਂ ਨੇ ਦੇਖ ਲਿਆ ਬਈ ਸਾਹਿਬ ਇਹ ਸਾਰਾ ਉਹਨਾਂ ਦੇ ਨਾਂ ਦੇ ਉੱਤੇ, ਭਿੰਡਰਾਂ ਵਾਲੇ ਉਹਨਾਂ ਦੇ ਨਾਂ ਦੇ ਉੱਤੇ ਫੋਟੋ ਲਗਾ ਲਓ ਔਰ ਚਲੋ ਜੀ ਆਪਣਾ ਸਿਸਟਮ ਚਲਾਈ ਜਾਓ ਜਿਸ ਤਰ੍ਹਾਂ ਦਾ ਵੀ ਚਲਾਉਣਾ। ਸੋ ਆਈ ਥਿੰਕ ਇਹਦੇ ਬਾਰੇ ਛੱਡ ਦਿਓ। ਪਤਾ ਕੀ, ਆਪਾਂ ਪਲੀਜ਼ ਇੱਥੇ ਦੀ ਗੱਲ ਕਰੀਏ। ਮੈਂ ਪਰਮੀ ਸਰਕਾਰੀਆ ਨੂੰ ਇਨਵਾਈਟ ਕਰ ਰਿਹਾ, ਪਰਮੀ ਸਰਕਾਰੀਆ ਜੀ ਆਉਣਗੇ, ਉਹਨਾਂ ਨਾਲ ਗੱਲ ਕਰੀਏ। ਉਹਨਾਂ ਨੇ ਬੜਾ ਚੰਗਾ ਕੰਮ ਕੀਤਾ, ਕੱਲ੍ਹ ਹੋਸਪਿਟਲ ਬੈੱਡ ਦਿੱਤੇ ਨੇ, ਉਹਦੀ ਗੱਲ ਕਰੀਏ। ਐਜੂਕੇਸ਼ਨ ਦੇ ਬਾਰੇ ਓਨਟੇਰੀਓ ਸਰਕਾਰ ਨੇ ਫੰਡਿੰਗ ਅਨਾਊਂਸ ਕੀਤੀ ਹੈ, ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਇਨਵਾਈਟ ਕਰ ਰਿਹਾ, ਉਹਨਾਂ ਦੇ ਨਾਲ ਅਸੀਂ ਗੱਲ ਕਰੀਏ। ਇੱਥੇ ਆ ਜਾਈਏ, ਬਹੁਤ ਇਹ ਇਹ ਮੈਂ ਜੋ ਸਾਨੂੰ ਉੱਥੋਂ ਉਹ ਕਹਿ ਗਏ ਨਾ ਕਿ ਇਹ ਖਾਲਿਸਤਾਨ ਦਾ ਮੁੱਦਾ ਇੰਡੀਆ ਦਾ ਨਹੀਂ ਰਹਿ ਗਿਆ, ਇਹਨਾਂ ਨੇ ਸਾਡੇ ਗੱਲ ਪਾ ਦੇਣਾ ਇਹ ਮੁੱਦਾ, ਔਰ ਅਸੀਂ ਆਪਣੇ ਗੱਲ ਆਪ ਪਾ ਰਹੇ ਹਾਂ ਮੁੱਦਾ, ਇਹਨੂੰ ਛੱਡ ਦਈਏ ਅਸੀਂ ਇਸ ਮੁੱਦੇ ਨੂੰ। ਪਲੀਜ਼ ਮੈਨੂੰ ਕੁਸ਼ਚਨ ਨਾ ਪੁੱਛਿਆ ਕਰੋ ਇਸ ਬਾਰੇ, ਕਿਉਂਕਿ ਜਦ ਵੀ ਫਿਰ ਇਹ ਤੁਸੀਂ ਪੁੱਛਦੇ ਹੋ ਫਿਰ ਮੈਨੂੰ ਜਵਾਬ ਦੇਣਾ ਪੈਂਦਾ। ਮੈਂ ਗੱਲ ਕਰਨਾ ਚਾਹੁੰਦਾ ਕਿ ਸਾਡੇ ਇੱਥੇ ਹੋਸਪਿਟਲਸ ਦੇ ਵਿੱਚ ਕਿੰਨੇ ਕੁ ਬੈੱਡ ਦਿੱਤੇ ਨੇ। ਪ੍ਰਭਮੀ ਸਰਕਾਰੀਆ ਸਾਹਿਬ ਦੇ ਨਾਲ ਮੇਰੀ ਗੱਲਬਾਤ ਹੋਏਗੀ, ਮੈਂ ਕੱਲ੍ਹ ਅਨਾਊਂਸ ਕਰ ਦਿਆਂਗਾ। ਅਸੀਂ ਸਟੂਡੀਓ ਵਿੱਚ ਉਹਨਾਂ ਨੂੰ ਇਨਵਾਈਟ ਕਰ ਰਹੇ ਹਾਂ, ਓਨਟੇਰੀਓ ਦੇ ਐਜੂਕੇਸ਼ਨ ਮਿਨਿਸਟਰ ਨੂੰ ਇਨਵਾਈਟ ਕਰ ਰਹੇ ਹਾਂ, ਐਜੂਕੇਸ਼ਨ ਦੀ ਫੰਡਿੰਗ ਸਾਡੀ ਕਿੱਥੇ ਹੈ ਉਹ ਮੈਂ ਤੁਹਾਨੂੰ ਕੱਲ੍ਹ ਦੱਸ ਦਿਆਂਗਾ ਕਦੋਂ ਉਹਨਾਂ ਨੇ ਆਉਣਾ। ਸੋ ਲੈਟਸ ਡਿਸਕਸ ਦ ਇਸ਼ੂਜ਼ ਜਿਹੜੇ ਇੱਥੇ ਦੇ ਸਾਡੇ ਜਿਹੜੇ ਇਸ਼ੂਜ਼ ਨੇ, ਲੈਟਸ ਫੋਕਸ ਔਨ ਦੈਟ ਕਿ ਸਾਡੇ ਇੱਥੇ ਕੈਨੇਡਾ, ਸਾਡੇ ਕੋਲ ਇੱਥੇ ਹੈ ਕੁਛ ਨਹੀਂ, ਅਸੀਂ ਗੱਲਾਂ ਉੱਥੇ ਦੀਆਂ ਜਾਣਕਾਰੀ ਰੱਖਣਾ ਬੜਾ ਜ਼ਰੂਰੀ ਹੈ ਇੰਟਰਨੈਸ਼ਨਲ ਇਸ਼ੂਜ਼ ਬਾਰੇ। ਬਟ ਮੇਰੀ ਇੱਕ ਬੇਨਤੀ ਹੈ ਕਿ ਅਸੀਂ ਇਹ ਜ਼ਰੂਰ ਜ਼ਰੂਰ ਸਮਝ ਆਈਏ ਕਿ ਇਹ ਲੀਡਰਸ ਨੇ ਸਾਨੂੰ, ਕਿਉਂਕਿ ਇਹਨਾਂ ਨੂੰ ਕਲੈਰਿਟੀ ਨਹੀਂ ਹੈ। ਮੈਂ ਇੱਕ ਚੀਜ਼ ਬਸ ਕੁਇਕਲੀ ਹੋਰ ਕਹਿ ਦਵਾਂ, ਸਾਡੀ ਪੰਜਾਬ ਦੀ ਲੀਡਰਸ਼ਿਪ ਕੀ ਕਰਦੀ ਰਹੀ ਹੈ? ਪੰਜਾਬ ਦੀ ਲੀਡਰਸ਼ਿਪ ਸੈਂਟਰ ਜੀ ਸਾਨੂੰ ਮਤਰੇਈ ਮਾਂ ਵਰਗਾ ਸਾਡਾ ਸਲੂਕ ਹੈ, ਸਾਨੂੰ ਇਹਨਾਂ ਨੇ ਮਾਈਨੋਰਟੀਜ਼ ਨਾਲ ਧੱਕਾ ਹੋ ਰਿਹਾ। ਅੱਛਾ, ਅਤੇ ਤੁਸੀਂ ਕੀ ਕਰਦੇ ਹੋ? ਤੁਸੀਂ ਜਾ ਕੇ ਉਸੇ ਸੈਂਟਰ ਦੇ ਨਾਲ ਅਲਾਇੰਸ ਬਣਾਉਂਦੇ ਹੋ ਸਾਰੇ ਜਣੇ, ਸਾਰਿਆਂ ਨੇ ਅਲਾਇੰਸ ਬਣਾਇਆ ਨਾ, ਚਾਹੇ ਉਹ ਅਕਾਲੀ ਦਲ ਹੈਗਾ, ਉਹ ਵੀ ਜਾ ਕੇ ਉੱਥੇ ਅਲਾਇੰਸ ਉੱਥੋਂ ਹੀ ਚੱਲਦੀ ਹੈ ਅਕਾਲੀ ਦਲ ਦੀ ਵੀ। ਜਿਹੜੀ ਪੰਜਾਬ ਦੀ ਬੀਜੇਪੀ ਕਿੱਥੋਂ ਚੱਲਦੀ ਹੈ? ਉਹ ਵੀ ਸੈਂਟਰ ਤੋਂ ਚੱਲਦੀ ਹੈ। ਅਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ, ਮਜਾਲ ਕੀ ਸਿੱਧੂ ਸਾਹਿਬ ਜਾਂ ਕੈਪਟਨ ਅਮਰਿੰਦਰ ਸਿੰਘ, ਪ੍ਰਿਅੰਕਾ ਗਾਂਧੀ ਤੋਂ ਪੁੱਛੇ ਬਿਨਾਂ ਕੋਈ ਕੰਮ ਕਰ ਜਾਣ? ਸੋਨੀਆ ਗਾਂਧੀ ਜੀ ਤਾਂ ਵੱਡੀ ਗੱਲ ਹੋ ਗਈ ਨਾ, ਰਾਹੁਲ ਗਾਂਧੀ ਜੀ ਤਾਂ ਵੱਡੀ ਗੱਲ ਹੋ ਗਈ, ਪ੍ਰਿਅੰਕਾ ਗਾਂਧੀ ਜੀ ਉੱਥੋਂ ਬੈਠੇ ਇਸ਼ਾਰਾ ਕਰਨ ਨਾ, ਪ੍ਰਿਅੰਕਾ ਗਾਂਧੀ ਇਜ਼ ਨੋਟ ਵੈਰੀ ਐਕਟਿਵ ਇਨ ਪੋਲੀਟਿਕਸ। ਪ੍ਰਿਅੰਕਾ ਗਾਂਧੀ ਜੀ ਦਿੱਲੀ ਬੈਠ ਕੇ ਇਸ਼ਾਰਾ ਕਰ ਦੇਣ ਕਿ ਜੀ ਇੱਦਾਂ ਕਰਨਾ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਉਹੀ ਕੰਮ ਕਰਨਾ। ਹੁਣੇ ਪ੍ਰਿਅੰਕਾ ਗਾਂਧੀ ਜੀ ਉੱਥੇ ਕਹਿਣ ਵੀ ਨੈਸ਼ਨਲ ਲੈਵਲ ਦੇ ਉੱਤੇ ਤੁਹਾਨੂੰ ਆਹ ਕੰਮ ਕਰ ਰਹੇ, ਨਵਜੋਤ ਸਿੰਘ ਸਿੱਧੂ ਸਾਹਿਬ ਨੇ ਸ਼ੂ ਨਹੀਂ ਪਾਣੇ, ਚੱਪਲ ਪਾਏ ਬਗੈਰ ਦੌੜੇ ਜਾਣਾ ਨਵਜੋਤ ਸਿੰਘ ਸਿੱਧੂ ਨੇ ਹਵਾਈ ਜਹਾਜ਼ ਦੇ ਵਿੱਚ। ਇਹ ਪੰਜਾਬ ਦੀ ਲੀਡਰਸ਼ਿਪ ਹੈ। ਅਤੇ ਗੱਲਾਂ ਕਰਦੇ ਹੈ ਕਿ ਜੀ ਸੈਂਟਰ ਸਾਨਾ ਵਿਦ ਕਰਾਇਆ, ਮੈਨੂੰ ਨਾਮ ਦੱਸੋ। ਭਗਵੰਤ ਮਾਨ ਨੂੰ ਹੁਣੇ ਉੱਥੇ ਕੇਜਰੀਵਾਲ ਫੋਨ ਕਰੇ ਕਿ ਭਗਵੰਤ ਮਾਨ ਜੀ ਜਰਾ ਦਿੱਲੀ ਆਉਣਾ, ਆਪਸੇ ਬਾਤ ਕਰਨੀ ਹੈ। ਮਜਾਲ ਕੀ ਕਿ ਚੱਪਲ ਪਾ ਲਵੇ ਭਗਵੰਤ ਮਾਨ, ਨੰਗੇ ਪੈਰੀ ਦੌੜਾ ਜਾਏਗਾ। ਇਹ ਸਾਰੀ ਲੀਡਰਸ਼ਿਪ ਜਿਹੜੀ ਹੈ ਸਾਨੂੰ ਬਿਨਾਂ ਮਤਲਬ ਸੈਂਟਰ ਸਾਡੇ ਖਿਲਾਫ ਹੈ, ਸਾਡੇ ਨਾਲ ਵਿਤਕਰਾ ਹੋ ਰਿਹਾ। ਅੱਛਾ, ਚੱਪਲ ਬਿਨਾਂ ਪਾਏ ਤੁਸੀਂ ਦੌੜੇ ਜਾਂਦੇ ਹੋ ਸਾਰੇ ਦਿੱਲੀ, ਜਾਂ ਤਾਂ ਤੁਸੀਂ ਕਹਿ ਦਿਓ ਕਿ ਅਸੀਂ ਆਜ਼ਾਦ ਹਾਂ ਜੀ ਨਾਲ ਇਸ ਲੀਡਰਸ਼ਿਪ ਤੋਂ। ਸੋ ਇਹਨਾਂ ਇਹ ਸਾਨੂੰ ਇਹ ਲੋਕ ਭੜਕਾਉਂਦੇ ਆ ਬਿਨਾਂ ਮਤਲਬ ਕਿ ਜੀ ਇੱਦਾਂ ਹੋ ਰਿਹਾ, ਸਾਡੇ ਨਾਲ ਇੱਦਾਂ ਹੋ ਰਿਹਾ। ਆਪ ਇਹ ਮੇਨ ਸਟ੍ਰੀਮ, ਇਹਨਾਂ ਲਈ ਸਾਰਾ ਕੁਝ ਉਹੀ ਪੋਲੀਟਿਕਸ ਆ, ਉਹੀ ਸਿਆਸਤ ਹੈ, ਔਰ ਆਮ ਲੋਕਾਂ ਨੂੰ ਭੜਕਾਉਣਾ। ਸੋ ਇਸ ਚੀਜ਼ ਤੋਂ ਥੋੜ੍ਹਾ ਜਿਹਾ ਆਪਾਂ ਬਚ ਲਈਏ, ਕਿਤੇ ਇਸ ਤਰ੍ਹਾਂ ਨਾ ਹੋਏ। ਪਹਿਲਾਂ ਵੀ ਇੱਥੋਂ ਸਿੱਖ ਨੌਜਵਾਨ ਕੈਨੇਡਾ ਤੋਂ ਗਏ ਨੇ, ਉਸ ਵੇਲੇ ਉਸ ਮੂਵਮੈਂਟ ਦਾ ਸ਼ਿਕਾਰ ਹੋਏ ਨੇ। ਆਹ ਤਲਵਿੰਦਰ ਸਿੰਘ ਪਰਮਾਰ ਵਰਗਿਆਂ ਨੇ ਬਥੇਰੇ ਚੰਦ ਚਾੜੇ ਨੇ। ਲੋਕ ਕਹਿੰਦੇ ਜੀ ਉਹ ਸਾਡੇ ਆਪਣੇ ਭਾਈਚਾਰੇ ਦਾ, ਥੋੜ੍ਹਾ ਖਿਆਲ ਕਰਿਆ ਕਰੋ। ਮੈਂ ਕਿਹਾ ਜੀ ਮੈਂ ਵੈਸੇ ਇਹਨਾਂ ਵਿੱਚ ਰਿਲੀਜੀਅਨ ਕਾਸਟ ਜਾਸ ਪਾਸ, ਕਿਉਂਕਿ ਮੈਂ ਇੱਥੇ ਮੇਰਾ ਧਰਮ ਜਰਨਲਿਸਟ ਹੈ, ਉਹ ਮੈਂ ਕਿਹਾ ਉਹ ਪਰਮਾਰ ਹੈ, ਅਸੀਂ ਜਸਵਾਲ ਹੈ, ਉਹ ਮੇਰੀ ਤਾਂ ਉਹਨਾਂ ਰਿਸ਼ਤੇਦਾਰੀ ਹੋਏਗੀ, ਮੇਰੀ 100% ਉਹਨਾਂ ਰਿਸ਼ਤੇਦਾਰੀ। ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਉਹਨਾਂ ਨੂੰ ਡਿਸਕਰੇਜ ਕਰੀਏ ਕਿ ਸਾਡੇ, ਔਰ ਆਈ ਥਿੰਕ ਇਟਸ ਹਾਈ ਟਾਈਮ, ਅਸੀਂ ਤਾਂ ਬਾਰ ਬਾਰ, ਮੈਂ ਤਾਂ ਖੁੱਲ੍ਹ ਕੇ ਕਹਿੰਦਾ ਕਿ ਸਿੱਖ ਕਮਿਊਨਿਟੀ, ਮੁਸਲਿਮ ਕਮਿਊਨਿਟੀ, ਹਿੰਦੂ ਸਭ ਕਹਿ ਦਿਓ, ਇਹ ਮੁਸਲਿਮ ਕਮਿਊਨਿਟੀ ਖੁੱਲ੍ਹ ਕੇ ਬੋਲੇ ਕਿ ਇਹੋ ਜਿਹੇ ਉਸਾਮਾ ਬਿਨ ਲਾਦੇਨ ਔਰ ਆਈਸਿਸ ਔਰ ਵਿੱਚੇ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ, ਇਹਨਾਂ ਨਾਲ ਸਾਡਾ ਕੀ ਸੰਬੰਧ ਹੈ? ਮੈਂ ਰੋਜ਼, ਕੱਲ੍ਹ ਰਾਤ ਅਸੀਂ ਬੈਠੇ ਸੀਗੇ, ਸਾਡੇ ਨਾਲ ਜੈਂਟਲਮੈਨ ਸੀਗੇ, ਹੀ ਵਾਜ਼ ਫਰੋਮ ਪਾਕਿਸਤਾਨ, ਸ਼ਬੀਰ ਚੌਧਰੀ ਸਾਹਿਬ, ਅਸੀਂ ਇਕੱਠੇ ਡਿਨਰ ਕੀਤਾ, ਇੰਜੋਏ ਕੀਤਾ ਬੜਾ। ਮੈਂ ਸਾਊਥ ਇੰਡੀਆ 4 ਸਾਲ ਰਿਹਾ, ਬੜੇ ਮੇਰੇ ਦੋਸਤ ਨੇ ਸਾਊਥ ਇੰਡੀਅਨ ਫਰੈਂਡ ਨੇ, ਬਟ ਸਾਡਾ ਉਹਨਾਂ ਦੀ ਬੋਲੀ ਵੱਖਰੀ ਹੈ, ਉਹ ਕੰਨੜ ਬੋਲਦੇ ਨੇ, ਅੱਜ ਤੱਕ ਕੰਨੜ ਦੇ 5 ਸ਼ਬਦ ਨਹੀਂ ਮੈਂ ਸਿੱਖ ਸਕਿਆ, ਮੈਂ 4 ਸਾਲ ਰਹਿ ਕੇ ਆਇਆ, ਅਸੀਂ ਤੇਲਗੂ ਨਹੀਂ ਸਿੱਖ ਸਕੇ, ਅਸੀਂ ਅੱਜ ਵੀ ਖਾਣਾ ਉੱਥੇ 4 ਸਾਲ ਖਾਧਾ ਸਾਊਥ ਇੰਡੀਅਨ ਖਾਣਾ, ਲੇਕਿਨ ਅੱਜ ਵੀ ਹੁਣ ਮੈਂ ਉਹ ਖਾਣਾ ਅਡੋਪਟ ਨਹੀਂ ਕਰ ਸਕਿਆ, ਜਸਟ ਫੋਰ ਇੰਜੋਇੰਗ ਸਮ ਸੋਰਟ ਆਫ ਡੈਲੀਕੇਸੀ, ਵੈਸੇ ਕਿਤੇ ਡੋਸਾ ਵਗੈਰਾ ਖਾ ਲਈਏ। ਤੁਸੀਂ ਅੰਮ੍ਰਿਤਸਰ ਤੋਂ ਸਾਨੂੰ ਜਲੰਧਰ ਤੋਂ ਚੱਕ ਕੇ ਸਾਨੂੰ ਲਾਹੌਰ ਲੈ ਜਾਓ, ਲਾਹੌਰ ਸਾਨੂੰ 100 ਦਿਨ ਰੱਖ ਲਓ, ਅਸੀਂ ਬੋਲੀ ਵੀ ਬੋਲਾਂਗੇ ਕੰਫਰਟੇਬਲੀ, ਅਸੀਂ ਲਾਹੌਰ 'ਚ ਖਾਣਾ ਵੀ ਖਾਵਾਂਗੇ। ਅਸੀਂ ਕੱਲ੍ਹ ਇਹੀ ਗੱਲ ਕਰ ਰਹੇ ਸੀਗੇ, ਇਹ ਸਾਡੇ ਪੋਲੀਟੀਸ਼ੀਅਨਸ ਨੇ ਸਾਨੂੰ ਅਲੱਗ ਅਲੱਗ ਕਰ ਦਿੱਤਾ, ਐਂਡ ਵੀ ਵਿਸ਼ ਕਿ ਉਹ ਦਿਨ ਆਵੇ। ਸੋ ਇਹੋ ਜਿਹੇ ਪੋਲੀਟੀਸ਼ੀਅਨ, ਦੇਖੋ ਮੈਂ ਤੁਹਾਨੂੰ ਦੱਸ ਚੁੱਕਾ ਬਹੁਤ ਵਾਰ ਕਿ ਲੀਡਰ ਕੌਣ ਹੈ, ਲੀਡਰ ਤੁਹਾਨੂੰ ਚੰਗਾ ਮਾੜਾ ਲੀਡਰ ਪਛਾਣ ਕਰਨਾ, ਲਿਟਮਸ ਟੈਸਟ ਦੇ ਦਿਆਂ 1 ਮਿੰਟ ਦੇ ਵਿੱਚ, 1 ਮਿੰਟ 'ਚ ਲਿਟਮਸ ਟੈਸਟ ਹੈ, ਇੱਕ ਜਿੱਦਾਂ ਉਹ ਸਾਇੰਸ ਦੇ ਵਿੱਚ ਆਪਾਂ ਕਰਦੇ ਸੀ ਨਾ ਲਿਟਮਸ ਟੈਸਟ, 1 ਮਿੰਟ ਦੇ ਵਿੱਚ ਲਿਟਮਸ ਟੈਸਟ ਹੈ ਕਿ ਲੀਡਰ ਚੰਗਾ ਕੌਣ ਹੈ ਅਤੇ ਮਾੜਾ ਕੌਣ ਹੈ। ਜਿਹੜਾ ਲੀਡਰ ਤੁਹਾਨੂੰ ਕਾਮਨ ਡਿਨੋਮੀਨੇਟਰਸ ਦੇ ਉੱਤੇ ਜੋੜੇ, ਉਹ ਲੀਡਰ ਚੰਗਾ ਹੈ। ਜਿਹੜਾ ਲੀਡਰ ਤੁਹਾਨੂੰ ਕਾਮਨ ਡਿਨੋਮੀਨੇਟਰਸ ਦੇ ਉੱਤੇ ਜੋੜੇ, ਉਹ ਲੀਡਰ ਤੁਹਾਡੇ ਲਈ ਚੰਗਾ ਹੈ। ਕਾਮਨ ਡਿਨੋਮੀਨੇਟਰਸ ਤੁਹਾਡੇ ਕਿਹੜੇ ਨੇ? ਸਰ, ਹੈਲਥ ਕੇਅਰ, ਤੁਹਾਡੀ ਜਿਹੜਾ ਲੀਡਰ ਗੱਲ ਕਰੇ ਕਿ ਹਾਂਜੀ ਭਾਈ ਸਾਹਿਬ ਮੈਂ ਤੁਹਾਡੇ ਕੌਮ, ਸਭ ਨੂੰ ਹੈਲਥ ਕੇਅਰ ਦੀ ਜ਼ਰੂਰਤ ਹੈ, ਇਹਦੇ ਵਿੱਚ ਕੋਈ ਹਿੰਦੂ ਮੁਸਲਿਮ ਦੀ ਗੱਲ ਨਹੀਂ ਆਉਂਦੀ, ਕੋਈ ਇੰਡੀਅਨ ਪਾਕਿਸਤਾਨੀ ਦੀ ਗੱਲ ਨਹੀਂ ਆਉਂਦੀ। ਜਿਹੜਾ ਲੀਡਰ ਤੁਹਾਨੂੰ ਹੈਲਥ ਕੇਅਰ ਦੀ ਗੱਲ ਕਰੇ, ਉਹਦੇ ਬਾਰੇ ਕੋਈ ਆਈਡੀਆ ਲੈ ਕੇ ਆਵੇ, ਜੀ ਮੈਂ ਤੁਹਾਨੂੰ ਨਵਾਂ ਹੋਸਪਿਟਲ ਬਣਾ ਕੇ ਦੇਣ ਬਾਰੇ ਪਲਾਨ ਕਰ ਰਿਹਾ, ਆਹ ਸਾਡਾ ਪ੍ਰਪੋਜ਼ਲ ਹੈ। ਜਿਹੜਾ ਲੀਡਰ ਤੁਹਾਨੂੰ ਕਾਮਨ ਡਿਨੋਮੀਨੇਟਰ, ਤੁਹਾਡੇ ਇੱਥੇ ਇੱਕ ਨਵਾਂ ਹਾਈਵੇ ਚਾਹੀਦਾ ਹੈ ਜੀ, ਹਾਂਜੀ ਚਾਹੀਦਾ, 407 ਜਾ ਕੇ ਦੇਖੋ, ਮੈਂ ਤਾਂ ਹੈਰਾਨ ਹੋ ਜਾਂਦਾ, ਵੀਕਐਂਡ ਦੇ ਉੱਤੇ 407 ਭਰਿਆ ਹੁੰਦਾ, 407 ਦੀ ਬੁਰੀ ਹਾਲਤ ਹੈ, 401 'ਤੇ ਤਾਂ ਉਹਦਾ ਬੰਦਾ ਜਾ ਹੀ ਨਹੀਂ ਸਕਦਾ, ਕਿਤੇ ਜਾਣਾ ਹੋਵੇ ਕੰਮ 407 'ਤੇ ਜਾ ਨਹੀਂ ਸਕਦੇ, ਜਿੰਨੀਆਂ ਹੋਰ ਸਟਰੀਟਸ ਨੇ ਭਰੀਆਂ। ਜਿਹੜਾ ਬੰਦਾ ਲੀਡਰ ਤੁਹਾਨੂੰ ਕਾਮਨ ਡਿਨੋਮੀਨੇਟਰ 'ਤੇ ਜੋੜੇ ਕਿ ਜੀ ਨਵਾਂ ਹਾਈਵੇ ਬਣਾਉਣ ਦੀ ਪਲੈਨਿੰਗ ਕਰ ਰਿਹਾ, ਵੈਰੀ ਗੁੱਡ, ਕਾਮਨ ਡਿਨੋਮੀਨੇਟਰ ਸਰ ਨਵਾਂ ਸਟੇਡੀਅਮ ਬਣਾ ਰਿਹਾ, ਯੂਥ ਨੂੰ ਆਪਾਂ ਡਰੱਗਸ ਤੋਂ ਕੱਢਣਾ, ਇਹਦੇ ਬਾਰੇ ਗੱਲ ਕਰ ਰਿਹਾ, ਕਾਮਨ ਡਿਨੋਮੀਨੇਟਰ ਨਾਲ ਜੋੜ ਰਿਹਾ, ਉਹ ਲੀਡਰ ਚੰਗਾ। ਜਿਹੜਾ ਲੀਡਰ ਤੁਹਾਨੂੰ ਇਹ ਦੱਸੇ ਕਿ ਜੀ ਅਸੀਂ ਕਿੱਦਾਂ ਦੂਸਰਿਆਂ ਤੋਂ ਵੱਖਰੇ ਹਾਂ, ਜਾਂ ਤੁਹਾਨੂੰ ਆਈਡੈਂਟੀ ਇਸ਼ੂ ਵੱਲ ਲੈ ਜਾਏ, ਉਸ ਲੀਡਰ ਦੇ ਹੱਥ ਜੋੜ ਦਿਓ ਸਾਹਮਣੇ ਕਿ ਭਾਈ ਸਾਹਿਬ ਥੈਂਕ ਯੂ। ਜਿਹੜਾ ਲੀਡਰ ਕਹੇ ਜੀ ਮੈਂ ਸਿੱਖ ਕੌਮ ਲਈ ਲੜਨ ਲੱਗਾ, ਉਹ ਭਾਈ ਸਾਹਿਬ ਸਿੱਖ ਕੌਮ ਲਈ ਲੜਨ ਦੀ ਜ਼ਰੂਰਤ ਨਹੀਂ ਹੈ, ਇਹ ਕੈਨੇਡਾ ਕਿਤੇ ਸਿੱਖਾਂ ਲਈ ਥੋੜ੍ਹੀ ਬਣਾਇਆ ਸੀਗਾ, ਤੁਸੀਂ ਕੌਣ ਹੁੰਦੇ ਹੋ, ਵੱਡੇ ਖੜੇ ਹੋ ਗਏ ਤੁਸੀਂ ਸਿੱਖਾਂ ਲਈ, ਤੁਸੀਂ ਕੀ, ਸਭ ਕੁਝ ਮੌਜੂਦ ਹੈ ਕੈਨੇਡਾ ਦੇ ਵਿੱਚ, ਚਾਰਟਰ ਆਫ ਰਾਈਟਸ ਦੇ ਵਿੱਚ ਐਵਰੀਥਿੰਗ ਇਜ਼ ਦੇਅਰ, ਸਭ ਕੁਝ ਹੈ ਤੁਹਾਡੀ, ਕੋਈ ਤੁਸੀਂ ਕੋਈ ਵੱਡਾ ਕੰਮ ਤੀਰ ਮਾਰ ਲੈਣਾ ਸਿੱਖ ਕੌਮ ਲਈ, ਵੱਡੇ ਤੁਸੀਂ ਖੜੇ ਹੋ ਰਹੇ ਹੋ ਲੀਡਰ, ਆਪਣਾ ਕੋਈ ਮੁੰਡਾ ਖੜਾ ਕਰਨਾ ਹੋਣਾ ਕੱਲ੍ਹ ਨੂੰ ਇਲੈਕਸ਼ਨ ਦੇ ਵਿੱਚ, ਆਪਣਾ ਕੋਈ ਕਿਸੇ ਦਾ ਫਾਇਦਾ ਦਵਾਉਣਾ ਹੋਣਾ, ਤੁਸੀਂ ਹੱਥ ਜੋੜ ਲਓ ਐਸੇ ਲੀਡਰ ਦੇ ਸਾਹਮਣੇ, ਜਿਹੜਾ ਕੋਈ ਵੱਡਾ ਲੀਡਰ ਬਾਦਸ਼ਾਹ ਬਣਨ ਦੀ ਕੋਸ਼ਿਸ਼ ਕਰੇ ਕਿ ਮੈਂ ਆਪਣੀ ਕੌਮ ਲਈ ਖੜਾ ਹੋ ਰਿਹਾ, ਉਹ ਜਨਾਬ ਰਹਿਣ ਦਿਓ। ਤੋ ਲਿਟਮਸ ਟੈਸਟ 1 ਮਿੰਟ 'ਚ ਤੁਹਾਨੂੰ ਦੇ ਦਿੱਤਾ, 1 ਮਿੰਟ 'ਚ ਆਈਡੈਂਟੀਫਾਈ ਹੋ ਜਾਂਦਾ ਕਿ ਲੀਡਰ ਜਿਹੜਾ ਉਹ ਚੰਗਾ ਤੁਹਾਡੇ ਲਈ ਕਿ ਮਾੜਾ, ਖਤਮ ਹੋ ਗਈ ਗੱਲ। ਹਾਂਜੀ, ਸੋਰੀ ਜੀ ਕਾਲਰਸ ਦਾ ਟਾਈਮ ਬੜਾ ਲੈ ਲਿਆ, ਜੁਜਾਰ ਜੀ ਤੁਹਾਡੀ ਕਾਲ ਹੈ, ਸੁਰਿੰਦਰ ਜੀ ਤੁਹਾਡੀ ਕਾਲ ਹੈ, ਕਮਲ ਜੀ ਤੁਹਾਡੀ ਕਾਲ ਹੈ, ਰਮੇਸ਼ ਅੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਹੈ, ਮੈਂ ਕਾਲਸ ਲਵਾਂਗਾ, ਲੇਕਿਨ ਮੇਰੇ ਸਪੋਂਸਰ ਇੱਕ ਬੋਪਰਾਏ ਸਾਹਿਬ, ਹਾਂਜੀ ਹੋਲਡ ਕਰ ਲੈਣਾ, ਬੋਪਰਾਏ ਸਾਹਿਬ ਤੁਹਾਡੀ ਕਾਲ ਵੀ ਲੈਂਦੇ ਹਾਂ, ਲੇਕਿਨ ਮੇਰੇ ਇੱਕ ਸਪੋਂਸਰ ਇੰਤਜ਼ਾਰ ਕਰ ਰਹੇ ਨੇ, ਜਗਦੀਪ ਸਾਚਾ ਜੀ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਜਗਦੀਪ ਸਾਚਾ ਜੀ, ਵੈਲਕਮ ਸਰ, ਹਾਓ ਯੂ?
ਸਰ ਜੀ, ਸਤਿ ਸ਼੍ਰੀ ਅਕਾਲ ਟੂ ਐਵਰੀਵਨ, ਤੁਹਾਨੂੰ ਤੇ ਸਿਮਰਨ ਜੀ ਨੂੰ ਵੈਰੀ ਵੈਰੀ ਇੰਪ੍ਰੈਸ ਵਿਦ ਵਾਟ ਯੂ ਸੈਡ ਰਾਈਟ ਨਾਓ, ਆਨੈਸਟ ਟੂ ਗੋਡ, ਬਹੁਤ ਸ਼ੁਕਰੀਆ ਸਰ, ਤੁਸੀਂ,
ਥੈਂਕ ਯੂ ਫੋਰ ਦਾ ਕਾਇੰਡ ਵਰਡ ਜੀ, ਚਲੋ ਬਹੁਤ ਸ਼ੁਕਰੀਆ ਜੀ, ਸਾਡੇ ਸਪੋਂਸਰ ਖੁਸ਼ ਨੇ ਤੇ ਸਾਡੇ ਲਈ ਵੀ ਬੜਾ ਵਧੀਆ, ਬਹੁਤ ਸ਼ੁਕਰੀਆ ਜੀ ਸਾਡਾ ਜੀ, ਤੁਸੀਂ
ਕਮਿਊਨਿਟੀ ਬਾਰੇ ਕਿਹਾ, ਇੰਨਾ ਅੱਛਾ ਕਿਹਾ ਗਿਆ ਨਾ, ਯੋਰ ਵਿਊਜ਼ ਆਰ ਵੈਰੀ ਗੁੱਡ ਐਕਚੁਅਲੀ, ਥੈਂਕਸ ਅ ਲੋਟ।
ਤੁਸੀਂ ਖੁਦ ਸਮਝਦੇ ਹੋ ਜੀ ਸਾਰੀ ਸਾਡੀ ਲੀਡਰਸ਼ਿਪ ਨੂੰ, ਤੁਸੀਂ ਸਾਰਾ ਕੁਝ ਜਗਦੀਪ ਸਾਚਾ ਜੀ ਦੇਖ ਲਿਆ, ਉੱਥੇ ਜੇ ਸਾਡੀ ਲੀਡਰਸ਼ਿਪ ਚੰਗੀ ਹੁੰਦੀ, ਅਸੀਂ ਉਹਨਾਂ ਤੋਂ ਸਹੀ ਲਿਆ ਹੁੰਦਾ, ਤਾਂ ਫਿਰ ਸਾਨੂੰ ਇੱਥੇ ਇਹਨਾਂ ਮੁਲਕਾਂ 'ਚ ਆਉਣ ਦੀ ਜ਼ਰੂਰਤ ਨਾ ਹੁੰਦੀ। ਸਾਡੇ ਉੱਥੇ ਦੇਖੋ ਚੰਗਾ ਵੈਦਰ ਹੈ, ਚੰਗੇ ਹਰ ਚੀਜ਼ ਚੰਗੀ ਹੈ, ਲੇਕਿਨ ਸਿਰਫ ਸਾਡੀ ਲੀਡਰਸ਼ਿਪ ਇੰਡੀਆ ਦੀ ਇੰਨੀ ਖਰਾਬ ਹੈ, ਸਾਰੀ ਨਹੀਂ ਅਸੀਂ ਕਹਾਂਗੇ, ਬਟ ਵਾਸਟ ਮੈਜੋਰਟੀ ਆਫ ਦ ਲੀਡਰਸ਼ਿਪ ਇਜ਼ ਸੋ ਹੋਰੇਬਲ, ਇਫ ਆਈ ਮੇ ਯੂਜ਼ ਦੈਟ ਵਰਡ। ਮੈਨੂੰ ਕੱਲ੍ਹ ਕੋਈ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਮਝ ਨਹੀਂ ਆਉਂਦੀ, ਇੱਕ ਪਾਸੇ ਚੰਦਰਯਾਨ 2 ਚੱਲ ਰਿਹਾ, ਅਤੇ ਇੱਕ ਪਾਸੇ ਕਹਿੰਦੇ ਜੀ ਉੱਥੇ ਰੇਪ ਹੋ ਰਿਹਾ, ਲੋਕ ਭੁੱਖਮਰੀ ਨਾਲ ਮਰ ਰਹੇ, ਗਰੀਬ ਹੈ, ਇਹ ਇੰਡੀਆ ਦਾ ਸਿਸਟਮ ਨਹੀਂ ਸਮਝ ਆਉਂਦਾ। ਉਹ ਮੈਂ ਕਿਹਾ ਫਿਰ ਇਹ ਵੀ ਤਾਂ ਦੇਖੋ ਨਾ, ਚੰਦਰਯਾਨ ਕੀਤਾ ਕਿਹਨੇ ਆ, ਉਹ ਸਾਇੰਟਿਸਟ ਨੇ, ਉੱਥੇ ਲੋਕਾਂ 'ਚ ਬੜੀ ਕਾਬਲੀਅਤ ਹੈ, ਮੈਂ ਕਿਹਾ ਜਿਹੜਾ ਚੰਦਰਯਾਨ ਹੈ ਉਹ ਸਾਇੰਟਿਸਟ ਨੇ ਤਿਆਰ ਕੀਤਾ, ਇਸ ਕਾਰਨ ਚੰਦਰਯਾਨ 2 ਵੀ ਬਣੇਗਾ। ਇੰਡੀਆ ਨੇ ਤੇ ਮਾਰਸ ਦੇ ਵਿੱਚ ਫਸਟ ਅਟੈਂਪਟ ਦੇ ਵਿੱਚ, ਦੁਨੀਆ 'ਚ ਕੋਈ ਕੰਟਰੀ, ਚਾਈਨਾ, ਅਮੈਰੀਕਾ, ਨਾਸਾ, ਯੂਰੋਪੀਅਨ ਸਪੇਸ ਏਜੰਸੀ, ਸਾਰੀ ਦੀ ਉਹ ਕਿਉਂਕਿ ਉਹ ਸਾਇੰਟਿਸਟ ਨੇ ਉਹ ਪੋਲੀਟੀਸ਼ੀਅਨ ਥੋੜੀ ਹੈ, ਲੋਕ ਤੇ ਬਹੁਤ ਚੰਗੇ ਨੇ ਇੰਡੀਆ ਦੇ ਵੀ ਪਾਕਿਸਤਾਨ ਦੇ ਵੀ। ਕੱਲ ਅਸੀਂ ਇਕੱਠੇ ਬਹਿ ਕੇ ਰੋਟੀ ਖਾਧੀ, ਮੈਂ ਤੇ ਬਾਰ ਬਾਰ ਇਹ ਗੱਲ ਕਹਾਂਗਾ, ਆਈ ਮੀਟ ਸੋ ਮੈਨੀ ਮੁਸਲਿਮ, ਸੋ ਮੈਨੀ ਪਾਕਿਸਤਾਨੀਜ਼ ਐਵਰੀ ਡੇ, ਵੀ ਆਰ ਆਲ ਹੈਵਿੰਗ ਅ ਗੁੱਡ ਟਾਈਮ, ਮਜ਼ਾ ਆਉਂਦਾ ਸਾਰਿਆਂ ਦਾ ਇੱਥੇ ਮਿਲ ਕੇ। ਇਹ ਸਾਡੇ ਲੀਡਰ ਓਨਲੀ ਪ੍ਰੋਬਲਮ। ਮੈਂ ਕਿਹਾ ਜਿਹੜੀ ਹੁਣ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਜੀ ਇਹ ਸਮਝ ਨਹੀਂ ਆਉਂਦਾ ਕਿ ਚੰਦਰਯਾਨ 2 ਵੀ ਚੱਲ ਰਿਹਾ ਅਤੇ ਭੁੱਖਮਰੀ ਆ, ਗਰੀਬੀ ਆ, ਰੇਪ ਵੀ ਹੋ ਰਿਹਾ, ਮੈਂ ਕਿਹਾ ਰੇਪ ਰੋਕਣ ਦਾ ਕੰਮ ਕਿਹਦਾ? ਪੁਲਿਸ ਅਤੇ ਲੀਡਰ ਦਾ। ਮੈਂ ਕਿਹਾ ਲੀਡਰ ਸਾਡੇ ਮਕਾਰ ਨੇ, ਮਿਲੇ ਹੋਏ ਨੇ ਉੱਥੇ ਮਾਫੀਆ ਦੇ ਨਾਲ, ਉਹਨਾਂ ਨੂੰ ਕੀ ਫਰਕ ਪੈਂਦਾ? ਸੋ ਦੋ ਪ੍ਰੋਬਲਮ ਵਿਦ ਅਸ ਇਜ਼ ਕਿ ਵੀ ਸਿਲੈਕਟ ਦਾ ਲੋਂਗ ਰੋਂਗ ਲੀਡਰਸ਼ਿਪ, ਫਿਰ ਅਸੀਂ ਸਮਝਦੇ ਹਾਂ ਕਿ ਅਸੀਂ ਕਰੀਏ ਕੀ। ਉਹ ਭਾਈ ਸਾਹਿਬ ਉੱਥੇ
ਲੀਡਰਸ਼ਿਪ, ਹਾਂਜੀ ਸੋਰੀ ਸੋਰੀ ਤੁਹਾਡੀ ਗੱਲ ਕੱਟ ਰਿਹਾ, ਤੁਹਾਡੀ ਮੈਂ ਇਹੀ ਗੱਲ ਸੇਮ ਤੁਹਾਡੇ ਟੀਵੀ ਚੈਨਲ ਜਦੋਂ ਮੈਂ ਆਇਆ ਸੀਗਾ ਲਾਸਟ ਟਾਈਮ, ਆਈ ਸੈਡ ਦਾ ਸੇਮ ਥਿੰਗ ਦੈਟ ਵੀ ਨੀਡ ਅ ਗੁੱਡ ਲੀਡਰ ਤਾਂ ਕਿ ਸਾਨੂੰ ਰਾਈਟ ਡਾਇਰੈਕਸ਼ਨ ਕੋਈ ਸ਼ੋ ਕਰੇ ਤੇ ਸਾਨੂੰ ਠੀਕ ਜਗ੍ਹਾ 'ਤੇ ਲੈ ਕੇ ਜਾਏ।
ਸਰ ਚਲੋ, ਲੈਟਸ ਹੋਪ ਕਿ ਚੰਗੀ ਲੀਡਰਸ਼ਿਪ ਜਿਹੜੀ ਆ ਉਹ ਮਿਲੇ। ਔਰ ਮੈਂ ਇੱਥੇ ਗੱਲ ਇੱਕ ਹੋਰ ਕਹਿਣਾ ਚਾਹੁੰਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੱਲ੍ਹ ਮੈਨੂੰ ਸਾਡੇ ਉਹ ਬੰਦੇ ਗੱਲ ਕਰ ਰਹੇ ਸੀਗੇ ਕਿ ਇਮਰਾਨ ਖਾਨ ਸਾਹਿਬ ਇੱਕ ਸਾਨੂੰ ਚੰਗਾ ਲੀਡਰ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹਦੀਆਂ ਵੀ ਇੰਟੈਂਸ਼ਨਸ ਬੜੀਆਂ ਚੰਗੀਆਂ ਨੇ, ਐਟਲੀਸਟ ਹੀ ਇਜ਼ ਵੈਰੀ ਓਨੈਸਟ ਫੋਰ ਪਾਕਿਸਤਾਨ, ਹੀ ਹੈਜ਼ ਵੈਰੀ ਗੁੱਡ ਇੰਟੈਂਸ਼ਨਸ। ਸੋ ਸਾਨੂੰ ਜੇ ਲੀਡਰ ਚੰਗੇ ਮਿਲ ਜਾਣ ਤੇ ਆਈ ਥਿੰਕ ਥਿੰਗਸ ਕੈਨ ਚੇਂਜ ਅ ਲੋਟ। ਤੇ ਬਾਕੀ ਇਹਦੇ ਬਾਰੇ ਚੈਨਲ ਵਾਈ ਦੇ ਉੱਤੇ ਬੈਠ ਕੇ ਗੱਲਬਾਤ ਪਹਿਲਾਂ ਵੀ ਹੁੰਦੀ ਰਹੀ, ਅੱਗੇ ਵੀ ਹੋਏਗੀ। ਔਰ ਮੈਂ ਚਾਹਾਂਗਾ ਕਿ ਅਸੀਂ ਤੁਸੀਂ ਆਪਣਾ ਜਿਹੜਾ ਬਿਜ਼ਨਸ ਹੈ ਮੌਰਗੇਜ ਦਾ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦੇ ਦਿਓ। ਜਗਦੀਪ ਸਾਚਾ ਜੀ, ਜਦੋਂ ਮੌਰਗੇਜ ਦੀ ਜ਼ਰੂਰਤ ਹੋਏ ਤਾਂ ਤੁਸੀਂ ਜਗਦੀਪ ਸਾਚਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਸਰ ਕੀ ਲੇਟੈਸਟ ਅਪਡੇਟ ਹੈ?
ਲੇਟੈਸਟ ਸਰ ਇਹ ਹੈਗੀ, ਗੁੱਡ ਨਿਊਜ਼ ਹੈਗੀ ਮਾਰਕੀਟ 'ਚ, ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ, ਸਟ੍ਰੈਸ ਟੈਸਟ ਥੋੜ੍ਹੇ ਜਿਹੇ ਥੱਲੇ ਕੀਤਾ ਹੈ, 5.19 ਕਰਤਾ, ਪਹਿਲਾਂ 5.34 ਸੀਗਾ, ਐਂਡ ਹੋਪਫੁਲੀ ਹੋਰ ਥੱਲੇ ਆਏ ਤਾਂ ਕਿ ਮੋਰਗੇਜ ਕੁਆਲੀਫਿਕੇਸ਼ਨ ਵਾਸਤੇ ਸਾਰਿਆਂ ਨੂੰ ਹੋਰ ਸੌਖਾ ਹੋ ਜਾਵੇ, ਐਂਡ ਪੀਪਲ ਕੈਨ ਬਾਏ ਦ ਹਾਊਸ ਆਫ ਦੇਅਰ ਓਨ ਡ੍ਰੀਮਸ। ਇਹ ਫਸਟ ਸਟੈਪ ਹੈਗਾ, ਐਂਡ ਆਈ ਐਮ ਪ੍ਰੀਟੀ ਪੋਜ਼ਿਟਿਵ, ਲਾਈਕ ਮੈਂ ਪਹਿਲਾਂ ਵੀ ਬੋਲਦਾ ਆਇਆ ਕਿ ਥਿੰਗਸ ਵਿਲ ਚੇਂਜ ਔਨ ਅ ਪੋਜ਼ਿਟਿਵ ਡਾਇਰੈਕਸ਼ਨ। ਔਰ ਕੋਈ ਵੀ ਸੈਲਫ ਇੰਪਲੋਇਡ ਹੋਏ ਜਾਂ ਕੋਈ ਵੀ ਜਿਹਨੂੰ ਲੱਗਦਾ ਕਿ ਮੋਰਗੇਜ ਕੁਆਲੀਫਿਕੇਸ਼ਨ ਵਾਸਤੇ ਪ੍ਰੋਬਲਮ ਆ ਰਹੀ ਹੈ ਜਾਂ ਕੁਛ ਹੈਗਾ, ਸਾਡੀ LML ਮੋਰਗੇਜਸ ਹੈਗੀ, ਅਸੀਂ 50 ਲੈਂਡਰਸ ਉੱਪਰ ਡੀਲ ਕਰਦੇ ਹੈਗੇ ਆ। ਮੈਂ ਅਜੇ ਵੀ ਇੰਸਟੈਂਸ ਵੇਖੇ ਨੇ ਯੁਧਵੀਰ ਜੀ, ਵੇਅਰ ਆਈ ਫੀਲ ਵੈਰੀ ਬੈਡ ਫੋਰ ਪੀਪਲ, ਜਿਹਨਾਂ ਨੂੰ ਪਹਿਲਾਂ ਫਸਟ ਸਟੈਪ ਦੇ ਵਿੱਚ ਮਿਸਗਾਈਡ ਕਰਤਾ ਗਿਆ ਹੈਗਾ, ਦੇ ਆਰ ਇਨ ਅ ਵੈਰੀ ਟਾਈਟ ਪੋਜੀਸ਼ਨ। ਇਹ ਨਹੀਂ ਕਿ ਉਹਨਾਂ ਦੀ ਇਨਕਮ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਨੂੰ ਰੋਂਗ ਪ੍ਰੋਡਕਟ ਫੜਾਇਆ ਗਿਆ ਹੈਗਾ, ਐਂਡ ਦੇ ਕੁਡ ਹੈਵ ਡਨ ਬੈਟਰ, ਐਂਡ ਉਹਦੇ ਬਾਅਦ ਇੱਕ ਵਾਰੀ ਡੈਮੇਜ ਹੋ ਜਾਂਦਾ, ਉਹਨੂੰ ਰੀਕਨਸਾਈਲ ਕਰਨਾ, ਉਹਨੂੰ ਠੀਕ ਕਰਨਾ ਤੇ ਵਾਪਸ ਲਿਆਉਣਾ ਬਿਕਮ ਵੈਰੀ ਵੈਰੀ ਚੈਲੇਂਜਿੰਗ। ਪਰ ਵਟ ਐਵਰ ਵੀ ਕੈਨ ਡੂ ਐਟ LML ਮੋਰਗੇਜਸ, ਅਸੀਂ ਕੋਸ਼ਿਸ਼ ਕਰਦੇ ਹੈਗੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ। ਇੱਕ ਚੀਜ਼ ਹੋਰ ਕਹਾਂਗਾ ਯੁਧਵੀਰ ਜੀ, ਤੁਹਾਨੂੰ ਮੈਂ ਲਾਸਟ ਟਾਈਮ ਮਿਲਿਆ ਸੀ, ਕਿਹਾ ਸੀਗਾ ਕਿ ਹੋਸਪਿਟਲ ਬਾਰੇ ਗੱਲ ਹੋਈ ਸੀਗੀ, ਤੇ ਸਾਡਾ ਇੱਕ ਹੋਸਪਿਟਲ ਵੀ ਹੈਗਾ ਲਖਨਊ 'ਚ ਹੈਗਾ, ਗੋਮਤੀ ਨਗਰ 'ਚ, ਐਂਡ ਇਟ ਇਜ਼ ਅ ਸਟੇਟ ਆਫ ਆਰਟ ਹੋਸਪਿਟਲ ਵਿਦ ਵਨ ਆਫ ਦਾ ਬੈਸਟ ਡਾਕਟਰਸ ਆਫ ਇੰਡੀਆ, ਡਾਕਟਰ ਪ੍ਰਸੂਨ ਪਾਂਡੇ, ਤੇ ਅਸੀਂ ਕੈਟਰੈਕਟ, ਕੋਰਨੀਆ, ਗਲੂਕੋਮਾ, ਆਈ ਟ੍ਰਾਂਸਪਲਾਂਟ, ਜੋ ਵੀ ਕੰਮ ਹੈਗਾ ਕੋਰਨੀਆ, ਸਾਰਾ ਵੀ ਡੂ ਆਨ ਸਟੇਟ ਆਫ ਆਰਟ ਮਸ਼ੀਨਰੀ ਸਾਡੇ ਕੋਲ ਹੈਗੀਆਂ ਨੇ, ਤੇ ਐਨੀਬਡੀ ਹੂ ਵਾਂਟਸ ਟੂ ਗੋ ਫਰੋਮ ਹੇਅਰ, ਜਾਂ ਸਾਡੇ ਕੋਈ ਭੈਣ ਭਰਾ ਹੈਗੇ ਨੇ ਜਿਹਨਾਂ ਦੇ ਮਤਲਬ ਆਪਣੇ ਪੇਰੈਂਟਸ ਜਾਂ ਕੋਈ ਹੈਗੇ ਨੇ ਇੰਡੀਆ ਦੇ ਬੈਕ ਹੋਮ, ਵੀ ਹੈਵ ਸਪੈਸ਼ਲ ਅਰੇਂਜਮੈਂਟ ਫਾਰ ਐਵਰੀ ਵਨ ਓਵਰ ਦੈਟ ਪੁਆਇੰਟ ਆਲਸੋ। ਤੀਜੀ ਚੀਜ਼ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਕਿ ਐਜ ਯੂ ਨੋ ਐਂਡ ਆਈ ਹੋਪ ਪੀਪਲ ਆਲਸੋ ਨੋ, ਮੈਂ ਰੀਅਲ ਅਸਟੇਟ ਵੀ ਕਰਦਾ ਹੈਗਾ, ਔਰ ਮੇਰੇ ਕੋਲ ਇੱਕ ਬਹੁਤ ਵਧੀਆ ਗੈਸ ਸਟੇਸ਼ਨ ਆਇਆ ਹੈਗਾ, ਐਂਡ ਦਿਸ ਇਜ਼ ਇਨ ਦਾ ਸਿਟੀ, ਦਿਸ ਇਜ਼ ਇਨ ਵਿਦ ਪੀਜ਼ਾ ਫ੍ਰੈਂਚਾਈਜ਼ੀ ਐਟ ਗੋਦਰੇਜ, ਹਾਈਵੇ 21 ਦੇ ਕੋਲ, ਹਾਈਵੇ 21 ਐਂਡ ਵਿਦ ਇਨ ਦਾ ਸਿਟੀ ਹੈਗਾ, ਆਲ ਅਰਾਊਂਡ ਰੈਸੀਡੈਂਸ਼ੀਅਲ ਹੈਗਾ, ਇਹਦੇ ਆਸ ਪਾਸ ਇੱਕ ਅਨਦਰ ਹੋਟਲ 50 ਰੂਮ ਦਾ ਵੀ ਅੰਡਰ ਕੰਸਟਰਕਸ਼ਨ ਹੈਗਾ, ਤੇ ਬਰੂਸ ਪਾਵਰ ਪਲਾਂਟ ਐਕਸਟੈਂਸ਼ਨ ਵੀ ਉਹਦੇ ਵਿੱਚ ਆ ਰਿਹਾ ਹੈਗਾ, ਤੇ ਵੈਰੀ ਗੁੱਡ ਲੋਕੇਸ਼ਨ, ਰੈਡੀ ਟੂ ਇਨਕਮ ਜਨਰੇਟਿੰਗ। ਤੇ ਕਿਸੇ ਨੂੰ ਕੋਈ ਕੁਸ਼ਚਨ ਹੈ ਗੈਸ ਸਟੇਸ਼ਨ ਅਗਰ ਲੈਣਾ ਹੋਏ, ਜਾਂ ਕਿਸੇ ਨੇ ਵੀ ਬਿਜ਼ਨਸ ਇਨਵੈਸਟਮੈਂਟ ਕਰਨੀ ਹੈ, ਜਾਂ ਬੈਕ ਹੋਮ ਤੋਂ ਬੁਲਾਉਣਾ ਹੈਗਾ ਫੋਰ ਗੈਟਿੰਗ ਦਾ ਬਿਜ਼ਨਸ ਵੀਜ਼ਾਸ ਐਂਡ ਆਲ, ਅਸੀਂ ਵਿਲ ਡੈਫੀਨੇਟਲੀ ਹੈਲਪ ਓਵਰ ਦੇਅਰ। ਅਪਾਰਟ ਫਰੋਮ ਦੈਟ, 53 ਏਕੜ ਲੈਂਡ ਹੈਗੀ ਹੈ, ਟ੍ਰੈਫਲਗਰ ਰੋਡ, ਨਾਰਥ ਜੋਰਜ ਟਾਊਨ, ਹਾਈਵੇ 7, 1 ਕਿਲੋਮੀਟਰ ਅਵੇ ਫਰੋਮ ਕੁਈਨ ਸਟਰੀਟ, ਤੇ ਇਹਦੀ ਵੀ ਜ਼ੋਨਿੰਗ ਹੋ ਜਾਏਗੀ, ਐਂਡ ਇਟਸ ਅ ਫਿਊਚਰ ਇਨਵੈਸਟਮੈਂਟ। ਕੋਈ ਵੀ ਚਾਹੇਗਾ ਲੈਣ ਵਾਸਤੇ, ਦਿਸ ਲੈਂਡ ਵਿਲ ਬੀ ਵੈਰੀ ਹੈਪੀ ਇਨ ਫਿਊਚਰ। ਪਲਸ ਦਾ ਗੈਸ ਸਟੇਸ਼ਨ ਦੀ ਵੀ ਜ਼ੋਨਿੰਗ ਹੋ ਰੱਖੀ ਹੈ, ਰੈਸੀਡੈਂਸ਼ੀਅਲ ਐਂਡ ਕਮਰਸ਼ੀਅਲ ਹੈਗੀ ਹੈ, ਤੇ ਕੋਈ ਵੀ ਕਿਸੇ ਵੀ ਟਾਈਪ ਦੀ, ਅਗਰ ਅਸੀਂ ਕੀ ਕਰਦੇ ਹੈਗੇ ਆ, ਅਸੀਂ ਵਿਦ ਰੀਅਲ ਅਸਟੇਟ ਪਲਸ ਮੋਰਗੇਜਸ, ਵਨ ਸਟੋਪ ਸ਼ੋਪ, ਦੋਨੋਂ ਵਿੱਚ ਆਪਾਂ ਸਪੈਸ਼ਲਾਈਜ਼ ਕਰਦੇ ਹੈਗੇ ਆ। ਕਿਸੇ ਨੂੰ ਆਪਣਾ ਘਰ ਵੇਚਣਾ ਹੈ, ਦੇ ਵਾਂਟ ਦੇਅਰ ਵੈਲਿਊ ਆਫ ਮਨੀ, ਔਰ ਦੇ ਵਾਂਟ ਕਿ ਬਿਜ਼ਨਸ ਸਟਾਰਟ ਕਰਨਾ ਹੈ, ਜਾਂ ਆਪਾਂ ਨੂੰ ਕਿਸੇ ਵੀ ਟਾਈਪ ਦੀ ਇਨਵੈਸਟਮੈਂਟ ਕਰਨੀ ਹੈਗੀ ਨੇ, ਕੈਪੀਟਲ ਇਨਵੈਸਟਮੈਂਟ ਜਾਂ ਕੁਛ ਵੀ ਕਰਨਾ ਹੈ, ਵੀ ਆਰ ਦੇਅਰ। ਈਵਨ ਫਾਰ ਦਾ ਹੋਸਪਿਟਲ ਤ੍ਰਿਨੇਤਰ ਆਈ ਕੇਅਰ ਸੈਂਟਰ, ਜਿਹੜਾ ਹੈਗਾ ਲਖਨਊ ਚ ਹੈਗਾ. ਐਨੀਬਡੀ ਵਾਂਟਸ ਟੂ ਹੈਵ ਦ ਟ੍ਰਾਈ ਇਟ ਆਊਟ, ਆਈ ਐਮ ਟੈਲਿੰਗ ਯੂ ਟ੍ਰਾਈ ਇਟ ਆਊਟ, ਮੈਂ ਵਿਦ ਚੈਲੰਜ ਕਹਿ ਰਿਹਾਗਾ, ਦ ਬੈਸਟ ਆਫ ਡਾਕਟਰਸ ਵਿਲ ਬੀ ਐਟ ਯੋਰ ਸਰਵਿਸ ਐਂਡ ਯੂ ਗੈਟ ਦ ਬੈਸਟ ਸਰਵਿਸਿਸ ਵਿਦ ਅ ਵੈਰੀ ਇਕਨੋਮਿਕਲ ਪ੍ਰਾਈਸ. ਕੋਈ ਵੀ ਕਿਸੇ ਨੂੰ ਵੀ ਕੁਝ ਵੀ ਕੁਐਸਚਨ ਹੋਏਗਾ, ਪਲੀਜ਼ ਕਾਈਂਡਲੀ ਫੀਲ ਫਰੀ ਟੂ ਗਿਵ ਮੀ ਕਾਲ ਐਨੀ ਟਾਈਮ. ਇਹ ਵੀ ਨਹੀਂ ਕਿ ਕਦੀ ਵੀ ਸੋਚੋ ਕਿ ਸੈਟਰਡੇ ਹੈ, ਸੰਡੇ ਹੈ, ਨਾਈਟ ਹੈ, ਮਿਡ ਨਾਈਟ ਹੈ, ਮਾਰਨਿੰਗ ਹੈ, 24x7 365 days ਇਨ ਅ ਈਅਰ ਕਦੀ ਵੀ ਕਾਲ ਕਰ ਲਓ, ਨੋ ਓਬਲੀਗੇਸ਼ਨ, ਜਸਟ ਕੰਸਲਟੇਸ਼ਨ ਪੁਆਇੰਟ ਕਾਲ ਕਰ ਲਓ. ਮੇਰਾ ਨੰਬਰ ਹੈ 416-725-7872. ਆਈ ਰਿਪੀਟ 416-725-7872, 416-725-7872. ਜਾਂ ਕਦੀ ਮੇਰੀ ਵੈਬਸਾਈਟ 'ਤੇ ਚਲੇ ਜਾਇਓ, jsacharealestate.com ਜਾਂ lmlmortgages.com ਜਾਂ trinetraicare.com. ਕੋਈ ਵੀ ਚੀਜ਼ਾਂ ਜਾ ਕੇ ਦੇਖੋ, ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਵਰਕ ਆਊਟ ਫੋਰ ਪੀਪਲ ਅਕਰੋਸ.
ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ ਸਰ.
ਥੈਂਕ ਯੂ ਜੀ.
ਥੈਂਕ ਯੂ. ਅਗਲੀ ਕਾਲਰ ਵੱਧਦੇ ਹਾਂ. ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ.
ਜਰੂਰੀ ਜੀ, ਤੇ ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਜਰੂਰੀ ਜੀ, ਤੁਸੀਂ ਇੰਟੋਲਰੈਂਸ ਦੀ ਖਬਰ ਦਿੱਤੀ ਸੀ ਕਿ ਬਹੁਤ ਵੱਧ ਰਹੀ ਹੈ ਇੰਡੀਆ ਦੇ ਵਿੱਚ. ਜਰੂਰੀ ਜੀ, ਇਹ ਕੋਈ ਇੰਟੋਲਰੈਂਸ ਆਸਮਾਨ ਦੇ ਵਿੱਚੋਂ ਡਿੱਗਣ ਵਾਲੀ ਚੀਜ਼ ਨੂੰ ਜਿਹੜੀ ਇੱਕਦਮ ਡਿੱਗ ਪੈਂਦੀ ਹੈ, ਇਹ ਸਾਡੀ ਇਹਦੀ ਜੜ ਜਿਹੜੀ ਆ ਨਾ, ਇਹ ਪਹਿਲਾਂ ਸਾਡੀ ਸੋਚ ਹੁੰਦੀ ਜਿਹੜੀ ਮਨੁੱਖ ਦੀ ਗੰਧਲੀ ਸੋਚ ਆ, ਫਿਰ ਉਹ ਸ਼ਬਦਾਂ ਰਾਹੀਂ ਉਹਦਾ ਪ੍ਰਗਟਾਓ ਕਰਦਾ ਔਰ ਫਿਰ ਉਹ ਸਮਾਜ ਦੇ ਵਿੱਚ ਵਾਇਲੈਂਸ ਬਣ ਕੇ ਉੱਭਰਦੀ ਆ, ਚਾਹੇ ਉਹ ਪੰਜਾਬ 'ਚ ਆ, ਚਾਹੇ ਆਸਾਮ ਦੇ ਵਿੱਚ ਆ. ਜਦੋਂ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਡਾ ਜਿਹੜੀ ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ, ਇੰਡੀਅਨ ਲੀਡਰਸ਼ਿਪ ਆ ਜਾਂ ਸਾਊਥ ਏਸ਼ੀਅਨ ਐਜ ਏ ਹੋਰ ਰੱਖ ਲਓ, ਉਹਨਾਂ ਨੂੰ ਸ਼ਬਦਾਂ ਦੀ ਚੋਣ ਕਿੰਨੀ ਕੁ ਵਧੀਆ ਕਰਨੀ ਚਾਹੀਦੀ ਆ. ਜਦੋਂ ਜੀ ਚਾਹੇ 1984 ਦੇ ਵਿੱਚ ਕੋਈ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਲਗਾਤਾਰ ਕੀਰਤਨ ਦਾ ਪ੍ਰਵਾਹ ਚੱਲਦਾ, ਉੱਥੇ ਕੋਈ ਗੰਧਲੀ ਭਾਸ਼ਾ ਵਰਤਦਾ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ. ਚਾਹੇ ਕੋਈ ਇੰਡੀਆ ਦਾ ਹੋਮ ਮਿਨਿਸਟਰ ਬਣ ਕੇ, ਜਿੱਦਾਂ ਅਮਿਤ ਸ਼ਾਹ ਹੁਣ ਮੇਰੇ ਸਾਹਮਣੇ ਇੱਕ ਇੰਗਲੈਂਡ ਤੋਂ ਸ਼ਬਦ ਦਾ ਮੈਗਜ਼ੀਨ ਪਿਆ, ਉਹਦੇ ਵਿੱਚ ਉਹਨਾਂ ਦੀ ਸ਼ਬਦਾਵਲੀ ਵਿੱਚ ਉਹਨੇ ਲਿਖਿਆ ਜਿਹੜੇ ਇਲੀਗਲ ਇਮੀਗ੍ਰਾਂਟ ਆ ਜਿਹੜੇ ਆਸਾਮ ਦੇ ਵਿੱਚ, ਉਹਨਾਂ ਨੂੰ ਟਰਮਾਈਟ ਕਿਹਾ, ਇਨਫਲੇਟਰ ਕਿਹਾ. ਔਰ ਮੈਂ ਤੁਹਾਨੂੰ ਇੰਗਲਿਸ਼ ਵਿੱਚ ਪੜ੍ਹ ਕੇ ਦੱਸਦਾ ਕਿ ਗੌਰਮੈਂਟ ਵਿਲ ਹੰਟ ਦੈਮ ਡਾਊਨ ਐਂਡ ਥਰੋ ਦੈਮ ਇਨ ਟੂ ਦਾ ਸੀ ਥੰਡਰ. ਉਹਨੇ ਕਿਹਾ ਕਿ ਇਹ ਜਿਹੜੇ ਟਰਮਾਈਟ ਆ, ਅਸੀਂ ਇਹਨਾਂ ਨੂੰ ਹੰਟ ਕਰਾਂਗੇ ਤੇ ਸਮੁੰਦਰ ਵਿੱਚ ਸਿੱਟ ਦੇਵਾਂਗੇ. ਜਿਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਾਨੂੰ ਸ਼ੋਭਾ ਦਿੰਦੀਆਂ, ਜਦੋਂ ਅਸੀਂ ਚੰਦਰ ਜਾਂ ਭੇਜ ਰਹੇ ਚੰਦ ਦੇ ਉੱਤੇ, ਸਾਨੂੰ ਆਪਣੇ ਸ਼ਬਦ ਕਿੰਨੇ ਕੁ ਸੁਧਾਰਨੇ ਚਾਹੀਦੇ ਆ. ਨਹੀਂ ਤਾਂ ਬੰਦੇ ਜਿਹੜੇ 1984 ਚ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਆ, ਜਾਂ ਇਹ ਬਾਹਰ ਕੋਸੀਆਂ ਤੇ ਬਹਿ ਕੇ ਵਰਤ ਰਹੇ ਆ, ਇਹਨਾਂ ਦੇ ਵਿੱਚ ਦੋਨਾਂ 'ਚ ਮੈਨੂੰ ਫਰਕ ਸਮਝਾਓ ਜੀ. ਥੈਂਕ ਯੂ
ਸਰ. ਉਹ ਬੜਾ ਆਸਾਨ ਜੀ ਗੱਲ ਹੈਗੀ ਹੈ. ਜਿਹੜੇ ਜੁਝਾਰ ਸਿੰਘ ਜੀ, ਜਿਹੜੇ ਲੀਡਰਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ, ਕੋਈ ਜਿੱਦਾਂ ਤੁਸੀਂ ਕਿਹਾ ਕਿ ਸ਼ਬਦਾਵਲੀ ਕਿੰਨੀ ਕੁ ਇੰਪੋਰਟੈਂਟ ਹੈ, ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਚੱਲ ਰਿਹਾ, ਜੇ ਕੋਈ ਗਲਤ ਸ਼ਬਦਾਵਲੀ ਵਰਤਦਾ, ਐਬਿਊਸਿਵ ਲੈਂਗੁਏਜ ਵਰਤਦਾ, ਤੇ ਫਿਰ ਉਹ ਲੀਡਰ ਕਾਹਦਾ ਹੋਇਆ? ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਅਮਿਤ ਸ਼ਾਹ ਆ, ਚਾਹੇ ਉਹ ਲੀਡਰ ਹੈਗੇ ਆ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਚਾਹੇ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਆਸਾਮ ਦੇ ਵਿੱਚ ਠੀਕ ਹੈ, ਉਹ ਨਵੇਂ ਕਾਨੂੰਨ ਵੀ ਲੈ ਕੇ ਆ ਰਹੇ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਅਸੀਂ ਉਹਨਾਂ ਨੂੰ ਜ਼ਰੂਰ ਇੱਥੋਂ ਹਟਾਉਣਾ ਚਾਹਾਂਗੇ, ਪਰ ਜੇ ਉਹਨਾਂ ਦੀ ਸ਼ਬਦਾਵਲੀ ਠੀਕ ਨਹੀਂ ਹੈਗੀ ਤੇ ਆਈ ਡੋਂਟ ਥਿੰਕ ਸੋ ਕਿ ਹੀ ਕੈਨ ਗੇਨ ਐਨੀ ਰਿਸਪੈਕਟ ਫੋਰ ਐਨੀਬਡੀ, ਵੈਦਰ ਇਟ ਇਜ਼ ਅਮਿਤ ਸ਼ਾਹ ਜਾਂ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਐਸੀ ਸ਼ਬਦਾਵਲੀ ਯੂਜ਼ ਕਰਦਾ. ਹਾਂਜੀ ਬੋਪਾ ਰਾਏ ਸਾਹਿਬ, ਤੁਸੀਂ ਆਉਂਦੇ ਰਹੋ. ਬੋਪਾ ਰਾਏ ਸਾਹਿਬ, ਗੋ ਅਹੈਡ.
ਹਾਂਜੀ, ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਸਰਕਾਰੀ ਸਾਹਿਬ ਉਹਨਾਂ ਨੂੰ ਲਿਆ ਰਹੇ ਆ, ਜਿਹਨਾਂ ਨੇ ਅਨਾਊਂਸ ਕੀਤਾ ਕੱਲ੍ਹ ਹੀ ਕਿ ਉਹ ਬਰਮਟਨ ਹੋਸਪਿਟਲ ਦੇ ਵਿੱਚ ਸਪੈਸ਼ਲ ਕੇਅਰ ਦੇ ਲਈ ਸਰਵਿਸ ਲਈ ਬੈੱਡ ਨਵੇਂ ਹੋਰ ਰੱਖ ਰਹੇ ਆ ਲੌਂਗ ਟਰਮ ਕੇਅਰ ਦੇ ਲਈ. ਕੀ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਜਿਸ ਵੇਲੇ ਇਹਨਾਂ ਨੇ ਇਲੈਕਸ਼ਨ ਲੜੀ ਸੀ ਉਸ ਵੇਲੇ ਵੀ ਇਹਨਾਂ ਦੀ ਸੀ ਕਿ ਸਾਡੀ ਫਸਟ ਪ੍ਰਾਇਓਰਟੀ ਆ ਕਿ ਹੋਸਪਿਟਲ 'ਚ ਲੰਮੀਆਂ ਲਾਈਨਾਂ ਲੱਗਦੀਆਂ, ਐਮਰਜੈਂਸੀ 'ਚ ਜਾਂ ਹਾਰਵੇ ਵਿੱਚ ਸਰਵਿਸ ਜਾਂਦੀ ਆ, ਉਹ ਉਹਨਾਂ ਦੇ ਜਿਹੜੇ ਵਾਅਦੇ ਸੀ ਉਹ ਕਦੋਂ ਪੂਰੇ ਕਰਨਗੇ? ਕੀ ਅੱਜ ਕੱਲ੍ਹ ਦੀ ਇਹ ਸਟੇਟਮੈਂਟ ਉਹਨਾਂ ਵਾਅਦਿਆਂ ਦੇ ਨਾਲ ਵੀ ਕੋਈ ਹੈਡਫਲ ਹੋ ਸਕਦੀ ਆ? ਇਹ ਮਸਲਾ ਮੈਨੂੰ ਲੱਗਦਾ ਕਿ ਲੌਂਗ ਟਰਮ ਕੇਅਰ ਦਾ ਮਸਲਾ ਟੋਟਲੀ ਵੱਖਰਾ ਆ, ਕਿਉਂਕਿ ਹਰੇਕ ਹੀ ਏਰੀਏ ਦੇ ਵਿੱਚ ਲੋਕ ਜਦੋਂ ਜ਼ਿਆਦਾ ਟਰਮ ਲੱਗ ਜਾਂਦਾ ਉਹਨਾਂ ਨੂੰ ਸਰਵਿਸ ਦੇਣ ਦੇ ਲਈ ਤੁਰੰਤ ਕਰਨੇ ਪੈਂਦੇ ਆ. ਪਰ ਇੱਥੇ ਸਪੈਸ਼ਲ ਹੋਸਪਿਟਲ ਨਾਲ ਜੋੜ ਕੇ, ਕਿਉਂਕਿ ਅਸੀਂ ਆਵਾਜ਼ ਦਿੰਦੇ ਰਹੇ ਕਿ ਤੁਸੀਂ ਵੀ ਆਵਾਜ਼ ਦਿੰਦੇ ਕਿ ਹੋਸਪਿਟਲ ਦੀ ਸਰਵਿਸ ਜਿਹੜੀ ਆ ਉਹ ਇੰਨੀ ਵਧੀਆ ਨੀਗੀ, ਉਹਦੇ ਨਾਲ ਜੋੜ ਕੇ ਇਹ ਸਟੇਟਮੈਂਟ ਬਣਾ ਰਹੇ ਆ. ਤੁਸੀਂ ਇਹਦੇ ਬਾਰੇ ਮੈਂ ਚਾਹੂੰਗਾ ਕਿ ਜ਼ਰੂਰ ਸਵਾਲ ਪੁੱਛਿਓ. ਥੈਂਕ ਯੂ
ਬੋਪਾਰਾ ਸਾਹਿਬ. ਮੈਂ ਡੈਫੀਨੇਟਲੀ ਇਹਦੇ ਬਾਰੇ ਸਵਾਲ ਜਿਹੜਾ ਜ਼ਰੂਰ ਪੁੱਛਾਂਗਾ, ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਹਾਲਾਂਕਿ ਦੋਨੋਂ ਚੀਜ਼ਾਂ ਇੰਪੋਰਟੈਂਟ ਨੇ, ਮੈਂ ਤੁਹਾਡੇ ਨਾਲ ਬੋਪਾਰਾ ਸਾਹਿਬ ਐਗਰੀ ਕਰਦਾ ਕਿ ਇਹ ਦੋਨੋਂ ਚੀਜ਼ਾਂ ਵੱਖਰੀਆਂ ਵੀ ਨੇ, ਇੰਪੋਰਟੈਂਟ ਨੇ, ਪਰ ਦੋਨੋਂ ਕਨੈਕਟਡ ਵੀ ਨੇ. ਮੈਂ ਉਹ ਤੁਹਾਨੂੰ ਦੱਸ ਦਿੰਦਾ ਕਿੱਦਾਂ. ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਕੱਲ੍ਹ ਸਵੇਰੇ ਜਿਹੜੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ, ਵੈਸੇ ਤੁਸੀਂ ਜੇ ਨਹੀਂ
ਸੁਣ ਸਕੇ ਤੇ ਸਾਡੀ ਰਿਕੁਐਸਟ ਹੈ, ਇੱਕ ਮੇਰੀ ਰਿਕੁਐਸਟ ਹੈ ਕਿ ਕਈ ਵਾਰੀ ਇੱਥੇ ਅਸੀਂ ਖਬਰ ਜਿਹੜੀ ਦਿੰਦੇ ਹਾਂ, ਕੋਸ਼ਿਸ਼ ਹੁੰਦੀ ਹੈ ਕਿ ਸਾਰੀਆਂ ਖਬਰਾਂ ਦੇ ਦਈਏ, ਕਈ ਖਬਰਾਂ ਜਿਹੜੀਆਂ ਨਹੀਂ ਦੇ ਪਾਉਂਦੇ। ਸ਼ਾਮ ਨੂੰ 7 ਵਜੇ, 7:30 ਵਜੇ ਲਾਈਵ ਸ਼ੋਅ ਹੁੰਦਾ ਡੇਲੀ, ਲੇਕਿਨ ਸ਼ਾਮ 7 ਤੋਂ ਲੈ ਕੇ 7:30 ਵਜੇ ਅੱਧਾ ਘੰਟਾ ਅਸੀਂ ਨਿਊਜ਼ 360 ਇੱਕ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਸਾਡੀ ਟੀਮ ਪੂਰੇ ਮਿਹਨਤ ਦੇ ਨਾਲ ਤਿਆਰ ਕਰਦੀ ਹੈ ਉਹ ਪ੍ਰੋਗਰਾਮ ਜਿਹੜਾ ਹੈਗਾ, ਉਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਬੋਪਾਰਾ ਸਾਹਿਬ, ਇਹ ਅਨਾਊਂਸਮੈਂਟ ਇਹ ਹੋਈ ਆ ਕਿ ਇੱਕ ਤਾਂ ਜਿਹੜਾ ਟੋਲਾ ਮੇਰ ਕੇਅਰ ਕਮਿਊਨਿਟੀ ਪ੍ਰੋਜੈਕਟ ਹੈ ਉੱਥੇ ਅਪਗ੍ਰੇਡ ਕਰ ਰਹੇ ਨੇ 160 ਬੈੱਡ, ਪਲੱਸ ਇਸ ਤੋਂ ਇਲਾਵਾ ਜਿਹੜਾ ਫੇਤ ਮੈਨਰ ਰੀਡਿਵੈਲਪਮੈਂਟ ਪ੍ਰੋਜੈਕਟ ਹੈ ਉੱਥੇ 120 ਬੈੱਡ ਨੂੰ ਅਪਗ੍ਰੇਡ ਕਰ ਰਹੇ ਅਤੇ 40 ਨਵੇਂ ਬੈੱਡ ਲਾ ਰਹੇ ਨੇ। ਫਿਰ ਜਿਹੜਾ ਰਿਵੇਰਾ ਲਿਵਿੰਗ ਪ੍ਰੋਜੈਕਟ ਹੈ ਉੱਥੇ 128 ਨਵੇਂ ਬੈੱਡ ਜਿਹੜੇ ਨੇ ਉਹ ਐਲੋਕੇਟ ਕੀਤੇ ਜਾ ਰਹੇ ਨੇ। ਇਹ ਅਨਾਊਂਸਮੈਂਟ ਜਿਹੜੀ ਹੈ ਕੱਲ ਡਾਕਟਰ ਮੈਲੀ ਫੁਲਟਨ, ਜਿਹੜੇ ਮਿਨਿਸਟਰ ਆਫ ਲੌਂਗ ਟਰਮ ਕੇਅਰ ਹੈਗੇ ਨੇ, ਉਹ ਸੀਗੇ, ਨਾਲ ਸਾਡੇ ਕੈਬਨਿਟ ਮੰਤਰੀ ਬਣੇ ਨੇ ਹੁਣੇ ਨਵੇਂ, ਪ੍ਰਭਮੀਤ ਸਿੰਘ ਸਰਕਾਰੀਆ ਸਾਹਿਬ ਸੀਗੇ ਜਿਹੜੇ ਕਿ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਔਰ ਰੈਡ ਟੇਪ ਰਿਡਕਸ਼ਨ ਨੇ, ਉਹਨਾਂ ਦੇ ਨਾਲ ਸਾਡੇ MPP ਅਮਰਜੋਤ ਸੰਧੂ ਸਾਹਿਬ ਵੀ ਉੱਥੇ ਮੌਜੂਦ ਸੀਗੇ, ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਹੁਣ ਤੁਹਾਡਾ ਸਵਾਲ ਕਿ ਜੀ, ਅੱਛਾ ਇੱਕ ਮੈਂ ਇੱਥੇ ਦੱਸ ਦਵਾਂ ਕਿ ਇਸ ਵੇਲੇ ਤਕਰੀਬਨ 34,000 ਓਨਟੇਰੀਓ ਦੇ ਵਿੱਚ 34,000 ਲੋਕ ਨੇ ਜਿਹੜੇ ਕਿ ਵੇਟਿੰਗ ਲਿਸਟ ਵਿੱਚ ਹੈਗੇ ਨੇ ਟੂ ਗੈਟ ਟੂ ਦਾ ਲੌਂਗ ਟਰਮ ਕੇਅਰ ਹੋਮ, 34,000 ਨੇ। ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਹੈ ਉਹਦੇ 'ਤੇ ਵੀ ਲੋਡ ਪੈਂਦਾ ਹੈਗਾ, ਠੀਕ ਹੈ। ਔਰ ਜੇ ਲੌਂਗ ਟਰਮ ਕੇਅਰ ਦੇ ਵਿੱਚ ਜੇ ਬੈੱਡ ਦੇ ਜ਼ਿਆਦਾ ਕਰੰਟ ਬੈੱਡ ਅਪਗ੍ਰੇਡ ਕੀਤੇ ਜਾਣ, ਨਵੇਂ ਬੈੱਡ ਉੱਥੇ ਲਗਾਏ ਜਾਣ, ਇਹਦੇ ਨਾਲ ਡਾਕਟਰਸ ਅਤੇ ਨਰਸਿਸ ਜਾਂ ਸਾਡਾ ਹੈਲਥ ਕੇਅਰ ਦੇ ਉੱਤੇ ਸਿਸਟਮ ਜਿਹੜਾ ਹੈ ਉਹਦੇ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਘੱਟਦਾ ਹੈ, ਠੀਕ ਹੈ। ਉਹਦੇ ਹੁਣ ਫਰਜ਼ ਕਰ ਲਓ ਕੋਈ ਬੰਦਾ ਆਇਆ, ਉਹਨੂੰ ਐਮਰਜੈਂਸੀ ਤੁਸੀਂ ਲੈ ਕੇ ਗਏ ਹੋ ਜਾਂ ਹੋਰ ਹੋਸਪਿਟਲ 'ਚ ਗਏ ਆ, ਸੋ ਉਹਦੇ ਨਾਲ ਜਿਹੜੇ ਕੋਈ ਉਹਨਾਂ ਦੇ ਉੱਤੇ ਲੋਡ ਆ, ਜੇ ਉਹਨਾਂ ਕਿਤੇ ਲੌਂਗ ਟਰਮ 'ਚ ਭੇਜਣਾ ਹੈ ਅਤੇ ਜੇ ਉੱਥੇ ਚਲੇ ਜਾਣ, ਤਾਂ ਉਹਦੇ ਨਾਲ ਹੋਸਪਿਟਲ ਦੇ ਡਾਕਟਰਸ ਅਤੇ ਨਰਸਿਸ 'ਤੇ ਸਟ੍ਰੇਨ ਘਟਦਾ ਹੈ, ਦੈਟ ਇਜ਼ ਏ ਇਸ਼ੂ। ਹੁਣ ਇਸ ਵੇਲੇ ਸਟ੍ਰੇਨ ਕਿੰਨਾ ਪਿਆ ਹੋਇਆ, ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਮਿਸਾਲ ਇੰਨੀ ਕੀ ਦੇ ਦਿੰਦਾ, ਬਾਕੀ ਕਿਸ ਦਿਨ, ਥੈਂਕ ਯੂ ਫੋਰ ਆਸਕਿੰਗ ਦਿਸ ਗੁੱਡ ਕੁਸ਼ਚਨ ਆਨ ਹੈਲਥ ਕੇਅਰ। ਜਿਹੜਾ ਆਪਣਾ ਇਹ ਹੋਸਪਿਟਲ ਹੈ ਬ੍ਰੈਮਟਨ ਦੇ ਵਿੱਚ, ਅਰਜੈਂਟ ਕੇਅਰ ਬਣਿਆ ਸੀ ਨਵਾਂ, ਹਾਲਾਂਕਿ ਉਹ ਫੁੱਲ ਫਲੈਜ ਹੋਸਪਿਟਲ ਨਹੀਂ ਹੈ ਕਿਉਂਕਿ ਉੱਥੇ 24 ਆਵਰ ਕੋਈ ਐਮਰਜੈਂਸੀ ਡਿਪਾਰਟਮੈਂਟ ਨਹੀਂ ਹੈ, ਬਟ ਅਰਜੈਂਟ ਕੇਅਰ ਬਹੁਤ ਸਾਰੇ ਲੋਕ ਔਨ ਫੁੱਟ ਚਲੇ ਜਾਂਦੇ ਨੇ, ਜੇ ਐਂਬੂਲੈਂਸ ਦੇ ਜ਼ਰੀਏ ਕੋਈ ਜਾਂਦਾ ਫਿਰ ਤਾਂ ਬ੍ਰੈਮਟਨ ਸਿਵਿਕ ਹੋਸਪਿਟਲ ਲੈ ਕੇ ਜਾਂਦੇ ਨੇ। ਲੇਕਿਨ ਉਹਨਾਂ ਨੇ ਐਲਾਨ ਕੀਤਾ ਰੀਸੈਂਟਲੀ ਕਿ ਅਸੀਂ 10 ਵਜੇ ਦੀ ਬਜਾਏ ਪੇਸ਼ੈਂਟ ਬੰਦ, ਅਰਜੈਂਟ ਕੇਅਰ ਰਾਤ 10 ਵਜੇ ਹੋਏਗਾ, ਪਰ ਪੇਸ਼ੈਂਟ ਕਹਿੰਦੇ ਹੁਣ ਅਸੀਂ 9 ਵਜੇ ਤੋਂ ਬਾਅਦ ਨਹੀਂ ਲਿਆ ਕਰਾਂਗੇ ਪੇਸ਼ੈਂਟ। ਕਾਰਨ ਕੀ ਹੈ? ਕਾਰਨ ਉਹ ਦੱਸਦੇ ਨੇ ਕਿ ਜਿਹੜਾ ਇਹ ਹੋਸਪਿਟਲ ਬਣਿਆ ਘੱਟ ਕਪੈਸਿਟੀ ਵਾਸਤੇ ਸੀਗਾ, ਓਵਰ ਕਪੈਸਿਟੀ ਚੱਲ ਰਿਹਾ। ਬ੍ਰੈਮਟਨ ਸਿਵਿਕ ਹੋਸਪਿਟਲ, ਉਹ ਵੀ ਓਵਰ ਕਪੈਸਿਟੀ ਚੱਲ ਰਿਹਾ। ਜਿਹੜਾ ਇਟੋਬਿਕ ਦੇ ਵਿੱਚ, ਉਹ ਵੀ ਵਿਲੀਅਮ ਹੋਸਟਲ ਵਾਲੇ ਰਨ ਕਰਦੇ, ਉਹ ਵੀ ਓਵਰ ਕਪੈਸਿਟੀ ਚੱਲ ਰਿਹਾ ਇਸ ਸਮੇਂ। ਸੋ ਇਸ ਕਾਰਨ ਕੀ ਹੈ ਕਿ ਇਸ ਜਿਹੜੇ ਜਿੰਨੇ ਵੀ ਇਹ ਸਾਰੇ ਹੋਸਪਿਟਲ ਨੇ, ਇਹ ਸਾਰੇ ਓਵਰ ਕਪੈਸਿਟੀ ਇਸ ਵੇਲੇ ਚੱਲ ਰਹੇ ਨੇ। ਅੱਛਾ, ਮੈਨੂੰ ਇਸ਼ਾਰਾ ਹੋ ਗਿਆ ਜੀ, ਮੈਂ ਸਾਡੀ ਟੀਮ ਜਿਹੜੀ ਆ ਉਹ ਪਹੁੰਚ ਚੁੱਕੀ ਹੈ, ਮੈਂ ਜ਼ਰਾ ਉਹਨਾਂ ਨਾਲ ਗੱਲ ਕਰ ਲਵਾਂ। ਰਮੇਸ਼ਿੰਦਰ ਚੌਹਾਨ ਸਾਹਿਬ, ਤਾਰਿਕ ਜੀ, ਸੁਰਿੰਦਰ ਜੀ, ਕਪਿਲ ਸ਼ਰਮਾ ਜੀ, ਅਜ਼ਾਮ ਅਲੀ ਸਾਹਿਬ, ਮੈਂ ਤੁਹਾਡੇ ਸਾਰਿਆਂ ਤੋਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਲਾਈਨਸ ਤੁਸੀਂ ਹੋਲਡ ਕਰ ਲੈਣਾ, ਸੋ 12 ਤੋਂ 1 ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਗੱਲ ਆਉਂਦੀ ਕਰਾਂਗੇ, ਕਿਉਂਕਿ ਹੁਣ ਮੈਨੂੰ ਇਸ਼ਾਰਾ ਹੋ ਗਿਆ ਜੀ ਟੌਪਿਕ ਸ਼ਿਫਟ ਕਰਨ ਲੱਗੇ ਹਾਂ ਇਕਨੋਮੀ ਔਰ ਰੀਅਲ ਸਟੇਟ ਦੇ ਉੱਤੇ। ਸੋ 12 ਤੋਂ 1 ਵਾਲੇ ਪ੍ਰੋਗਰਾਮ ਤੁਹਾਡੀ ਗੱਲਬਾਤ ਤੁਹਾਡੇ ਸਾਰਿਆਂ ਨਾਲ ਕਰਾਂਗੇ। ਸੋਰੀ ਜੀ, ਮੈਂ ਮਾਫੀ ਚਾਹੁੰਦਾ, ਮੈਂ ਟਾਈਮ ਦਾ ਖਿਆਲ ਨਹੀਂ ਕੀਤਾ ਗੱਲਬਾਤ ਦੇ ਵਿੱਚ। ਹਾਂਜੀ, ਵੈਲਕਮ ਕਰਨਾ ਚਾਹਾਂਗੇ ਜੀ ਅਸੀਂ ਸਾਡੇ ਸਪੌਂਸਰਸ ਦਾ। ਜੀ, ਬਹੁਤ ਬਹੁਤ ਸਵਾਗਤ ਹੈ ਪੰਕਜ ਜੀ।
ਥੈਂਕ ਯੂ ਸੋ ਮਚ ਰਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਔਰ ਨਾਲ ਹੀ ਸਵਾਗਤ ਕਰਨਾ ਚਾਹੁੰਦੇ ਹਾਂ ਜੀ ਅਸੀਂ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰੋਲ। ਪੀ ਕੇ ਜੀ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਜਿਦਵੀਰ ਜੀ, ਗੁੱਡ ਮਾਰਨਿੰਗ ਟੂ ਦ ਲਿਸਨਰਸ, ਥੈਂਕ ਯੂ।
ਗੁੱਡ ਮਾਰਨਿੰਗ ਸਰ, ਔਰ ਸਭ ਤੋਂ ਪਹਿਲਾਂ ਤਾਂ ਜੀ ਓਪਨਿੰਗ ਸਟੇਟਮੈਂਟਸ ਜਾਰੀ ਕਰ ਦਿਓ ਜੀ।
ਜੀ, ਵੱਡੀ ਖਬਰ ਤਾਂ ਸਭ ਤੋਂ ਇਹ ਹੈਗੀ ਜੀ, ਬੈਂਕ ਆਫ ਕਨਾਡਾ ਨੇ ਜਿਹੜਾ ਮੋਰਗੇਜ ਟੈਸਟਸ ਦਾ ਰੇਟ ਹੈਗਾ ਜਿਹੜਾ ਫਸਟ ਟਾਈਮ ਲੋਅਰ ਕੀਤਾ ਹੈਗਾ ਸਿੰਸ 2016 2016 ਦੇ ਅੰਦਰ ਉਹਨਾਂ ਨੇ ਟੈਸਟ ਲੈ ਕੇ ਆਏ ਸੀਗੇ, ਲਗਭਗ 3 ਸਾਲ ਹੀ ਹੋ ਗਏ, ਅਤੇ ਫਰੋਮ 5.34 ਜਿਹੜਾ ਉਹਨਾਂ ਦਾ ਸੀਗਾ ਮੋਰਗੇਜ ਰੇਟ, ਬੈਂਚ ਮਾਰਕ ਰੇਟ ਜਿਹੜਾ ਸੀਗਾ ਇੰਟਰਸਟ ਦਾ, ਉਹ 15 ਬੇਸਿਸ ਪੁਆਇੰਟ ਘਟਾ ਕੇ 5.19 ਕਰਤਾ ਹੈਗਾ। ਠੀਕ ਹੈ, ਇਹਦੇ ਨਾਲ ਥੋੜ੍ਹਾ ਫਰਕ ਪੈ ਰਿਹਾ ਅਫੋਰਡੇਬਿਲਿਟੀ ਦੇ ਅੰਦਰ, ਲਗਭਗ 1 ਲੱਖ ਦੀ ਇਨਕਮ ਜਿਹੜਾ ਦੀ ਹੈਗੀ ਉਹਨਾਂ ਵਾਸਤੇ ਸਿੰਪਲ ਕੈਲਕੂਲੇਸ਼ਨ ਹੈ, ਅਗਰ 25 ਸਾਲ ਦੀ ਅਮੋਟੇਸ਼ਨ ਕਰਦੇ ਨੇ ਔਰ 20% ਡਾਊਨ ਕਰਦੇ ਨੇ ਤਾਂ 8,000 ਮਹਿੰਗਾ ਘਰ ਖਰੀਦ ਸਕਦੇ ਨੇ, ਹੁਣ 8,000 ਮਹਿੰਗਾ ਰਹਿ ਸਕਦੇ ਨੇ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਨੋਟ ਵੈਰੀ ਮਚ ਹੈਪੀ, ਬਟ ਐਟਲੀਸਟ ਇਹ ਤਸੱਲੀ ਤਾਂ ਹੋਈ ਹੈ ਕਿ ਵਿੱਚ ਉਹਨਾਂ ਨੇ ਐਕਸ਼ਨ ਲੈਣਾ ਸ਼ੁਰੂ ਕਰਤਾ ਹੈਗਾ। ਜੀ
ਬਿਲਕੁਲ ਪੀਕੇ ਜੀ, ਮੇਰੇ ਹਿਸਾਬ ਨਾਲ ਜਦੋਂ ਵੀਰ ਜੀ ਇਹ ਸਿਰਫ ਇੱਕ ਸਿੰਬੋਲਿਕ
ਸਿੰਬੋਲਿਕ ਸੀਗਾ,
ਉਹ ਵੀ ਅਸੀਂ ਸੁਣ ਰਹੇ ਹਾਂ, ਚਿੰਤਾ ਨਾ ਕਰੋ, ਅਸੀਂ ਦੇਖ ਰਹੇ ਹਾਂ, ਚਿੰਤਾ ਨਾ ਕਰੋ,
ਅਸੀਂ ਦੱਸ ਰਹੇ
ਹਾਂ, ਇਹ ਇਕਨੋਮੀ ਨੂੰ ਅਸੀਂ ਦੇਖ ਰਹੇ ਹਾਂ, ਸਾਨੂੰ ਜ਼ਿਆਦਾ ਪਤਾ ਹੈ, ਫਿਰ ਵੀ ਅਸੀਂ ਥੋੜ੍ਹਾ ਜਿਹਾ ਤੁਹਾਡੇ ਕਹਿਣ 'ਤੇ ਕਰ ਦਿੰਦੇ ਹਾਂ, ਲੇਕਿਨ ਸਿੰਬੋਲਿਕ ਹੀ ਹੈ।
ਲੇਕਿਨ ਦੇਖੋ ਇੱਥੇ ਨਾ ਪੰਕਜ ਜੀ ਗੱਲ ਹੋਰ ਮੈਂ ਤੁਹਾਨੂੰ ਦੱਸਿਆ ਕਿ ਇਸ ਟੈਸਟ ਦੀ ਵਜ੍ਹਾ ਨਾਲ ਸਿਰਫ ਵੈਨਕੂਵਰ ਵੈਨਕੂਵਰ ਨੂੰ $500 million ਦਾ ਰੈਵਨਿਊ ਦਾ ਲਾਸ ਹੋਇਆ
ਜੀ ਜੀ
ਠੀਕ ਹੈ ਟੋਰੋਂਟੋ ਦੀ ਫਿਕਰ ਅਜੇ ਪੂਰੀ ਆਈ ਨਹੀਂ ਸਾਡੇ ਕੋਲ ਲੇਕਿਨ ਲਾਸ ਇੱਥੇ ਵੀ ਹੋਇਆ ਦੂਜੇ ਪਾਸੇ ਡੈਲੀਕੈਂਸੀਜ਼ ਕਿਉਂਕਿ ਜਿਸ ਵਕਤ ਰੈਗੂਲਰ ਬੈਂਕ ਵੱਲੋਂ ਨਹੀਂ ਮਿਲਿਆ ਇਹਨਾਂ ਨੂੰ ਅਤੇ ਲੋਕਾਂ ਨੇ ਫਿਰ ਬੀ ਲੈਂਡਰ ਕੋਲ ਜਾਣਾ ਸ਼ੁਰੂ ਕਰਤਾ ਆਲਟਰਨੇਟ ਲੈਂਡਰ ਕੋਲ ਜਾਣਾ ਸ਼ੁਰੂ ਕਰਤਾ ਪ੍ਰਾਈਵੇਟ ਲੈਂਡਰ ਕੋਲ ਜਾਣਾ ਸ਼ੁਰੂ ਕਰਤਾ
ਜੀ
ਉਹ ਜਾਣ ਨਾਲ ਡੈਲੀਕੈਂਸੀਜ਼ 1.93% ਹੋ ਗਈ ਜਿਹੜੀ ਕਿ ਰੈਗੂਲਰ ਬੈਂਕ ਨਾਲ ਸੀ 0.24 ਮਤਲਬ 8 ਗੁਣਾ
ਡੈਲੀਕੁਐਂਸੀ ਵਧਣੀਆਂ ਸ਼ੁਰੂ ਹੁੰਦੀਆਂ ਨੇ ਗਵਰਨਮੈਂਟ ਨੂੰ ਵਿੱਚ ਆਉਣਾ ਪੈਂਦਾ ਟੈਕਸਪੇਅਰ ਦੀ ਮਨੀ ਪਾਣੀ ਪੈਂਦੀ ਹੈ ਸਾਨੂੰ ਇਕਾਨਮੀ ਨੂੰ ਬਚਾਉਣ ਵਾਸਤੇ ਪ੍ਰਾਈਵੇਟ ਲੈਂਡਰ ਨੇ ਉੱਡ ਜਾਣ
ਦੇਖੋ ਨਾ 8 ਟਾਈਮਸ 1.93 ਡੈਲੀਕੁਐਂਸੀ ਹੋ ਜਾਏ ਇਟਸ ਨਾਟ ਅ ਜੋਕ
ਸੋ ਇਹ ਪ੍ਰਾਈਵੇਟ ਲੈਂਡਰ ਤੇ ਨਾਲ ਜਿਹੜੇ ਲੋਕ
ਬੇਵਕੂਫ ਅਸੀਂ ਨਾ ਇੱਕ ਇਕਨੋਮੀ ਜਿਸ ਨੂੰ ਪੜ੍ਹਦਾ ਹੁੰਦਾ ਸੀ ਯੂਨੀਵਰਸਿਟੀ 'ਚ ਤੇ ਉੱਥੇ ਇੱਕ ਆਉਂਦੀ ਸੀ ਲੈਂਗੁਏਜ ਯੂਜ਼ ਹੁੰਦੀ ਸੀ ਵੇਅਰ ਦੇਰ ਇਜ਼ ਰਿਸਕ ਦੇਰ ਇਜ਼ ਪ੍ਰੋਫਿਟ ਔਰ ਵੇਅਰ ਦੇਰ ਇਜ਼ ਮੋਰ ਪ੍ਰੋਫਿਟ ਦੇਰ ਇਜ਼ ਮੋਰ ਰਿਸਕ ਤੇ ਉਹ ਫਿਰ ਆਈ ਵਾਲੀ ਗੱਲ ਇੱਥੇ ਹੋ ਗਈ ਜਦ ਤੁਸੀਂ ਮਹਿੰਗੇ ਮਹਿੰਗੇ ਇੰਟਰਸਟ ਲਗਾਓਗੇ ਤੇ ਲੋਕੀ ਦੌੜਨਗੇ
ਦੌੜਨਗੇ ਇਹ ਚੀਜ਼ ਇਹ ਜੀ ਹੈ ਕਿ ਪਹਿਲਾਂ ਵੀ ਮੈਂ ਗੱਲ ਕੀਤੀ ਸੀਗੀ ਯੁਧਵੀਰ ਜੀ ਇੱਕ ਪਾਸੇ ਕੂਆਂ ਇੱਕ ਪਾਸੇ ਖਾਈ ਗਵਰਨਮੈਂਟ ਵਾਸਤੇ ਤਾਂ ਆਹ ਸਿਚੁਏਸ਼ਨ ਹੈ ਸਾਡੀ ਇਕਾਨਮੀ ਵਾਸਤੇ ਲੂਜ਼ ਕਰ ਦਈਏ ਤਾਂ ਫਿਰ ਪਾਗਲਾਂ ਵਾਲੀ ਤਰ੍ਹਾਂ ਲੈਣਾ ਸ਼ੁਰੂ ਕਰ ਦੇਣਗੇ ਉਨੇ ਹੀ ਲੋਨ ਚੱਕਣੇ ਸ਼ੁਰੂ ਕਰ ਦੇਣਗੇ ਲੂਜ਼ ਨਾ ਕਰੀਏ ਤਾਂ ਉਹ ਦੂਜੇ ਪਾਸੇ ਵੱਜਦੇ ਪਏ ਨੇ ਕਦੋਂ ਸਮਝ ਆਵੇਗੀ
ਇੱਕ ਛੋਟੀ ਜਿਹੀ ਮੈਂ ਕੈਲਕੂਲੇਸ਼ਨ ਦੇਣਾ ਚਾਹਾਂਗਾ ਯੁਧਵੀਰ ਜੀ ਮੈਂ ਬੜਾ ਹੈਰਾਨ ਹੋਇਆ ਜਦ ਇਹਨਾਂ ਨੇ 15 basis points ਘਟਾਇਆ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਤੁਹਾਡਾ ਵਟ ਐਵਰ ਇੰਟਰਸਟ ਰੇਟ ਵੀ ਆਰ ਗੈਟਿੰਗ +2% ਉਹਦੇ 'ਤੇ ਐਡ ਕਰਦੇ ਹੋ ਜਾਂ ਬੈਂਚਮਾਰਕ ਵਿਚ ਐਵਰ ਇਜ਼ ਹਾਇਰ ਠੀਕ ਹੈ ਜੀ ਸਿੰਪਲ ਜੀ ਗੱਲ ਹੈਗੀ ਕਿ ਪਹਿਲੇ ਇੰਟਰਸਟ ਰੇਟ ਜਿਸ ਵਕਤ ਲੈ ਕੇ ਆਏ ਸੀਗੇ ਟੈਸਟ ਉੱਤੇ ਜਿਹੜਾ ਇੰਟਰਸਟ ਰੇਟ ਸੀਗਾ ਉਹ 3.5% ਤੋਂ ਉੱਤੇ ਸੀਗਾ ਠੀਕ ਹੈ 3.5% ਦੇ ਉੱਤੇ 2% ਬੇਸਿਸ ਪੁਆਇੰਟ ਜੋੜਨ ਦੇ ਬਾਅਦ 5.5 ਬੰਦਾ ਸੀਗਾ ਚਲੋ ਲੋਕ ਕਹਿੰਦੇ ਸੀ 5.34 ਸਾਡੀ ਕੈਲਕੂਲੇਸ਼ਨ ਹੋ ਗਈ ਗੱਲ ਖਤਮ ਹੁਣ 3.5% ਤੋਂ ਘੱਟ ਕੇ 2.75 ਰਹਿ ਗਿਆ 2.75 ਦੇ ਉੱਤੇ ਅਗਰ ਤੁਸੀਂ 2% ਜੋੜੋ ਤਾਂ 4.75 ਅਤੇ ਉਹਨਾਂ ਨੂੰ 4.75 ਦੇ ਉੱਤੇ ਅਪਰੂਵ ਹੋਣਾ ਚਾਹੀਦਾ ਸੀਗਾ ਵਾਈ ਦੇਰ ਇਜ਼ 5.19 ਯਾਨੀ ਕਿ ਇਹ ਤੇ ਸਿੰਬੋਲਿਕ ਤੁਹਾਡੀ ਗੱਲ ਹੋ ਗਈ ਸਰ ਦਿਖਾ ਤਾ ਕਿ ਅਸੀਂ ਜਾਗੇ ਹੋਏ ਹਾਂ ਕਿਉਂ ਨਹੀਂ ਇਹਨਾਂ ਨੇ ਇਹ ਕੰਮ ਕੀਤਾ ਕਿ ਸਿੱਧਾ 3.5 ਨੂੰ ਘੱਟ ਕਰ 5.35 ਨੂੰ 5.34 ਨੂੰ ਘੱਟ ਕਰਕੇ ਸਿੱਧਾ 0.5 basis points ਘੱਟ ਕਰ ਦੇਣ ਤਾਂ ਕਿ 4.86 ਰਹਿ ਜਾਏ ਔਰ ਤੁਹਾਨੂੰ ਐਕਚੁਅਲ ਮਿਲ ਰਿਹਾ 2.75 + 2 4.75 ਸਟਿਲ ਤੁਸੀਂ 1% ਮਹਿੰਗਾ ਦੇ ਰਹੇ ਹੋ ਚਲੋ ਜੀ ਹੁਣ
ਜੀ ਜੀ
ਲੇਕਿਨ ਆਈ ਡੋਂਟ ਅੰਡਰਸਟੈਂਡ ਕਿ ਇਹ ਕਿਸ ਤਰ੍ਹਾਂ ਹੋਇਆ ਹਾਂ ਐਪ ਉਹੀ ਵਾਲੀ ਗੱਲ ਆ ਗਈ ਫਿਰ ਜਿਹੜੇ ਪ੍ਰਾਈਵੇਟ ਲੈਂਡਰ ਕੋਲ ਲੈ ਰਹੇ ਨੇ ਉਹਨਾਂ ਨੂੰ ਸੂਟ ਕਰ ਰਿਹਾ ਕਿਉਂਕਿ ਪ੍ਰਾਈਵੇਟ ਲੈਂਡਰ ਕੋਲ ਵੈਸੇ 3.5 ਦੇ ਉੱਤੇ ਪੈ ਰਿਹਾ ਹੈਗਾ ਚਲੋ ਜੀ ਇਹ ਕੈਲਕੂਲੇਟ ਹੋਏ ਨਾ ਹੋਏ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕਿਉਂਕਿ ਉਹਨਾਂ ਦਾ ਪ੍ਰਾਈਵੇਟ ਅਗਰ 4% ਹੈਗਾ 2% ਐਡ ਕਰ ਦਿਓ ਤਾਂ ਉਹਨਾਂ ਦੀ ਕੈਲਕੂਲੇਸ਼ਨ ਵੈਸੇ 6 ਨਾਲ ਹੋਣੀ ਹੈਗੀ ਇਹ ਚਾਹੇ 5.19 ਕਰਨ ਚਾਹੇ 5 ਕਰਨ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ
ਬਿਲਕੁਲ ਉਹੀ ਗੱਲ ਹੈ ਸਰ ਇਹ ਤਾਂ ਹੁਣ
ਕਾਲਰ ਨੂੰ ਰਿਕੁਐਸਟ ਆ ਕਿ ਸਿਰਫ ਤੁਸੀਂ ਰੀਅਲ ਸਟੇਟ ਜਾਂ ਇਕਨੋਮੀ ਸੰਬੰਧੀ ਗੱਲ ਕਰਾਂਗੇ ਬਾਕੀ 12-1 ਗੱਲ ਕਰ ਲਾਂਗੇ ਲਾਈਨਸ ਤੁਸੀਂ ਸਾਰੀਆਂ ਹੋਲਡ ਕੀਤੀਆਂ ਹੋਈਆਂ ਨੇ ਸੋ ਮੇਰੀ ਪਲੀਜ਼ ਹੰਬਲ ਰਿਕੁਐਸਟ ਆ ਕਿ ਸਿਰਫ ਰੀਅਲ ਸਟੇਟ ਔਰ ਇਕਨੋਮੀ ਦੇ ਬਾਰੇ ਜਿਹੜੀ ਹੈ ਉਹ ਗੱਲਬਾਤ ਹੋਏਗੀ ਹਾਂਜੀ ਕਰਮਵੀਰ ਸ਼ੇਰਗਿੱਲ ਜੀ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ
ਨੂੰ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਹਾਂਜੀ ਮੇਰਾ ਕੁਐਸਚਨ ਜੀ ਪੀਕੇ ਸਰਵਾਲ ਜੀ ਨੂੰ ਆ ਜੀ ਮੈਂ ਨਾ ਮੇਰਾ ਲੱਗਾ ਗੇੜਾ ਲੰਡਨ ਦਾ ਜੀ ਮੈਂ ਲੰਡਨ ਦੇਖਿਆ ਜੀ ਵੀ ਅੱਗੇ ਤਾਂ ਵੀ ਜਿੱਦਾਂ ਅਸੀਂ ਬੁੱਕ ਕਰਾਈਦੇ ਆ ਘਰ ਤੇ ਸਾਨੂੰ ਬਿਲਡਰ ਕਹਿੰਦਾ ਜੀ ਤੁਸੀਂ ਤੁਹਾਨੂੰ ਆ 2020 ਚ ਮਿਲ ਜੂਗਾ ਜਾਂ 2021 ਚ ਮਿਲ ਜੂਗਾ ਰਾਈਟ ਮੈਂ ਉੱਥੇ ਜੀ ਨਵਾਂ ਹੀ ਕੰਮ ਦੇਖਿਆ ਉੱਥੇ ਸੈਂਕੜਿਆਂ ਦੇ ਹਿਸਾਬ ਨਾਲ ਟਾਊਨ ਹਾਊਸ ਬਿਲਡਰ ਬਣਾ ਕੇ ਬੈਠਾ ਆ ਤੇ ਕਹਿੰਦੇ ਧੁੰਮ ਸਵੇਰ ਨੂੰ ਚਾਬੀ ਲੈ ਲਓ
ਹਾਂਜੀ
ਉਹ ਚੱਕਰ ਹੈ ਜੀ ਵੀ ਉਹ ਜਾਂ ਲੋਕ ਛੱਡ ਕੇ ਭੱਜ ਗਏ ਆ ਜਾਂ ਕੀ ਚੱਕਰ ਕੀ ਹੈ ਜੀ ਉਹਦੇ ਬਾਰੇ ਮਾੜਾ ਜਿਹਾ ਦੱਸਿਓ
ਸਰ ਸੇਲ ਬੜੀ ਜ਼ਬਰਦਸਤ ਉਹਨਾਂ ਨੇ ਉਸ ਵਕਤ ਤੇ ਸ਼ੁਰੂ ਕੀਤੇ ਹੋਏ ਸੀ ਉਹ ਕਰ ਰਹੇ ਜਿਹੜੇ ਕਿ 2-2.5 ਸਾਲ ਪਹਿਲੇ ਇਹਨਾਂ ਨੇ ਪਲੈਨਿੰਗ ਕੀਤੀ ਸੀ ਜ਼ੋਨਿੰਗ ਅਪਰੂਵ ਕਰਾਈ ਸੀ ਪਰਮਿਟ ਸਰਕਾਰ ਲਿੱਤੇ ਸੀ ਸਭ ਕੁਝ ਲਿੱਤਾ ਸੀ ਔਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਮਾਰਕੀਟ ਡਰੋਪ ਕਰ ਜਾਏਗੀ ਅਗਲੇ ਦੇ ਪ੍ਰਾਈਸ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਏਗੀ ਲੰਡਨ ਦੇ ਅੰਦਰ ਰੀਸੇਲ ਦੇ ਅੰਦਰ ਪ੍ਰਾਈਸ ਬੜੇ ਡਰਾਸਟਿਕਲੀ ਘੱਟ ਹੈਗੇ ਨੇ ਹਾਲਾਂਕਿ ਵਧੇ ਨੇ ਜੰਪ ਆਇਆ ਲੰਡਨ ਦੇ ਅੰਦਰ ਜੰਪ ਜਿਹੜਾ ਆਇਆ ਸਰ 11% ਦਾ ਆਇਆ ਸੀਗਾ ਛੋਟਾ ਮੋਟਾ ਜੰਪ ਨਹੀਂ ਸੀਗਾ ਲੇਕਿਨ ਜੋ ਬਿਲਡਰ ਐਕਸਪੈਕਟ ਕਰ ਰਿਹਾ ਸੀਗਾ ਉਹ ਹੁਣ ਵੀ ਬਿਲਡਰ ਦੇ ਪ੍ਰਾਈਸ ਨਾਲ ਮਾਰਕੀਟ ਰੀਸੇਲ ਬੜੀ ਸਸਤੀ ਹੈ ਅਤੇ ਬਿਲਡਰ ਨੂੰ ਬੜਾ ਟਫ ਕੰਪੀਟੀਸ਼ਨ ਕਰਨਾ ਪੈ ਰਿਹਾ ਹੈ ਰੀਸੇਲ ਮਾਰਕੀਟ ਦੇ ਨਾਲ ਔਰ ਇਸ ਕਰਕੇ ਬਿਲਡਰ ਰੇਟ ਘਟਾਉਂਦਾ ਫਸ ਗਿਆ ਪੈਸੇ ਪ੍ਰਾਈਜ਼ ਘਟਾਉਂਦਾ ਤਾਂ ਬਿਲਡਰ ਮਰਦਾ ਪ੍ਰਾਈਜ਼ ਨਹੀਂ ਘਟਾਉਂਦਾ ਤਾਂ ਵਿਕ ਨਹੀਂ ਰਿਹਾ ਅਤੇ ਉਹ ਹੁਣ ਕੀ ਕਰ ਰਹੇ ਨੇ ਮਿਕਸ ਜਿਹਾ ਰਿਐਕਸ਼ਨ ਕਰ ਰਹੇ ਨੇ ਕਰਕੇ ਚਲੋ ਜੀ ਚਾਬੀ ਅੱਜ ਲੈ ਲਓ ਥੋੜ੍ਹਾ ਜਿਹਾ ਅਸੀਂ ਤੁਹਾਨੂੰ ਅਪਗ੍ਰੇਡ ਦੇ ਦਿੰਦੇ ਹਾਂ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਕਈ ਤਾਂ ਬਿਲਡਰ ਇਹੋ ਜਿਹੇ ਬੈਠੇ ਨੇ ਜਿਹੜੇ ਕਿ ਸਾਨੂੰ ਰੈਂਟਲ ਗਰੰਟੀ ਵੀ ਦੇ ਦਿੰਦੇ ਹਾਂ ਪਰ ਦਾ ਹੋਲ ਥਿੰਗ ਇਜ਼ ਦੈਟ ਕਿ ਇਹ ਬਿਲਡਰਾਂ ਦਾ ਪ੍ਰਾਈਜ਼ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਔਰ ਇਹਨਾਂ ਦੀ ਅਫੋਰਡੇਬਿਲਟੀ ਖਰਾਬ ਹੋ ਚੁੱਕੀ ਹੈ ਔਰ ਮਾਰਕੀਟ ਜਿਹੜੀ ਹੈ ਸਲੋਡਾਊਨ ਹੋ ਚੁੱਕੀ ਹੈ ਰੀਸੇਲ ਦੇ ਅੰਦਰ, ਜਿਸ ਕਰਕੇ ਇਹ ਫਸੇ ਹੋਏ ਹੁਣ ਕਹਿੰਦੇ ਜੀ ਵਿਕੇ ਨਹੀਂ ਤਾਂ ਹੁਣ ਕਹਿੰਦੇ ਜੀ ਅੱਜ ਚਾਬੀ ਲੈ ਲਓ ਕੱਲ ਚਾਬੀ ਲੈ ਲਓ, ਪਹਿਲੇ ਕਹਿੰਦੇ ਸੀ ਡੇਢ ਸਾਲ ਬਾਅਦ ਲੈ ਲਓ, ਦਿਸ ਦਾ ਰੀਜ਼ਨ ਸਰ ਓਨਲੀ
ਜੀ ਡਿਮਾਂਡ ਐਂਡ ਸਪਲਾਈ,
ਡਿਮਾਂਡ ਸਪਲਾਈ
ਸਿੱਧੀ ਜੀ ਗੱਲ ਹੈ ਜੀ।
I would definitely go for a resale. ਮੈਂ ਸਿੱਧਾ ਅਗਰ ਮੈਨੂੰ ਲੰਡਨ ਜ਼ਿਆਦਾ ਹੋਏ ਤਾਂ ਮੈਂ ਰੀਸੇਲ ਦੇ ਅੰਦਰ ਲੈ ਲਵਾਂਗਾ ਸਰ, ਰੀਸੇਲ ਦੇ ਅੰਦਰ ਹੁਣ ਲੰਡਨ ਦੇ ਹੁਣ ਵੀ ਤਿੰਨ ਤਿੰਨ ਸਾਢੇ ਤਿੰਨ ਤਿੰਨ ਲੱਖ ਦੇ ਘਰ ਮਿਲਦੇ ਨੇ। ਵਾਈ ਵੁੱਡ ਆਈ ਬੁੱਕ ਟਾਊਨ ਹੋਮ ਦੇਅਰ ਫਾਰ 400,000 ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਇਸ਼ਾਰਾ ਤੁਹਾਡਾ ਸਮਝ ਰਿਹਾ, ਉਹਨਾਂ 'ਚ ਕੁਛ ਬਿਲਡਰ ਨੇ 4-4 ਲੱਖ ਦੇ ਦਿੰਦੇ ਨੇ। ਵਾਈ ਵੁੱਡ ਆਈ ਗੋ ਫਾਰ ਏ 400,000 ਪਲੱਸ ਟਾਊਨ ਹੋਮ ਜਦਕਿ ਮੈਨੂੰ ਤਾਂ ਸੈਮੀ ਟੈਚ ਸਾਢੇ ਤਿੰਨ ਤਿੰਨ ਲੱਖ ਦਾ ਅੱਜ ਮਿਲ ਰਿਹਾ ਹੈਗਾ, ਡਿਟੈਚ ਵੀ 4-4 ਲੱਖ ਦੇ ਮਿਲ ਜਾਂਦੇ ਨੇ, ਅਤੇ ਮੈਂ ਕਿਉਂ ਬਿਲਡਰ ਕੋਲ ਜਾਵਾਂ?
ਬਿਲਕੁਲ ਸਹੀ
ਜੀ।
ਮੈਂ ਪੁੱਛਣਾ ਚਾਹੁੰਦਾ ਜੀ, ਇਹ ਜਿਹੜੇ ਟਾਊਨ ਹੋਮ ਨੇ ਪੀਕੇ ਜੀ, ਅੱਜ ਟੋਰੋਂਟੋ ਦੇ ਵਿੱਚ ਜਾਂ ਆਪਣੇ ਇੱਥੇ ਬ੍ਰੈਂਪਟਨ ਦੇ ਵਿੱਚ ਮਿਸਾਗਾ ਚ, ਇਹ ਕਿੰਨੇ ਕਿਤੇ ਮਿਲਦੇ ਵੈਸੇ ਟਾਊਨ ਹੋਮ? ਅੱਜ
ਟਾਊਨ ਹੋਮ ਸਰ ਅਗਰ ਹੈ ਤੇ ਟਾਊਨ ਹੋਮ ਅੰਦਰ ਵੀ ਕੈਟੇਗਰੀ ਅਲੱਗ ਅਲੱਗ ਹੋ ਗਈਆਂ ਸਰ। ਇੱਕ ਆ ਗਈ ਕਿ ਤੁਹਾਡੇ ਅਰਬਨ ਟਾਊਨ ਹੋਮ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਕਿ ਕਾਮਨ ਐਲੀਮੈਂਟ ਟਾਊਨ ਹੋਮ ਵੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਅਤੇ ਉਹ ਜਿਹੜੇ ਟਾਊਨ ਹੋਮ ਸਸਤੇ ਸਸਤੇ ਨੇ, ਸਭ ਤੋਂ ਸਸਤੇ ਨੇ, ਕਿਉਂਕਿ ਉਹਦੇ ਅੰਦਰ ਉੱਤੇ ਕੋਈ, ਥੱਲੇ ਕੋਈ, ਸਾਈਡ 'ਤੇ ਕੋਈ, ਲੈਫਟ ਕੋਈ, ਰਾਈਟ ਕੋਈ, ਵਿਚਕਾਰ ਕੋਈ, ਅਤੇ ਉਹ ਵਾਲੇ ਟਾਊਨ ਹੋਮ ਤੁਹਾਨੂੰ ਮਿਲ ਜਾਣੇ ਚਾਹੀਦੇ ਨੇ। 1100 ਸਕੁਆਇਰ ਫੁੱਟ ਦੇ ਆਸ ਪਾਸ ਅਪਾਰਟਮੈਂਟ ਹੀ ਕਹਾਂਗਾ ਮੈਂ ਇਹਨਾਂ ਨੂੰ। ਆਈ ਥਿੰਕ ਇਟ ਸ਼ੁੱਡ ਬੀ ਅਰਾਊਂਡ 475,000-500,000। ਔਰ ਜਿਹੜੇ ਤੁਹਾਡੇ ਹੈਗੇ ਕੰਡੋਮੀਨੀਅਮ ਟਾਊਨ ਹੋਮ ਜਿਹੜੇ ਨੇ, ਉਹ ਤੁਹਾਨੂੰ ਮਿਲ ਜਾਣੇ ਚਾਹੀਦੇ ਨੇ 5.5 ਦੇ ਆਸ ਪਾਸ। ਔਰ ਜਿਹੜੇ ਫਰੀ ਹੋਲਡ ਨੇ ਉਹ ਲਗਭਗ ਮਿਲ ਜਾਣੇ ਚਾਹੀਦੇ ਨੇ 6 ਲੱਖ ਦੇ ਆਸ ਪਾਸ।
ਰੇਡੀਓ ਦੀ ਵਾਲੀਅਮ ਥੱਲੇ ਕਰ ਲਓ, ਜਦ ਮੈਂ ਤੁਹਾਨੂੰ ਆਵਾਜ਼ ਤੁਹਾਡਾ ਨਾਮ ਲਵਾਂਗਾ ਫਿਰ ਤੁਸੀਂ ਆਨ ਦੀ ਏਅਰ ਆਉਣੇ ਹੋ, ਰੇਡੀਓ ਦੀ ਵਾਲੀਅਮ ਥੱਲੇ ਕਰ ਲਓ। ਹਾਂਜੀ ਸੋਰੀ ਪੀਕੇ ਜੀ, ਤੁਸੀਂ ਕੁਝ ਫਿਨਿਸ਼
ਉਹਦੇ ਨਾਲ, ਤੁਹਾਡੀ ਕੈਸ਼ ਫਲੋ ਪੋਜ਼ਿਟਿਵ ਨਹੀਂ ਜਾ ਰਹੀ, ਸਭ ਤੋਂ ਬੜੀ ਦਿੱਕਤ ਹੈ ਆ ਰਹੀ ਹੈ ਕਿ 6 ਲੱਖ ਦਾ ਟਾਊਨ ਹੋਮ ਲੈਣ ਦੇ ਬਾਅਦ, ਅਤੇ ਉਹਦੇ ਬਾਅਦ ਜਿਹੜਾ ਤੁਹਾਡਾ ਨਾ ਰੈਂਟ ਦੇ ਦੇਣ ਦੇ ਬਾਅਦ ਤੁਹਾਡਾ ਕੋਲ ਮਾਈਨਸ $400-500 ਜਾ ਰਿਹਾ ਹੈਗਾ।
ਕੋਈ ਵੀ ਮਕਾਨ ਚਾਹੇ ਜਾ ਰਿਹਾ,
ਚਾਹੇ ਹੋਰ ਜ਼ਿਆਦਾ ਲਾਸ ਹੋ
ਰਿਹਾ,
ਆਈ ਵੁੱਡ ਸਟਰੋਂਗਲੀ ਰਿਕਮੈਂਡ ਅਗਰ ਤੁਸੀਂ ਕੈਸ਼ ਫਲੋ ਪੋਜ਼ਿਟਿਵ ਵਾਸਤੇ ਜਾ ਰਹੇ ਹੋ ਤੇ ਮੇਨ ਸਿਟੀ ਨੂੰ ਛੱਡ ਕੇ ਥੋੜਾ ਬਾਹਰ ਨਿਕਲ ਜਾਓ,
ਬਾਹਰ ਨਿਕਲ ਜਾਓ ਯਾਰ।
ਲੰਡਨ ਬੜਾ ਕਲਾਸਿਕ ਐਗਜ਼ਾਮਪਲ ਹੈਗਾ।
ਨਹੀਂ ਸਰ, ਇਹਦਾ ਤੁਸੀਂ ਕਹਿ ਰਹੇ ਹੋ ਕਿ ਮੇਨ ਸਿਟੀ ਨੂੰ ਛੱਡ ਕੇ ਥੋੜਾ ਬਾਹਰ ਨਿਕਲ ਜਾਓ, ਫਿਰ ਇਹਦਾ ਮਤਲਬ ਕਿ ਇੱਥੇ ਮੇਨ ਸਿਟੀ ਦੇ ਵਿੱਚ ਫਿਰ ਕੌਂਡੋ 'ਚ ਇਨਵੈਸਟ ਨਾ ਹੁਣ
ਐਂਡ ਯੂਜ਼ਰ ਵਾਸਤੇ ਸਰ, ਤੁਹਾਡੀ ਗੱਲ ਬਿਲਕੁਲ ਮੈਂ ਸਮਝ ਗਿਆ। ਦੋਜ਼ ਆਰ ਫੋਰ ਐਂਡ ਯੂਜ਼ਰ ਜਿਹਨੇ ਰਹਿਣਾ, ਨਾਟ ਫੋਰ ਕਿ ਵੀ ਉਹਨੂੰ ਲੈ ਕੇ ਰੈਂਟ 'ਤੇ ਚੜਾ ਕੇ ਅਤੇ ਮੈਨੂੰ ਕੈਸ਼ ਵੀ ਪੋਜ਼ਿਟਿਵ ਹੋ ਜਾਏਗੀ, ਕੈਸ਼ ਮਾਈਨਸ ਜਾ ਰਹੀ ਹੈ ਇਸ ਵਕਤ।
ਮੇਰਾ ਇੱਕ ਸਵਾਲ ਹੈ ਕਿ ਫਰਜ਼ ਕਰ ਲਓ ਕਿ ਜੀ ਅੱਜ ਜਿਹੜਾ ਘਰ ਤੁਸੀਂ ਟੋਰੋਂਟੋ ਦੇ ਵਿੱਚ ਲੈ ਰਹੇ ਹੋ ਜਾਂ ਮਿਸਿਸਾਗਾ 'ਚ ਲੈ ਰਹੇ ਹੋ, ਬ੍ਰੈਂਪਟਨ 'ਚ ਲੈ ਰਹੇ ਹੋ, ਅਤੇ ਤੁਹਾਨੂੰ ਨਹੀਂ ਠੀਕ, ਬਾਹਰਲੇ ਸਿਟੀਜ਼ ਦਾ ਚਲੋ ਫਾਇਦਾ ਹੈ ਹੀ ਆ, ਉਹ ਤਾਂ ਤੁਸੀਂ ਬੈਟਰ ਜੱਜ ਹੋ। ਮੈਂ ਇੱਥੇ ਦੀ ਜ਼ਿਆਦਾ ਮੈਨੂੰ ਮੇਰਾ ਥੋੜ੍ਹਾ ਜਿਹਾ ਕੁਐਸਚਨ ਹੈ, ਮੈਨੂੰ ਥੋੜ੍ਹੀ ਜਿਹੀ ਜਿੰਨੀ ਕੁ ਮੇਰੀ ਜਾਣਕਾਰੀ ਹੈ, ਤੁਸੀਂ ਮੈਨੂੰ ਕਲੀਅਰ ਕਰੋ, ਤੁਸੀਂ ਗੁਰੂ ਹੋ ਇਸ ਚੀਜ਼ ਦੇ ਪੀਕੇ ਜੀ, ਕਿ ਜਿਹੜਾ ਮੇਰਾ ਇੱਕ ਅੰਦਾਜ਼ਾ ਹੈ ਕਿ ਫਰਜ਼ ਕਰ ਲਓ ਅੱਜ ਤੁਸੀਂ ਚਲੋ ਮੈਂ ਬ੍ਰੈਂਪਟਨ 'ਚ ਰਹਿੰਦਾ, ਅੱਜ ਇੱਕ ਘਰ ਤੁਸੀਂ ਬ੍ਰੈਂਪਟਨ 'ਚ ਲੈ ਲੈਂਦੇ ਹੋ, ਤੁਹਾਨੂੰ ਨਹੀਂ ਲੱਗਦਾ ਕਿ 5-10 ਸਾਲਾਂ ਨੂੰ, ਮੈਨੂੰ ਇੱਦਾਂ ਲੱਗਦਾ, ਮੈਂ ਗਲਤ ਹੋ ਸਕਦਾ, ਮੈਨੂੰ ਤਾਂ ਇੱਦਾਂ ਲੱਗਦਾ 10 ਸਾਲ ਦੇ ਵਿੱਚ ਜਿਹੜਾ ਘਰ ਤੁਸੀਂ ਅੱਜ ਕਿਤੇ 6 ਲੱਖ ਦਾ ਲਿਆ, ਇਹ ਵੀ 9 ਲੱਖ ਜਾਂ ਮਿਲੀਅਨ ਦੇ ਵਿੱਚ ਪਹੁੰਚ ਹੀ ਜਾਣਾ ਹੈ ਹਰ ਹਰ
ਚਾਹੇ। ਬਹੁਤ ਸੋਹਣੀ ਗੱਲ ਕਹੀਏ ਤੁਸੀਂ, ਉਹ ਗੱਲ ਹੋ ਗਈ ਤੁਹਾਡੀ ਇਕੁਇਟੀ ਦੀ, ਮੈਂ ਗੱਲ ਕਰ ਰਿਹਾ ਸੀ ਕੈਸ਼ ਫਲੋ ਦੀ। ਤੇ ਇਕੁਇਟੀ ਇਹੀ ਹੈ, ਮੈਂ ਅਗਰ ਮਿਨੀਮਮ ਹੀ ਮੰਨ ਕੇ ਚੱਲਾਂ ਕਿ ਸਪੋਜ਼ ਕਰੋ 3% ਸਾਡਾ ਇਨਫਲੇਸ਼ਨ, ਜਿਹੜਾ ਸਾਡੇ ਮੋਗਾ ਸਾਹਿਬ ਕਹਿੰਦੇ ਹੁੰਦੇ ਨੇ, ਅਗਰ 3% ਇਨਫਲੇਸ਼ਨ ਮੰਨ ਕੇ ਚੱਲਾਂ, 10 ਸਾਲ ਦੇ ਅੰਦਰ ਉਹ 30 ਨਹੀਂ ਬਣਦਾ ਸਰ, ਉਹ 45 ਹੋ ਜਾਂਦਾ ਹੈਗਾ, ਅਤੇ 45% ਜੰਪ ਤੁਹਾਡਾ ਹੈਗਾ। ਅਗਰ 5 ਲੱਖ ਦਾ ਘਰ ਹੈਗਾ ਤਾਂ ਉਹ ਤੁਹਾਡਾ 5 ਲੱਖ ਦਾ ਘਰ, ਤੁਸੀਂ ਬਿਲਕੁਲ ਸਿੱਧਾ ਸਪੋਟ ਪਹੁੰਚ ਗਏ ਅਤੇ ਉਹ ਲਗਭਗ 7.5 ਲੱਖ ਦਾ ਹੋ ਜਾਂਦਾ। ਅਗਰ ਮੈਂ ਬਿਲਕੁਲ ਜੰਪ ਨੂੰ ਮੰਨਣਾ ਹੀ ਨਾ, ਮੈਂ ਸਿਰਫ ਇਨਫਲੇਸ਼ਨ ਮੰਨ ਲਵਾਂ, ਉਹ ਤਾਂ ਤੁਹਾਡੀ ਇਕੁਇਟੀ ਹੋ ਗਈ, ਲੇਕਿਨ ਤੁਹਾਡਾ ਕੈਸ਼ ਫਲੋ ਜਿਹੜਾ ਉਹ ਮਾਈਨਸ ਜਾ ਰਿਹਾ। ਰੈਂਟ ਇਨਕਮ ਜਿਹੜੀ ਹੈ ਉਹ ਤੁਹਾਡੀ ਮੋਰਗੇਜ ਵੀ ਪੇਮੈਂਟ ਕਰ ਰਹੀ ਹੈ, ਲੇਕਿਨ ਤੁਹਾਡੇ ਪੱਲਿਓਂ ਜੇਬ ਤੋਂ $300-400 ਜਾ ਰਿਹਾ ਇੱਕ ਟਾਊਨ ਹੋਮ ਦੇ ਅੰਦਰ, ਸੈਮੀ ਟੈਚ ਦੇ ਅੰਦਰ ਜਾ ਰਿਹਾ ਹੈ ਇਸ ਤੋਂ ਥੋੜ੍ਹਾ ਜ਼ਿਆਦਾ ਹੋਰ, ਔਰ ਡਿਟੈਚ ਦੇ ਅੰਦਰ ਜਾ ਰਿਹਾ 500-600 ਡਿਪੈਂਡਿੰਗ ਔਨ ਹਾਊ ਬਿਗ ਇਜ਼ ਦਾ ਡਿਟੈਚ ਹਾਊਸ। ਹਾਂ, ਤੁਹਾਡਾ ਕੈਸ਼ ਫਲੋ 0 ਬ੍ਰੈਂਪਟਨ ਮਿਸਾਗਾ ਜਾਂ ਪੀ ਰੀਜਨ ਜਾਂ ਡਰਮ ਰੀਜਨ ਵਗੈਰਾ ਜਿੱਥੇ ਕਹੋ ਉੱਥੇ ਹੁਣ ਵੀ ਕੈਸ਼ ਫਲੋ ਤੁਹਾਡਾ 0 ਹੈਗਾ, ਮਾਈਨਸ ਨਹੀਂ ਹੈਗਾ, ਪ੍ਰੋਵਾਈਡਿਡ ਯੂ ਗੋ ਫਾਰ ਏ ਓਲਡਰ ਹੋਮ, ਰੀਸੇਲ ਹੋਮ ਦੇ ਅੰਦਰ ਜਾ ਕੇ ਅਗਰ ਤੁਸੀਂ 2 ਟੈਨੈਂਟ ਰੱਖ ਲੈਂਦੇ ਹੋ ਤਾਂ ਤੁਹਾਡੇ ਕੋਲ ਕੈਸ਼ ਫਲੋ ਉੱਥੇ ਹੁਣ ਵੀ ਪੋਜ਼ਿਟਿਵ ਆ ਰਿਹਾ। ਬਟ ਇਫ ਯੂ ਆਰ ਬੁਕਿੰਗ ਫਰੋਮ ਏ ਬਿਲਡਰ, ਜਿਹੜੀ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਹੈਗੀ, ਨੋ, ਦ ਕੈਸ਼ ਫਲੋ ਇਜ਼ ਮਾਈਨਸ।
ਨਹੀਂ, ਮੇਰਾ ਸਵਾਲ ਥੋੜਾ ਜਿਹਾ ਹੋਰ ਅੱਗੇ ਹੈ। ਫਰਜ਼ ਕਰ ਲਓ ਜੀ ਮੈਂ ਤੁਸੀਂ ਜੇ ਤਾਂ ਇਕੁਇਟੀ ਦੀ ਗੱਲ ਕਰ ਲਈਏ ਫਿਰ ਤਾਂ ਚਲੋ ਹੈਗਾ ਹੀ ਫਾਇਦਾ ਇਕੁਇਟੀ ਦੀ, ਕਿਉਂਕਿ ਫਿਰ ਤਾਂ ਤੁਸੀਂ ਆਪ ਹੀ ਜਾ ਕੇ ਘਰ 'ਚ ਰਹਿ ਲੈਣਾ, ਠੀਕ ਹੈ। ਲੇਕਿਨ ਮੈਂ ਗੱਲ ਹੋਰ ਕਹਿ ਰਿਹਾ, ਫਰਜ਼ ਕਰ ਲਓ ਜੀ ਤੁਸੀਂ ਇਨਵੈਸਟਮੈਂਟ ਪਰਪਸ ਲਈ ਅੱਜ ਮਿਸੀਸਾਗਾ 'ਚ ਮੈਂ ਇੱਕ ਟਾਊਨ ਹੋਮ ਲੈ ਲਿਆ, ਮਿਸੀਸਾਗਾ 'ਚ ਲੈ ਲਿਆ ਕਿਉਂਕਿ ਮੈਂ ਦੇਖ ਰਿਹਾ ਜਿੰਨੀ ਉਹ 403 ਦੇ ਨੇੜੇ, 401 ਦੇ ਨੇੜੇ, ਜਾਂ ਬ੍ਰੈਮਟਨ 'ਚ ਮੈਂ ਇੱਕ ਟਾਊਨ ਹੋਮ ਲੈ ਲਿਆ। ਸੋ ਮਿਸੀਸਾਗਾ ਬ੍ਰੈਮਟਨ 'ਚ ਟਾਊਨ ਹੋਮ ਫਰਜ਼ ਕਰ ਲਓ ਮੈਂ ਇਨਵੈਸਟਮੈਂਟ ਲਈ ਲੈ ਲਿਆ ਪੀਕੇ ਜੀ, ਜੇ ਮਹੀਨੇ ਦਾ ਤੁਸੀਂ ਮੈਨੂੰ ਪੀਕੇ ਜੀ ਨੇ ਕੱਢ ਕੇ ਦਿੱਤਾ ਕਿ ਯੁੱਧਵੀਰ ਤੇਰੇ $400 ਐਕਸਟਰਾ ਪੈਣੇ ਆ, ਹੁਣ ਔਖੇ ਸੌਖੇ ਹੋਰ ਕਿਤੇ ਸੇਵਿੰਗ ਕਈ ਵਾਰ ਨਹੀਂ ਹੁੰਦੀ, ਮੈਂ $400-500 ਮੈਂ ਨੈਗੇਟਿਵ ਕੈਸ਼ ਫਲੋ 'ਚ ਵੀ ਹਾਂ, ਮੈਂ ਪਾ ਵੀ ਦਿੱਤੀ $400-500, $600 ਵੀ ਪਾ ਦਿੱਤੀ, ਚਲੋ ਠੀਕ ਹੈ, ਔਖੇ ਸੌਖੇ ਹੋਰ ਕਿਤੇ ਖਰਚਾ ਘਟਾ ਲਿਆ। ਤਾਂ ਪੀਕੇ ਜੀ ਮੈਨੂੰ ਦੱਸੋ, ਮਿਸੀਸਾਗਾ ਬ੍ਰੈਮਟਨ ਦੇ ਵਿੱਚ ਅੱਜ ਦਾ ਟਾਊਨ ਹੋਮ ਲਿਆ, 10 ਸਾਲ ਦੇ ਵਿੱਚ ਚਾਹੇ ਮੇਰੀ ਹਰ ਮਹੀਨੇ ਤੁਸੀਂ ਮੇਰੇ ਤੋਂ 400-500 ਪੁਆਏ ਵੀ ਜਾ ਰਹੇ ਤੇ 10 ਸਾਲ ਦਾ ਲਿਆ, ਉਹ ਕਿਤੇ ਦਾ ਕਿਤੇ ਪਹੁੰਚ ਜਾਣਾ ਟਾਊਨ।
ਬਿਲਕੁਲ ਠੀਕ ਕਹਿ ਰਹੇ ਹੋ, ਮੈਂ ਇਹਦੇ ਅੰਦਰ ਇੱਕ ਪੋਜ਼ਿਟਿਵ ਗੱਲ ਹੋਰ ਦੱਸਾਂ, ਤੁਹਾਡੀ ਗੱਲ ਨਾਲ ਇੱਕ ਗੱਲ ਹੋਰ ਐਡ ਕਰਾਂ।
ਦੱਸੋ
ਸਰ, ਮੈਂ ਕੈਸ਼ ਫਲੋ ਦੱਸ ਰਿਹਾ ਸੀ ਅੱਜ ਦੀ ਡੇਟ ਦੇ ਉੱਤੇ, ਜਿਹੜੀ ਅਗਰ ਤੁਹਾਡੀ ਅੱਜ ਮਾਈਨਸ ਕੈਸ਼ ਫਲੋ ਤੁਹਾਡੀ ਅਗਰ ਜਾ ਰਹੀ ਹੈ ਨਾ ਸਰ, ਮੰਨ ਲਓ ਤੁਹਾਡੀ ਮਾਈਨਸ ਕੈਸ਼ ਫਲੋ ਜਾ ਰਹੀ ਹੈ $400, 2 ਸਾਲ ਬਾਅਦ ਆਪਣੇ ਆਪ ਹੀ ਉਹ ਜ਼ੀਰੋ ਹੋ ਜਾਣੀ ਹੈ, ਕਿਉਂਕਿ ਹਰ ਸਾਲ ਤੁਹਾਡਾ ਰੈਂਟ ਵਧਣਾ ਹੈ ਔਰ ਹਰ ਸਾਲ ਤੁਹਾਡੀ ਮੌਡਗੇਜ ਕੱਟਣੀ ਹੈ। 5 ਸਾਲ ਦੇ ਬਾਅਦ ਮੈਂ ਇੱਕ ਕੈਲਕੂਲੇਸ਼ਨ ਕੀਤੀ ਹੋਈ ਹੈ ਆਪਣੇ ਕੋਲ, ਔਨ ਐਨ ਐਵਰੇਜ ਪਿਛਲੇ 10 ਸਾਲਾਂ ਦੇ ਅੰਦਰ ਤੁਹਾਡੀ ਜਿਹੜੀ ਹੈਗੀ ਉਹ ਡਿਫਰੈਂਸ 25% ਆ ਜਾਂਦਾ ਰੈਂਟ ਦੇ ਉੱਤੇ। ਅੱਜ ਅਗਰ ਰੈਂਟ 2000 ਹੈਗਾ ਤੇ ਤੁਹਾਡਾ 5 ਸਾਲ ਦੇ ਬਾਅਦ 2500 ਹੋ ਜਾਂਦਾ, ਔਰ ਦੂਜੇ ਪਾਸੇ ਤੁਹਾਡੀ 5 ਸਾਲ ਬਾਅਦ ਤੁਹਾਡੀ ਮੌਡਗੇਜ ਜਿਹੜੀ ਹੈ ਉਹ 40-50 ਹਜ਼ਾਰ ਘੱਟ ਜਾਂਦੀ ਹੈ, ਮੈਂ ਟਾਊਨ ਹੋਮ ਦੀ ਗੱਲ ਕਰ ਰਿਹਾ। ਅਤੇ ਸਰ ਤੁਸੀਂ ਆਪਣੇ ਆਪ ਪੋਜ਼ਿਟਿਵ ਹੋ ਜਾਂਦੇ ਹੋ, ਪਰ ਯੈਸ ਫਸਟ 2 ਈਅਰਸ ਯੂ ਆਰ ਨੈਗੇਟਿਵ।
ਯੁਧਵੀਰ ਜੀ ਦੇਖੋ, ਪ੍ਰੋਪਰਟੀ ਬਾਏ ਕਰਕੇ, ਪ੍ਰੋਪਰਟੀ ਬਾਏ ਕਰਕੇ ਰੱਖਣ 'ਚ ਕੋਈ ਹਰਜ ਨਹੀਂ ਹੈ ਅਗਰ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ, ਬਹੁਤ ਅੱਛੀ ਇਨਵੈਸਟਮੈਂਟ ਹੈ। ਲੇਕਿਨ ਅਗਰ ਤੁਸੀਂ ਉਸ ਤਰ੍ਹਾਂ ਕੈਲਕੂਲੇਸ਼ਨ ਕਰਨਾ ਚਾਹੋ ਕਿ ਮੈਨੂੰ ਥੋੜ੍ਹਾ ਜਿਹਾ ਜਾਂਦਾ ਰਹੇ, ਮੈਂ ਉਸ ਤਰ੍ਹਾਂ ਕਰ ਰਿਹਾ ਔਰ ਇੰਨੀ ਜ਼ਿਆਦਾ ਨਹੀਂ ਵੱਧ ਰਹੀ, ਉਹਨੂੰ ਲੌਂਗ ਟਰਮ 'ਚ ਰੱਖਣਾ ਤਾਂ ਠੀਕ ਹੈ, ਸ਼ੋਰਟ ਟਰਮ 'ਚ ਵੈਸੇ ਵੀ ਬਾਕੀ ਹੋਰ ਕਈ ਜਗ੍ਹਾ ਹੁੰਦੀਆਂ ਨੇ। ਅਸੀਂ ਤਾਂ ਹੀ ਮੈਂ ਕਹਿੰਦਾ ਹੁੰਦਾ ਜਦੋਂ ਇੱਕ ਅਗਰ ਮੇਰੇ ਨਾਲ ਬੈਠੇਗਾ ਕੋਈ ਤਾਂ ਮੈਂ ਉਹਨੂੰ ਇਹ ਕਹਾਂਗਾ ਯੈਸ ਸਾਨੂੰ ਘਰ ਵੀ ਚਾਹੀਦਾ, ਸਾਨੂੰ ਦੂਜੇ ਪਾਸੇ ਵੀ ਚਾਹੀਦੀਆਂ ਨੇ। ਕਈ ਵਾਰੀ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ, ਹੁਣ $400-500 ਐਕਸਟਰਾ ਜਾ ਰਿਹਾ, ਠੀਕ ਹੈ ਜੇਬ 'ਚੋਂ, ਅਤੇ ਤੁਸੀਂ 10 ਸਾਲਾਂ 'ਚ ਸਰ 1-1.5 ਲੱਖ ਦਾ ਇੰਟਰਸਟ ਵੀ ਤਾਂ ਭਰ ਦਿਓਗੇ ਉਸ 'ਤੇ, ਸੋ $2,00,000 ਤਾਂ ਤੁਹਾਡੀ ਜੇਬ 'ਚੋਂ ਹੀ ਨਿਕਲ ਗਿਆ ਨਾ।
ਇੱਕ ਹੋਰ ਗੱਲ ਵੀ ਹੈ, ਇੱਕ ਹੋਰ ਅਸੀਂ ਨੈੱਟ ਦੀ ਗੱਲ ਕਰ ਲੈਂਦੇ ਹਾਂ, ਪਰ ਇਫ ਆਈ ਐਮ ਰੈਂਟਿੰਗ ਇਟ ਆਊਟ,
ਯਾ
ਵਾਈ ਸ਼ੁਡ ਆਈ ਹੈ ਬ੍ਰੈਂਡ ਨਿਊ ਹਾਊਸ ਟੂ ਰੈਂਟ ਇਟ ਆਊਟ, ਬਾਹਰ ਨਿਕਲੇ 4 ਸਾਲ ਬਾਅਦ ਮੈਂ ਪਹਿਲੇ ਰੀਸੇਲ ਦਾ ਕਰ ਲਵਾਂਗਾ ਅਗਰ ਮੈਂ ਰੈਂਟ ਆਊਟ ਕਰਨਾ ਹੈਗਾ ਤੇ।
ਬਿਲਕੁਲ ਸਹੀ ਚੀਜ਼ ਹੈ ਇਹਦੇ ਵਿੱਚ।
ਅੱਛਾ ਠੀਕ ਹੈ ਠੀਕ ਹੈ, ਇਹ ਫਿਰ ਟੈਕਨੀਕਲ ਨੁਕਤੇ ਨੇ ਜੀ, ਸਮੇਂ ਸਾਨੂੰ ਹੋਰ ਯਾਦ ਨਹੀਂ ਦੇ ਰਿਹਾ ਜੀ, 30 ਸੈਕਿੰਡ ਪੀਕੇ ਜੀ ਤੁਸੀਂ ਆਪਣੀ ਕੰਟੈਕਟ ਡਿਟੇਲ ਦੇ ਦਿਓ ਤੇ 30 ਸੈਕਿੰਡ ਪੰਕਜ ਜੀ, ਬਾਕੀ ਫਿਰ ਅੱਗੇ ਗੱਲਬਾਤ ਜਾਰੀ
ਰਹੇਗੀ। ਜੀ ਜੀ ਥੈਂਕ ਯੂ ਵੈਰੀ ਮਚ ਜੀ, ਰੀਅਲ ਸਟੇਟ ਦਾ ਕੋਈ ਸਵਾਲ ਜਿਸ ਤਰ੍ਹਾਂ ਕਹਿੰਦੇ ਪੀਕੇ ਸਵਾਲ, ਫਾਰ ਐਨੀ ਰੀਅਲ ਸਟੇਟ ਨੀਡ ਯੂ ਕੈਨ ਕੰਟੈਕਟ ਟੀਮ ਸਬਰਵਾਲ, ਐਨੀ ਮੈਂਬਰ ਆਫ ਟੀਮ ਸਬਰਵਾਲ ਐਂਡ ਔਰ ਮੀ ਪੀਕੇ ਸਬਰਵਾਲ 6472994757, ਜਾਂ ਨਿਊਜ਼ ਐਂਡ ਰਿਐਲਿਟੀ ਦੇ ਕਿਸੇ ਵੀ ਏਜੰਟ ਤੁਸੀਂ ਕੰਟੈਕਟ ਕਰ ਲਓ, ਆਈ ਐਮ ਬਿਹਾਈਂਡ ਐਵਰੀ ਏਜੰਟ, 905-236-2000 905-236-2000।
ਜੀ ਪੰਕਜ ਜੀ, ਕਿਸੇ ਤਰ੍ਹਾਂ ਦਾ ਵੀ ਕੋਈ ਇੰਸ਼ੋਰੈਂਸ ਚਾਹੀਦੀ ਹੋਵੇ, ਇਨਵੈਸਟਮੈਂਟ ਕਰਨੀ ਹੋਵੇ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਨੰਬਰ ਹੈ 6472851007, ਵੈਬਸਾਈਟ ਹੈ pankajmonga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ।
ਜੀ ਸਿਮਰਨ ਜੀ,
जी 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 बताना चाहते हैं हमारे सारे लिसनर्स को एमजीसी ट्रक सेल्स के बारे में, आपके लिए अगर आप बढ़िया क्वालिटी के यूज ट्रक्स बाय करना चाहते हैं, वेल मेंटेन्ड, वेल इंस्पेक्टेड, सेफ्टी सर्टिफाइड, टेस्टेड हैं इनके ट्रक्स, और फर्स्ट टाइम ओनर ऑपरेटर्स के लिए गुड न्यूज लेकर आए हैं, सिर्फ 0% डाउन पर कोई पेमेंट।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ, ਦੀਨ ਦੁਖੀਆਂ ਦੇ ਦਰਦੀ, ਦਇਆ ਦੇ ਪੁੰਜ, ਗਰੀਬਾਂ, ਰੋਗੀਆਂ ਅਤੇ ਨਿਆਸਰਿਆਂ ਦਾ ਆਸਰਾ ਬਣੇ, ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰਦਰਸ਼ਨੀ ਅਤੇ ਪੈਦਲ ਮਾਰਚ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਦਰਸ਼ਨੀ 27 ਅਤੇ 28 ਜੁਲਾਈ ਨੂੰ ਲੱਗੇਗੀ। ਪੈਦਲ ਮਾਰਚ ਸਧਾਰਨ ਪਾਠ ਦੇ ਭੋਗ ਉਪਰੰਤ 10 ਵਜੇ ਸਵੇਰੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਆਰੰਭ ਹੋਵੇਗੀ। ਅਸੀਂ ਆਪ ਜੀ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕਰਦੇ ਹਾਂ। ਜਾਣਕਾਰੀ ਲਈ 905-450-9664। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਿਜ਼ਨਸ ਰਨ ਕਰਨਾ ਮੁਸ਼ਕਿਲ ਹੈ, ਸਪ੍ਰਿੰਟਰ ਕੀ ਪ੍ਰੋਬਲਮ ਸੇ ਇਸੇ ਔਰ ਮੁਸ਼ਕਿਲ ਕਿਉਂ ਬਣਾਏ? ਫਾਸਟਰ ਔਰ ਸਮਾਰਟਰ ਪ੍ਰਿੰਟ ਕਰੇ ਆਪਣੇ ਨਏ HP ਆਫਿਸ ਜੈਟ ਪ੍ਰੋ ਪ੍ਰਿੰਟਰ ਕੇ ਸਾਥ, ਔਰ ਸਬਸਕ੍ਰਾਈਬ ਕਰੇ HP ਇੰਸਟੈਂਟ ਇੰਕ, ਕੈਨੇਡਾਜ਼ ਓਨਲੀ ਇੰਕ ਸਬਸਕ੍ਰਿਪਸ਼ਨ ਸਰਵਿਸ, ਜੋ ਇੰਕ ਆਪਕੇ ਘਰ ਪਹੁੰਚਾਏ ਖਤਮ ਹੋਣੇ ਸੇ ਪਹਿਲੇ। ਆਜ ਹੀ ਖਰੀਦੇ ਨਿਊ HP ਆਫਿਸ ਜੈਟ ਪ੍ਰੋ ਪ੍ਰਿੰਟਰ ਔਰ ਸਬਸਕ੍ਰਾਈਬ ਕਰੇ HP ਇੰਸਟੈਂਟ ਇੰਕ ਸਟਾਰਟਿੰਗ ਐਟ $399 a month. ਵਿਜ਼ਿਟ HP.ca ਜਾਂ ਆਪਣੇ ਨਜ਼ਦੀਕੀ HP ਰਿਟੇਲਰ।
GT20 and Bombay Sports present the great singer Guru Randhawa live in concert. 24th July, 7:30 PM at Pearson Convention Center at Steeles and Airport. Tickets start from $45. Aur iske sath GT20 tournament ki grand opening ho rahi hai. Aur aa rahe hain Yuvraj Singh, Shahid Afridi, Chris Gayle, Wasim Akram and lot more players from all over the world. The cricket world is coming home. For tickets call Amar Shamsi 416-662-7861. That is 416-662-7861 or visit ticketwindow.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆ